Thank you. ধন্য বাইগুরু। সতনাম শ্রী বাইগুরু, এ মন মেরিয়া তুই সদা রহো হর নালে, হর নাল রহো তুই মন মেরে, সব বিসারণা মেরিয়া মনা তো হরি দে নাল নাল রহে, হরি দে নাল রহন দা মতলব কি হে, হরি কহ লো পরমাত্মা কহ লো রব কহ লো, কুদরত দে রূপ বিচ সাডে সামনে ਇਸ ਵੇਲੇ ਵੀ ਹੈ, ਸਦਾ ਤੋਂ ਹੈ, ਸਦਾ ਰਹੇਗਾ। ਉਹਦੇ ਨਾਲ ਰਹਿਣ ਦਾ ਮਤਲਬ ਹੈ ਉਹਦੇ ਮੁਤਾਬਕ ਚੱਲ। ਕੁਦਰਤ ਦੀਆਂ ਜਿਹੜੀਆਂ ਸ਼ਰਤਾਂ ਹੈ ਉਹ ਪੂਰੀਆਂ ਕਰਕੇ ਜ਼ਿੰਦਗੀ ਜਿਉ। ਹਰੀ ਦੇ ਨਾਲ ਰਹਿਣ ਦਾ ਮਤਲਬ ਹੈ ਜੋ ਕੁਦਰਤ ਚਾਹੁੰਦੀ ਹੈ ਉਹ ਕਰ। ਕੁਦਰਤ ਦੀਆਂ ਸ਼ਰਤਾਂ ਉਹ ਪੂਰੀਆਂ ਕਰੀ ਚੱਲ, ਹਰੀ ਦੇ ਨਾਲ ਹੀ ਹੈ ਫਿਰ ਜੋ ਉਹ ਚਾਹੁੰਦਾ ਉਹ ਕਰ। ਹੁਣ ਮੰਨ ਲਓ ਸਿੱਧੀ ਜੀ ਗੱਲ ਹੈ ਵੀ ਕਿਵੇਂ ਪਤਾ ਲੱਗੇ ਵੀ ਕਿਵੇਂ, ਹੁਣ ਭੁੱਖ ਲੱਗਦੀ ਹੈ, ਇਹ ਕੁਦਰਤੀ ਸਿਸਟਮ ਹੈ, ਭੁੱਖ ਲੱਗੀ ਹੈ, ਆਪਣੇ ਆਪ ਨਾਲ ਧੱਕਾ ਨਾ ਕਰ, ਜਿੰਨਾ ਲੋੜ ਹੈ ਕੁਦਰਤੀ ਜਿੰਨੀ ਲੋੜ ਹੈ ਉਨੀ ਖਾ ਲੈ, ਘੱਟ ਖਾਏਗਾ ਤਾਂ ਵੀ ਹਰੀ ਦੇ ਨਾਲ ਨਹੀਂ ਚੱਲ ਰਿਹਾ, ਗਲਤ ਚੱਲ ਰਿਹਾ, ਤੇ ਜੇ ਵੱਧ ਖਾਏਗਾ ਤਾਂ ਵੀ ਕੁਦਰਤ ਦੇ ਸਿਸਟਮ ਨੂੰ ਖਰਾਬ ਕਰਨਾ। ਹਰੀ ਦੇ ਨਾਲ ਚੱਲਣ ਦਾ ਮਤਲਬ ਹੈ ਰੱਬ ਦੇ ਬਣਾਏ ਨਿਯਮਾਂ ਦੇ ਮੁਤਾਬਕ ਚੱਲਣਾ। ਜਿਵੇਂ ਆਪਾਂ ਇੰਡੀਆ ਦੇ ਕਾਨੂੰਨ ਮੁਤਾਬਕ ਚੱਲੀਏ, ਇੰਡੀਆ ਦੇ ਚੰਗੇ ਨਾਗਰਿਕ ਆਪੇ ਬਣ ਗਏ, ਕੈਨੇਡਾ ਜਾਈਏ ਕੈਨੇਡਾ ਦੇ ਕਾਨੂੰਨ ਮੁਤਾਬਕ ਚੱਲੀਏ ਤੇ ਕੈਨੇਡਾ ਦੇ ਚੰਗੇ ਨਾਗਰਿਕ ਬਣ ਗਏ। ਰੱਬ ਦੇ ਬਣਾਏ ਕਾਨੂੰਨ ਨੂੰ ਮੰਨਣਾ ਹੀ ਰੱਬ ਨੂੰ ਮੰਨਣਾ, ਭਗਤ ਬਣਨਾ, ਚੰਗੇ ਬਣਨਾ, ਉਹਦੇ ਸਿਸਟਮ ਨੂੰ ਸਮਝ ਕੇ ਉਹਦੇ ਮੁਤਾਬਕ ਜ਼ਿੰਦਗੀ ਜਿਉਣਾ। ਹਰੀ ਨਾਲ ਰਹਿਣ ਦਾ ਮਤਲਬ ਹੈ ਮੇਰਿਆ ਮਨਾ ਇਹ ਜਿਹੜਾ ਸਿਸਟਮ ਬਣਿਆ ਇਹਦੇ ਤੋਂ ਉਲਟ ਨਾ ਚੱਲ। ਜਿਹੜੇ ਰੱਬ ਦੇ ਬਣਾਏ ਨਿਯਮ ਨੇ ਇਹਨਾਂ ਨਿਯਮਾਂ ਤੋਂ ਮੇਰਿਆ ਮਨਾ ਤੋਂ ਉਲਟ ਨਾ ਚੱਲ। ਜੇ ਉਲਟ ਚੱਲੇਗਾ ਤੇ ਔਖਾ ਹੋਏਗਾ। ਜਿਨ੍ਹਾਂ ਨੇ ਰੋਟੀ ਖਾਣੀ ਛੱਡ ਦਿੱਤੀ ਉਹ ਵੀ ਔਖੇ ਹੋਏ, ਜਿਨ੍ਹਾਂ ਨੇ ਜ਼ਿਆਦਾ ਖਾਧੀ ਉਹ ਵੀ ਔਖੇ ਹੋਏ, ਜਿਹੜੇ ਘੱਟ ਸੌਣਗੇ ਉਹ ਵੀ ਔਖੇ ਹੋਣਗੇ, ਜਿਹੜੇ ਵੱਧ ਸੌਣਗੇ ਉਹ ਵੀ ਔਖੇ ਹੋਣਗੇ। ਇਹ ਹੈ ਹਰੀ ਦੇ ਨਾਲ ਚੱਲਣਾ, ਬੈਲੈਂਸ ਵਿੱਚ ਰਹਿ, ਨਿਯਮਾਂ ਨੂੰ ਫੋਲੋ ਕਰੋ। ਸਿੱਧੀ ਸਿੱਧੀ ਗੱਲ ਹੈ, ਹਰੀ ਦੇ ਨਾਲ ਰਹਿਣਾ, ਕੁਦਰਤ ਦੀਆਂ ਰਿਕੁਆਇਰਮੈਂਟਸ ਜਿਹੜੀਆਂ ਨੇ ਸ਼ਰਤਾਂ ਨੇ ਉਹਨੂੰ ਪੂਰੀਆਂ ਕਰਨਾ, ਉਹਨੂੰ ਪੂਰਾ ਕਰਨਾ। ਪਰ ਸਾਡੀ ਪ੍ਰੋਬਲਮ ਇਹ ਹੈ ਸਾਡਾ ਮਨ ਮਰਜ਼ੀਆਂ ਕਰਦਾ, ਔਖਾ ਬਹੁਤ ਹੈ ਨਾਲ ਨਾਲ ਚੱਲਣਾ, ਕੁਦਰਤ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਔਖਾ, ਕਦੇ ਵੱਧ ਖਾਧਾ ਜਾਂਦਾ, ਸਿਸਟਮ ਅਸੀਂ ਤੋੜੀ ਜਾਂਦੇ ਹਾਂ, ਉਹ ਬਸ ਅਸੀਂ ਉਹਦੇ ਮੁਤਾਬਕ ਚੱਲਣ ਦੀ ਜਾਂਚ ਸਿੱਖੀਏ। ਇਹੀ ਹਰੀ ਦੇ ਨਾਲ ਚੱਲਣਾ ਹੁੰਦਾ, ਤੇ ਜਿਹੜਾ ਚੱਲਦਾ ਫਿਰ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ, ਦੁੱਖ ਤੇ ਨੇੜੇ ਫਿਰ ਆਉਣਾ ਹੀ ਨਹੀਂ, ਜਿੰਨੀਆਂ ਤਕਲੀਫਾਂ ਆਉਣੀਆਂ ਸੀ ਉਹ ਤੇ ਫਿਰ ਆਉਣੀਆਂ ਹੀ ਨਹੀਂ ਨਾ। ਅੱਗੇ ਆਪਾਂ ਗੱਲ ਕਰਦੇ ਹਾਂ, ਹੁਣ ਆਪਾਂ ਸ਼ਬਦ ਪਹਿਲਾਂ ਗਾਈਏ, ਜਿਹੜੀ ਸੰਗਤ ਆ ਰਹੀ ਹੈ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਬੈਠੀ ਜਾਓ ਤੇ ਲੰਗਰ ਵਾਲੇ ਵੀਰ ਜਿਹੜੇ ਅਜੇ ਕੁਝ ਸਮਾਂ ਲੰਗਰ ਵਿੱਚ ਪ੍ਰਸ਼ਾਦਾ ਬੰਦ ਕਰ ਦਿਓ, ਬਾਅਦ ਵਿੱਚ ਵਰਤਾਉਣਾ ਸ਼ੁਰੂ ਕਰ ਦਿਓ, ਲੰਗਰ ਅਜੇ ਬੰਦ ਕਰ ਦਿਓ, ਸਾਰੇ ਫਟਾਫਟ ਆ ਕੇ ਪੰਡਾਲ ਵਿੱਚ ਸਜੀਏ, ਕੁਝ ਸਮਾਂ ਨਾਲ ਮਿਲ ਕੇ ਵਿਚਾਰ ਕਰੀਏ, ਸਮਝਣ ਦੀ ਖੇਚਲ ਕਰੀਏ। ਆਓ ਸਾਰੇ ਪੜ੍ਹੀ ਏ ਮਨ ਰੂੜੇ ਰੰਗ ਲੇ ਏ ਮਨ ਰੂੜੇ ਰੰਗ ਲੇ ਤੂੰ ਸੱਚਾ ਰੰਗ ਚੜਾਏ ਏ ਮਨ ਰੂੜੇ ਰੰਗ ਲੈ ਤੂੰ ਸੱਚਾ ਰੰਗ ਚੜਾਏ ਏ ਮਨ ਰੂੜੇ ਰੰਗ ਮਨ ਰੂੜੇ ਰੰਗ ਲੈ ਤੂੰ ਸੱਚਾ ਰੰਗ ਚੜਾਏ ਏ ਮਨ ਰੂੜੇ ਰੰਗ ਲੈ ਤੂੰ ਸੱਚਾ ਰੰਗ ਚੜਾਏ ਏ ਮਨ ਰੂੜੇ ਰੰਗ ਲੈ ਸੱਚਾ ਰੰਗ ਚੜਾਏ ਏ ਮਨ ਰੂੜੇ ਸੱਚਾ ਰੰਗ ਚੜਾਏ ਸੱਚਾ ਰੰਗ ਚੜਾਏ ਸੱਚਾ ਰੰਗ ਚੜਾਏ ਸੱਚਾ ਰੰਗ ਰੰਗ ਚੜਾਏ ਏ ਮਨ ਰੂੜੇ ਰੰਗ ਲੈ ਤੂੰ ਸੱਚਾ ਰੰਗ ਚੜਾਏ ਰੂੜੀ ਪਾਣੀ ਜੇ ਰੰਗ ਲਹਿ ਨਾ ਸੰਗਤ ਬੋਲੋ ਸੰਗਤ ਏ ਮਨ ਬਾਣੀ ਗਾਓ ਬਾਣੀ ਤੂੰ ਸੱਚਾ ਸੱਚੇ ਰੰਦੇ ਸੇ ਨਿਰਮਲੇ ਸੱਚੇ ਰੰਦੇ ਸੇ ਨਿਰਮਲੇ ਸੱਚੇ ਰੰਦੇ ਸੇ ਨਿਰਮਲੇ ਸੱਚੇ ਰੰਦੇ ਸੇ ਨਿਰਮਲੇ ਸਦਾ ਸੱਚੀ ਸੋਏ ਸਦਾ ਸੱਚੀ ਸੋਏ ਸਦਾ ਸੱਚੀ ਸੋਏ ਸਦਾ ਸੱਚੀ ਸੋਏ ਘਰ ਜਾ ਇੱਥੇ ਦਾਰੂ ਘਰ ਜਾਪ ਦੇ ਇੱਥੇ ਘਰ ਘਰ ਜਾਪ ਇੱਥੇ ਘਰ ਘਰ ਜਾਪ ਦੇ ਅੱਗੇ ਜੁਗ ਜੁਗ ਪ੍ਰਗਟ ਹੋਏ
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 ਜੁਗ ਪ੍ਰਗਟ ਹੋਏ
ਆਗੇ ਜੁਗ ਜੁਗ ਪ੍ਰਗਟ ਹੋਏ
ਆਗੇ ਜੁਗ ਜੁਗ ਪ੍ਰਗਟ ਹੋਏ
ਆਗੇ ਜੁਗ ਜੁਗ ਪ੍ਰਗਟ ਹੋਏ
ਹੇ ਮਨ ਰੂੜ ਸੱਚਾ ਰੰਗ ਚੜਾ
ਮਨ ਰੂੜੇ ਰੰਗ ਤੂੰ ਸੱਚਾ ਰੰਗ ਚੜਾ
ਮਨ ਰੂੜੇ ਬੋਲੋ ਸਾਰੇ ਪੜ੍ਹੋ ਇੱਕ ਵਾਰ ਬਈ ਤੂੰ ਸੱਚਾ ਫਿਰ ਏ ਮਨ ਰੂੜ ਤੂੰ ਸੱਚਾ
ਮਿਲੇ ਕੰਚਨ ਹੋਏ
ਨਿਰਮਲ ਜੋਤ ਅਪਾਰ, ਨਿਰਮਲ ਜੋਤ ਅਪਾਰ, ਬਿਨ ਗੁਰ ਕੋਏ ਨਾਰੰਗੀ ਗੁਰ ਮਿਲਿਆ ਰੰਗ ਚੜਾਓ, ਗੁਰ ਕੈ ਭੈ ਪਾਏ ਜੋਰਤ, ਸਿਫਤੀ ਸਤ ਸਮਾਓ, ਭੈ ਬਿਨ ਲਾਗ ਨਾ ਲਗਈ, ਨਾ ਮਨ ਨਿਰਮਲ ਹੋਏ, ਬਿਨ ਭੈ ਕਰਮ ਕਮਾਵਣੇ, ਝੂਠੇ ਖਾਓ ਨਾ ਕੋਏ, ਝੂਠੇ ਖਾਓ ਨਾ ਕੋਏ, ਸਤ ਸੰਗਤ ਮੇਲਾਏ ਪੂਰੇ ਗੁਰ ਤੇ, ਸਤ ਸੰਗਤ ਉਪਜੈ ਸਹਿਜੇ ਸੱਚ ਸੁਭਾਏ, ਬਿਨ ਸੰਗਤੀ ਸਭ ਐਸੇ ਰਹੇ, ਜੈਸੇ ਪਾਸ ਢੋਰ, ਜਿਨ ਕੀਤੇ ਤਿਸੈ ਨਾ ਜਾਣਨੀ, ਬਿਨ ਨਾਵੇ ਸਭ ਚੋ, ਬਿਨ ਨਾਵੇ ਸਭ ਚੋ,
संगत मिले सो तरिया माधो जी सत संगत मिले सो तरिया मेरे 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 मेरे माधो जी सत संगत मिले सो तरिया मेरे माधो जी सत संगत मिले सो तरिया मेरे माधो जी पढ़ो पढ़ो सत संगत मिले सो तरिया मेरे माधो जी सत संगत मिले सो तरिया मेरे माधो जी सत संगत मिले सो तरिया संगत मिले सो तरिया सत संगत मिले सो तरिया संगत मिले सो तरिया सत संगत मिले सो तरिया संगत मिले सो तरिया सत संगत मिले सो तरिया संगत मिले सो तरिया सत संगत मिले सो तरिया संगत मिले सो तरिया सत संगत मिले सो तरिया संगत मिले सो तरिया मेरे माधो जी मेरे माधो जी सत संगत मिले सो तरिया माधो जी सत संगत मिले सो तरिया मेरे माधो जी सत संगत मिले सो तरिया मेरे माधो जी संग तो मिले सो तरिया
मेरे माता जी
बड़ो
सत संग तो मिले सो
सत संग जी आओ सारे रल के कुछ समा गुरमत दी विचार करिए समझण दी कोशिश करिए विचारां दी सांझ तो पहला फतेह दी सांझ करिए इक्के बारी कहण ते गज के आखो जी वाहिगुरु जी का खालसा वाहिगुरु जी की फतेह। अज आपां रखे प्रोग्राम मुताबक ते दूजे दीवान विच हाजरी भर रहे हां पर कल मौसम की खराबी होने करके प्रोग्राम हो नहीं सकिया इस करके आज पहले ही दिन आप सारे नाल मिलके बैठे हैं जितना समा साडे पास है कोशिश करियो एक एक नुकता साडे समझ विच आवे। मैं हमेशा सीधिया सीधिया गल्लां करदा है जिहड़ी हर गल बड़ी सौखी समझ विच पैंदी है। मथा टेकन वाले वीरां नूं भी बेनती है कि पंज मिनट नमस्कार सेवादार जिहड़े करा दिओ जिहड़े रह जाणगे फिर उहनां नूं बाद विच आपां बेनती कर देंगे। पंज मिनट जिहड़े आ रहे हैं पंज मिनट नमस्कार कर लैण बाद विच फिर रस्ता बंद कर दिओ बाद विच आपां बेनती कर देंगे। इह तां कहिंदा वी थोड़ा चिर एकाग्रता बन जाए जो सुन रहे हैं समझ च आ जाए चंगी तरह। हाँ जी जो आप पढ़ रहे थे ना मेरे माधो जी सतसंगत मिले सो तरिया ते एक गल दिमाग च आउंदी है साडे तुहाडे सारिआं दे वी सतसंगत की है। सतसंगत मतलब जिवें हुण दीवान चल रहे है ये सतसंगत है जां फिर आपां कहिंदे आ वी सवेरे गुरुद्वारे कथा हुंदी है उत्थे वी आपां सतसंगत विच जांदे आ जां महीने बाद किते सतसंग विच जांदे आ कदी कदी नेड़े तेड़े प्रोग्राम हुंदे आ दीवान लगदे आ कथा हुंदी है ढाडी दरबार हुंदा है रागी दरबार हुंदा है जिहड़े ओ लोक जिन्ने जांदे आ ओ सारे सतसंगी है जिहड़े नहीं जांदे ओ सतसंगी नहीं। इह तां ही मन्नदे आ ना जी आपां। फिर एक गल दसो वी जिहड़े सारे हो तुसीं सारे जे इस हिसाब नाल कहोगे भी सतसंग इहनूं कहिंदे आ फिर साडी रीस ते तुसीं कदे कर ही नहीं सकदे फिर असीं ते रोज ही सतसंगां च रहिंदे आ। जिन्ने गुरुद्वारिआं च ग्रंथी ने उहदे रोज ही गुरुद्वारे संगत च ही रहिंदे आ सवेरे भी शाम भी बाकी बंदे ते कदे उहनां दा मुकाबला कर ही नहीं सकदे। समझदे हो गल प्यारिओ भी इदां सतसंगत है। असल विच सच दी संगत करनी है सच दी ते जे ऐदां दा दीवान हो रहा है प्रोग्राम हो रहा है उहदे विच सच दी विचार करन दी बजाए सच नहीं सुनाया जा रहा कुछ गलत सुनाया जा रहा है और साडा दिमाग साडा ब्रेन वॉश कीता जा रहा है जां सानू गुमराह कीता जा रहा है ते ऐदां भावें बैठे हां अखां बंद करके चौंपड़े मार के मत्था भी गुरु ग्रंथ साहिब नूं टेकिया है पर उह सतसंग नहीं आ सतनाम हो जे सच दी गल ही नहीं हो रही फिर सतसंग किवें हो गया। सच दी संगत जो ठीक है जो सही है जो लॉजिकली है जो दलील नाल सारा कुछ सही है वो है संगत। वो संगत जरूरी नहीं प्यारे हो इतना होवे जरूरी नहीं आ भी तो संगत हो सकती है। मेरे वर्गा बंदा स्टेज ते बैठा बोल रहा गलत जे दस रहा है ते अगे वाला बंदा गलत ही संगत करी जांदा ते कुसंगत इदां भी हो सकती जिवें आपां बैठे जे सच्ची गल है जे ऐदां सतसंग असली हुंदा जिन्ने अज तक दीवान लगे है जिन्ने अज तक प्रोग्राम होए है जिन्नी कथा चली है जे अज तक सारी जगह सतसंग ही होया हुंदा ना ते अज नूं आपां सारे सच्चे बने हुंदे अपने च सच्चे जिहड़े है ना उह ते उंगलां ते गिणे जा सकदे है कित्थे सच है साडे पल्ले। इत्थे असीं होर हां गेट तों बाहर असीं होर हां इत्थे गाल कढोगे प्यारिओ दसो भी इत्थे संगत च नहीं ना बाहर घरे जाके ਇੱਥੇ ਬੰਦਾ ਸ਼ਰਾਬ ਪੀ ਕੇ ਆਏਗਾ, ਜਿਹੜੇ ਪੀਂਦੇ ਆ ਇੱਥੇ ਆ ਜਾਣਗੇ ਪੀ ਕੇ, ਡਰ ਲੱਗਦਾ ਨਾ, ਪਰ ਘਰੇ ਇੱਥੇ ਹੋਰ ਆ, ਘਰੇ ਜਾ ਕੇ ਹੋਰ, ਘਰ ਦੀ ਗੱਲ ਛੱਡੋ ਆ ਗੇਟ ਟੱਪ ਕੇ ਹੋਰ ਆ। ਸਾਡੇ ਕਿੰਨੇ ਰੂਪ ਨੇ, ਕਿੰਨੇ ਮਖੋਟੇ ਪਹਿਨੇ ਹੋਏ ਆ, ਕਿੰਨੇ ਰੂਪ ਨੇ, ਬਹੁ ਰੂਪੀਏ ਆ ਜੀ ਅਸੀਂ ਸਾਰੇ, ਕਿਤੇ ਕੁਛ ਆ ਕਿਤੇ ਕੁਛ ਆ ਕਿਤੇ ਕਿਵੇਂ, ਅਸੀਂ ਤੇ ਸਾਡੇ ਤੇ ਬੜੇ ਰੂਪ ਨੇ। ਇਸ ਕਰਕੇ ਸੱਤ ਸੰਗਤ ਦਾ ਅਰਥ ਜ਼ਰੂਰ ਕਿਰਪਾ ਕਰਕੇ ਸਮਝੋ। ਸੱਤ ਮਤਲਬ ਜਿਹੜੀ ਗੱਲ ਠੀਕ ਹੈ, ਜਿਹੜੀ ਗੱਲ ਸੱਚ ਹੈ, ਠੀਕ ਹੈ। ਇੱਧਰ ਸੁਣਿਓ ਨੌਜਵਾਨੋ, ਵੀਰੋ ਪਿਆਰਿਓ, ਧਿਆਨ ਨਾਲ ਸੁਣਿਓ। ਫਟਾਫਟ ਜਿਹੜੇ ਆ ਰਹੇ ਹੈ ਇੱਥੇ ਰਾਹ ਦੇ ਵਿੱਚ ਹੀ, ਹੁਣ ਇੱਥੇ ਮੱਥਾ ਟੇਕ ਕੇ ਬਸ ਬੈਠ ਜਾਓ। ਜਿਹੜੇ ਹੁਣ ਲੇਟ ਆਉਣਗੇ ਪਿੱਛੇ ਹੀ ਬਹਿ ਜਾਣਗੇ, ਬਾਅਦ ਚ ਪ੍ਰੇਮ ਪੇਟ ਰੱਖ ਲਿਓ, ਅੱਗੇ ਪੰਡਾਲ ਸਾਰਾ ਭਰ ਗਿਆ। ਟਕਾ ਨਾਲ ਹੁਣ ਐ ਬਸ ਸ਼ਾਂਤੀ ਨਾਲ ਬੈਠੋ, ਇੱਕ ਇੱਕ ਗੱਲ ਸਮਝਣ ਦੀ ਖੇਚਲ ਕਰੋ। ਹੁਣ ਮੇਰੀ ਮਾਂ ਕਹਿੰਦੀ ਹੈ ਜਾਂ ਤੁਹਾਡੀ ਮਾਂ ਜਿਹੜੀ ਕਹਿੰਦੀ ਹੈ ਵੀ ਪੁੱਤ ਭੱਜਿਆ ਕਰ ਭੱਜਿਆ ਕਰ, ਭਰਤੀ ਆਉਣ ਵਾਲੀ ਹੈ, ਉੱਥੇ ਤੇਰਾ ਸਾਹ ਫੁੱਲਣ ਲੱਗ ਜੂ ਜੇ ਨਾ ਭੱਜਿਆ, ਮਾੜਾ ਮੋਟਾ ਦੌੜਿਆ ਕਰ। ਸਵੇਰੇ 4 ਵਜੇ ਮਾਂ ਠਾਂਦੀ ਹੈ, ਉਹ ਕਹਿੰਦੀ ਹੈ ਤੇਰਾ ਸਾਹ ਪੱਕਣਾ ਚਾਹੀਦਾ, ਆਰਮੀ ਦੀ ਭਰਤੀ ਆ ਰਹੀ ਹੈ, ਉਹਦੇ ਵਿੱਚ ਤੇਰਾ ਤੇਰੀ ਸਿਲੈਕਸ਼ਨ ਹੋ ਜਾਏਗੀ, ਸਿਲੈਕਟ ਹੋ ਜਾਏਗਾ, ਭੱਜਿਆ ਕਰ। ਇਹ ਸਾਡੇ ਭਲੇ ਦੀ ਗੱਲ ਹੈ ਨਾ ਜੀ, ਬੋਲੋ ਇਹ ਸੱਚ ਹੈ ਕਿ ਨਹੀਂ ਹੈ? ਇਹਦੀ ਸੰਗਤ ਕਰਨੀ ਸੀ, ਫਿਰ ਇਹ ਸੱਤ ਸੰਗਤ ਸੀ, ਇਸ ਸੱਚ ਦੀ ਸੰਗਤ ਕਰਨੀ ਹੀ ਸੱਤ ਸੰਗਤ ਹੈ। ਉਹ ਮਾਂ ਦੱਸ ਰਹੀ ਹੈ ਤੇਰੇ ਭਲੇ ਵਾਸਤੇ ਹੈ, ਸਾਡੇ ਭਲੇ ਦੀ ਗੱਲ ਹੈ, ਮਾਂ ਦੱਸ ਰਹੀ ਹੈ ਉਸ ਸੱਚ ਨੂੰ ਕਬੂਲਣਾ, ਉਹਦੇ ਉਹਦੇ ਮੁਤਾਬਕ ਚੱਲਣਾ ਸੱਤ ਸੰਗਤ। ਫਿਰ ਸੁਣੋ, ਸਾਡੇ ਕਿਸੇ ਰਿਸ਼ਤੇਦਾਰ ਨੇ ਸਾਨੂੰ ਸਹੀ ਸਲਾਹ ਦਿੱਤੀ ਹੈ, ਨੇਕ ਸਲਾਹ ਦਿੱਤੀ ਹੈ, ਚੰਗੀ ਗੱਲ ਸਿਖਾਈ ਹੈ, ਚੰਗੀ ਗੱਲ ਸਮਝਾਈ ਹੈ, ਉਹ ਵੀ ਸੱਤ ਸੰਗਤ ਹੈ। ਸਾਡਾ ਪਿਤਾ ਸਾਨੂੰ ਰੋਕਦਾ, ਮਾੜੇ ਕੰਮਾਂ ਤੋਂ ਰੋਕਦਾ, ਭੈੜੇ ਪਾਸੇ ਜਾਣ ਤੋਂ ਰੋਕਦਾ, ਸੱਚ ਕਹਿੰਦਾ, ਸਾਨੂੰ ਪਤਾ ਮੇਰਾ ਪਿਓ ਸੱਚ ਕਹਿੰਦਾ ਵੀ ਕਾਕਾ 10 ਵਜੇ ਸੌਂ ਜਾਇਆ ਕਰ, ਭਾਈ ਸਵੇਰੇ 6 ਵਜੇ ਕੰਮ ਤੇ ਜਾਣਾ ਹੁੰਦਾ ਹੈ, 10 ਵਜੇ ਸੌਂ ਜਾਇਆ ਕਰ, ਇਹ ਸੱਚ ਹੈ, ਠੀਕ ਹੈ, ਮੇਰਾ ਇਹਦੇ ਵਿੱਚ ਫਾਇਦਾ ਹੈ, ਪਰ ਮੈਂ ਕਮਲਾ ਇਹ ਸੱਚ ਨੂੰ ਮੰਨਦਾ ਨਹੀਂ, ਮੈਂ 1 ਵਜਾ ਦਿੰਦਾ ਰਾਤ ਨੂੰ, ਸਵੇਰੇ ਉੱਠਣ ਵੇਲੇ ਲੇਟ ਹੋ ਜਾਂਦਾ, ਗਾਂ ਕੰਮ ਤੇ ਸਾਰਾ ਉੱਥੇ ਵੀ ਲੇਟ ਪਹੁੰਚਦਾ। ਅਸੀਂ ਸੱਚ ਦੀ ਸੰਗਤ ਕਿੱਥੇ ਕਰਦੇ? ਸੱਤ ਸੰਗਤ ਦਾ ਅਰਥ ਸਿਰਫ ਇਹ ਨਾ ਰੱਖੋ ਵੀ ਏਦਾਂ ਦੀਵਾਨ ਨੂੰ ਸੱਤ ਸੰਗ ਕਹਿੰਦੇ, ਨਹੀਂ ਬਈ, ਏਦਾਂ ਤੇ ਤੁਸੀਂ ਸਾਡੀ ਰੀਸ ਕਦੇ ਨਹੀਂ ਕਰ ਸਕਦੇ, ਸਾਡੇ ਵਰਗੇ ਤੇ ਰਹਿੰਦੇ ਹੀ ਸੱਤ ਸੰਗਤਾਂ ਵਿੱਚ ਨੇ, ਦੀਵਾਨਾਂ 'ਚ ਹੀ ਰਹਿੰਦੇ ਆ, ਰਹਿੰਦੇ ਹੀ ਗੁਰਦੁਆਰਿਆਂ 'ਚ ਨੇ, ਉਹਦੀ ਰੀਸ ਕੀ ਕਰੋਗੇ? ਸੱਤ ਮਤਲਬ ਸੱਚ ਹੈ ਜਿਹੜਾ ਜਿਹੜਾ ਠੀਕ ਹੈ, ਉਹ ਜਿਹੜਾ ਠੀਕ ਹੈ ਜਿਹੜਾ ਸੱਚ ਹੈ ਉਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਹੀ ਸੱਤ ਸੰਗਤ ਹੈ। ਏਦਾਂ ਦੇ ਦੀਵਾਨ ਵਿੱਚ ਕਈ ਬੰਦੇ ਸਾਰੀ ਜ਼ਿੰਦਗੀ ਨਹੀਂ ਗਏ ਪਰ ਪੱਕੇ ਸਤਸੰਗੀ ਹੋ ਸਕਦੇ ਨੇ, ਸੱਚ ਦੀ ਸੰਗਤ ਕੀਤੀ ਹੈ ਉਹਨਾਂ ਨੇ, ਤੇ ਕਈਆਂ ਨੇ ਸਾਰੀ ਜ਼ਿੰਦਗੀ ਏਦਾਂ ਦੇ ਦੀਵਾਨਾਂ 'ਚ ਲਾ ਦਿੱਤੀ, ਪਰ ਉਹ ਹੋ ਸਕਦਾ ਸਤਸੰਗੀ ਨਾ ਹੋਣ, ਉਹਨਾਂ ਦਾ ਸਰੀਰ ਹੀ ਬਹਿੰਦਾ, ਰੌਣਕ ਮੇਲਾ ਵਧੀਆ ਲੱਗਦਾ, ਆ ਸਾਜ ਵੱਜਦੇ ਵਧੀਆ ਲੱਗਦੇ ਆ, ਗੱਲਾਂ ਬਾਤਾਂ ਚੰਗੀਆਂ ਲੱਗਦੀਆਂ, ਬਥੇਰੇ ਆਉਣ ਵਾਲੇ ਆ, ਪਰ ਸੰਗਤ ਨਹੀਂ ਕਰਦੇ ਸੱਚ ਦੀ। ਬਸ ਸੱਚ, ਜਦੋਂ ਤੁਸੀਂ ਚੰਗੀ ਕਿਤਾਬ ਪੜ੍ਹ ਰਹੇ ਹੋ ਔਰ ਸਹੀ ਗੱਲ ਲਿਖੀ ਹੈ, ਉਹ ਵੀ ਸਤਸੰਗ ਹੈ। ਜਿਸ ਵੇਲੇ ਤੁਸੀਂ ਨਿਤਨੇਮ ਕਰਦੇ ਹੋ, ਪਾਠ ਕਰਦੇ ਹੋ, ਉਹ ਵੀ ਸਤਸੰਗ ਹੈ, ਸਹਿਜ ਪਾਠ ਕਰਦੇ ਆ, ਸਤਸੰਗ ਹੀ ਹੈ। ਸੱਚ ਦੀ ਸੰਗਤ ਕਰ, ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰ, ਪ੍ਰੈਕਟੀਕਲ ਕਰਨਾ, ਇਹ ਅਸਲ ਵਿੱਚ ਸਤਸੰਗ ਹੈ। ਬਾਕੀ ਤੇ ਕਰਮ ਧਰਮ ਦੁਨੀਆ ਬਥੇਰੇ ਕਰਦੀ ਹੈ। ਸੰਤੋ ਸਾਗਰ ਪਾਰ ਉਤਰੀ ਹੈ, ਪਾਰ ਉਤਾਰਾ ਹੋ ਜਾਏਗਾ ਸਾਡਾ, ਜੇ ਕੋ ਬਚਨ ਕਮਾਵੇ ਸੰਤਨ ਕਾ। ਸਾਧ ਸੰਗਤ ਦਾ ਬਚਨ ਮੰਨੇ ਸੋ ਗੁਰਪ੍ਰਸਾਦੀ ਤਰੀ ਹੈ, ਮੰਨਣਾ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ। ਤੇ ਗੱਲ ਉਹ ਹੈ ਵੀ ਪੜ੍ਹਨ ਵਾਲੇ ਤੇ ਇੱਥੇ ਬੜੇ ਆਏ, ਪੜ੍ਹਨ ਵਾਲੇ ਬੜੇ ਆਏ, ਪਰ ਕਰਨ ਵਾਲੇ ਵਿਰਲੇ ਵਿਰਲੇ। ਅੱਗੇ ਵੀ ਬੇਨਤੀ ਕੀਤੀ ਸੀ ਨਾ ਵੀ ਪੜ੍ਹਨ ਵਾਲੇ ਹੁਣ ਹੁਣ ਵੇਖੋ ਨਾ ਆਪਾਂ ਪੜ੍ਹਦੇ ਹਾਂ ਸਾਰੇ ਆ ਵੇਖੋ ਹੁਣ ਆਪਾਂ ਪੜ੍ਹਦੇ ਹਾਂ ਕਰਮ ਧਰਮ ਪਾਖੰਡ ਜੋ ਦੀਸੈ ਲੋ ਗਾ ਕੇ ਪੜਿਓ ਇੱਕ ਵਾਰ ਵੇਖਿਓ ਆ ਗਾਇਆ ਜਾ ਰਿਹਾ ਜਿਹੜਾ ਇਹ ਪੜ੍ਹਿਆ ਜਾ ਰਿਹਾ ਪਾਠ ਕਰਨ ਤੇ ਪੜ੍ਹਨ ਵਿੱਚ ਬਹੁਤ ਫਰਕ ਹੈ ਪੜ੍ਹਦੇ ਬਹੁਤ ਹੈ ਕਰਦਾ ਕੋਈ ਨਹੀਂ ਕਹਿੰਦੇ ਆਪਾਂ ਵੀ ਮੈਂ ਪਾਠ ਕਰਦਾ ਭਾਈ ਪਾਠ ਤੇ ਤੈਨੂੰ ਜ਼ਿੰਦਗੀ 'ਚ ਕਰਨਾ ਪੈਣਾ ਇਹਨੂੰ ਪੜ੍ਹਨਾ ਕਹਿੰਦੇ ਆ ਜਿਹੜਾ ਬੋਲ ਬੋਲ ਕੇ ਪੜ੍ਹਦਾ ਤੂੰ ਸਵੇਰੇ ਜਿਹੜਾ ਪੰਜ ਬਾਣੀਆਂ ਪੜ੍ਹਦਾ ਹੈ ਆ ਹੁਣ ਪਾਠ ਪੜ੍ਹਿਆ ਜਾ ਰਿਹਾ ਪੜ੍ਹਿਆ ਐ ਜਾਂਦਾ ਹੈ ਆ ਵੇਖੋ
ਕਰਮ ਧਰਮ ਪਾਖੰਡ ਜੋਤੀ ਸੈ ਤਿੰਨ ਜਮ ਜਾਗਤੀ ਲੁਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ
ਦੱਸੋ ਜੀ ਇਹ ਪਾਠ ਪੜ੍ਹਨਾ ਹੈ ਕਿ ਆ ਜੋ ਪੜ੍ਹਿਆ ਇਹਨਾਂ ਨੇ ਭਾਈ ਸਾਹਿਬ ਨੇ ਪੜ੍ਹਿਆ ਨਾ ਇਹ ਪੜ੍ਹਨਾ ਹੈ ਇੱਦਾਂ ਸਾਰੀ ਦੁਨੀਆ ਪਾਠ ਪੜ੍ਹਦੀ ਹੈ ਸਾਰੇ ਹੀ ਪੜ੍ਹਦੇ ਨੇ ਪਾਠ ਐ ਪੜ੍ਹਦੇ ਨੇ ਕੋਈ ਹੌਲੀ ਹੌਲੀ ਪੜ੍ਹਦਾ ਕੋਈ ਤੇਜ਼ ਤੇਜ਼ ਪੜ੍ਹਦਾ ਕੋਈ ਗਾ ਗਾ ਕੇ ਪੜ੍ਹਦਾ ਕਈ ਗੱਲਾਂ ਕਰਨ ਵਾਂਗੂ ਪੜ੍ਹਦਾ ਤੇਜ਼ ਤੇਜ਼ ਇਹਨੂੰ ਪੜ੍ਹਨਾ ਕਹਿੰਦੇ ਆ ਕਰਦਾ ਕਿਵੇਂ ਹੈ ਆ ਪਾਠ ਪੜ੍ਹਦਾ ਜਿਹੜਾ ਜਦੋਂ ਪੜ੍ਹ ਕੇ ਹਟ ਗਿਆ ਉਤਰ ਗਿਆ ਸਟੇਜ ਤੋਂ ਫਿਰ ਪਤਾ ਲੱਗੂ ਵੀ ਪਾਠ ਕਰਦਾ ਵੀ ਹੈ ਕਿ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਏਦਾਂ ਹੀ ਆ ਨਾ ਆਪਾਂ ਸਾਰੇ ਮੈਂ ਵੀ ਏਦਾਂ ਹੀ ਇੱਥੇ ਤੇ ਪਾਠ ਪੜ੍ਹਦਾ ਮੈਂ ਪੜ੍ਹਨਾ ਤੇ ਬਹੁਤ ਸੌਖਾ ਗੁਰੂ ਨਾਨਕ ਦੇ ਬਚਨ ਪੜ੍ਹ ਰਿਹਾ ਕੋਈ ਗੁਰੂ ਅਰਜਨ ਦੇਵ ਜੀ ਦੇ ਬਚਨ ਪੜ੍ਹਦਾ ਜਦੋਂ ਤੈਨੂੰ ਕਹਿੰਦੇ ਆ ਵੀ ਸੁਣਾ ਬਈ ਉਹਦੀ ਗੁਰੂ ਅਰਜਨ ਦੇਵ ਦੇ ਬਚਨ ਸੁਣਾਉਂਦਾ ਹੈ ਆਪਣੇ ਵੀ ਸੁਣਾ ਨਾ ਉਹ ਤੇ ਬੋਲ ਹੀ ਰਹੇ ਨੇ ਵਧੀਆ ਹੀ ਵਧੀਆ ਉਹ ਤੇ ਤੂੰ ਦੱਸ ਕਿੱਦਾਂ ਕੁ ਵਧੀਆ ਤੇਰੇ ਬੋਲ ਕਿੱਦਾਂ ਦੇ ਆ ਤੇਰੀ ਤੇਰਾ ਐਕਸਪੀਰੀਅੰਸ ਕਿੱਦਾਂ ਦੇ ਤੇਰੇ ਤਜਰਬੇ ਕਿੱਦਾਂ ਦੇ ਇਹ ਤੇ ਗੁਰੂ ਨਾਨਕ ਦਾ ਤਜਰਬਾ ਹੈ ਗੁਰੂ ਅਰਜਨ ਦੇਵ ਜੀ ਦਾ ਐਕਸਪੀਰੀਅੰਸ ਹੈ ਕਬੀਰ ਜੀ ਦੇ ਬਚਨ ਨੇ ਉਹਨਾਂ ਦਾ ਐਕਸਪੀਰੀਅੰਸ ਹੈ ਉਹ ਪੜ੍ਹ ਕੇ ਅੱਗੇ ਸੁਣਾ ਦੇਣਾ ਪੜ੍ਹ ਦੇਣਾ ਇਹ ਔਖਾ ਨਹੀਂ ਪਰ ਤੂੰ ਆਪਣਾ ਓਪੀਨੀਅਨ ਦੇ ਵੀ ਤੇਰਾ ਕੀ ਹੈ ਤੇਰਾ ਵਿਊ ਕੀ ਹੈ ਉਹ ਦੁਨੀਆ ਨੂੰ ਉਹਨਾਂ ਦਾ ਪੁਆਇੰਟ ਆਫ ਵਿਊ ਸਮਾਜ ਨੂੰ ਵੇਖਣ ਦਾ ਨਜ਼ਰੀਆ ਉਹਨਾਂ ਦਾ ਕੀ ਹੈ ਤੇ ਸਾਡਾ ਕੀ ਹੈ ਤੂੰ ਆਪਣੇ ਨਜ਼ਰੀਏ ਦੀ ਗੱਲ ਕਰ ਇਹ ਗੁਰੂ ਨਾਨਕ ਦਾ ਨਜ਼ਰੀਆ ਜਿਹੜੇ ਕਹਿੰਦੇ ਆ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਹ ਜਾੜੇ ਕਾ ਬੰਦ ਇਹ ਨਜ਼ਰੀਆ ਗੁਰੂ ਨਾਨਕ ਦਾ ਹੈ ਪਰ ਸਾਡਾ ਨਜ਼ਰੀਆ ਕੀ ਹੈ ਇਹ ਦੱਸੀਏ ਗੁਰੂ ਨਾਨਕ ਦੁਨੀਆ ਨੂੰ ਇਦਾਂ ਵੇਖਦੇ ਆ ਵੀ ਜੋਗੀ ਲੁੱਟ ਰਹੇ ਆ ਜਿਹੜਾ ਬ੍ਰਾਹਮਣ ਲੁੱਟਦਾ ਮੰਦਰ ਵਿੱਚ ਬਹਿ ਕੇ ਕਾਜੀ ਝੂਠ ਬੋਲਦਾ ਹੈ ਵੱਡੀਆਂ ਲੈਂਦਾ ਹੈ ਕਾਜੀ ਉਸ ਵੇਲੇ ਦੇ ਜੱਜ ਨੂੰ ਕਹਿੰਦੇ ਸੀ ਜੱਜ ਕਾਜੀ ਹੁੰਦਾ ਸੀ ਇਹ ਉਹਨਾਂ ਦਾ ਨਜ਼ਰੀਆ ਹੈ ਸਾਡਾ ਆਪਣਾ ਕੀ ਹੈ ਸਾਡੀ ਬਾਣੀ ਕਿਹੜੀ ਹੈ ਜਿਹਨੂੰ ਅਸੀਂ ਬੋਲਦੇ ਹਾਂ ਜੋ ਅਸੀਂ ਕਰਦੇ ਹਾਂ ਜੋ ਸਾਡੇ ਬੋਲ ਨੇ ਦਿਨ ਰਾਤ ਬੋਲਦੇ ਹਾਂ ਜਿਹੜੇ ਅਸਲ 'ਚ ਤੇ ਉਹ ਨੇ ਉਹ ਹੈ ਤੇਰੀ ਬਾਣੀ ਕਿੱਦਾਂ ਦੀ ਹੈ ਉਹ ਦੱਸ ਤੇਰੇ ਤਜਰਬਿਆਂ 'ਚੋਂ ਨਿਕਲੇ ਤੇਰੇ ਬੋਲ ਤੇਰੇ ਐਕਸਪੀਰੀਅੰਸ 'ਚੋਂ ਨਿਕਲੇ ਤੇਰੇ ਬੋਲ ਕਿੱਦਾਂ ਦੇ ਹੈ ਉਹ ਅਸਲ ਬਾਣੀ ਪੜ੍ਹ ਕੇ ਸੁਣਾਣੀ ਕੰਠ ਕਰ ਲੈਣੀ ਬੜੇ ਬੰਦੇ ਕਰ ਲੈਂਦੇ ਆ ਜੀ ਬੜੇ ਬੰਦੇ ਇਦਾਂ ਦੇ ਵੀ ਹੈ ਜਿਨ੍ਹਾਂ ਨੂੰ ਬਹੁਤ ਬਾਣੀ ਕੰਠ ਹੈ ਬਹੁਤ ਜ਼ਿਆਦਾ ਬਾਣੀ ਆਉਂਦੀ ਹੈ ਬੜੇ ਲੋਕਾਂ ਨੂੰ ਪਰ ਪੜ੍ਹਨ ਵਾਲੇ ਇੱਥੇ ਬਹੁਤ ਹੈ ਕਰਨ ਵਾਲਾ ਕੋਈ ਕੋਈ ਹੈ ਤਾਂ ਕਰਕੇ ਮੈਂ ਬੇਨਤੀ ਕਰਾਂਗਾ ਕਿ ਕਰਨ ਵਾਲੇ ਪਾਸੇ ਤੁਰੀਏ ਸਤ ਸੰਗਤ ਸਿਰਫ ਇਦਾਂ ਇੱਥੇ ਬਹਿ ਕੇ ਨਹੀਂ ਜਿਹੜੀ ਵੀ ਚੰਗੀ ਗੱਲ ਤੈਨੂੰ ਦੁਨੀਆ ਵਿੱਚ ਲੱਗਦੀ ਹੈ ਪਤਾ ਲੱਗਦੀ ਹੈ ਸਮਝ ਆਉਂਦੀ ਹੈ ਉਹ ਮੰਨ ਜਿਹੜੀ ਗੱਲ ਠੀਕ ਹੈ ਜਿਹਦੇ ਵਿੱਚ ਸਾਡਾ ਭਲਾ ਹੈ ਉਹ ਅਸਲ ਵਿੱਚ ਸਤ ਸੰਗਤ ਹੈ ਕਰਮ ਧਰਮ ਪਖੰਡ ਜੋ ਦਿਸੈ ਕਹਿੰਦੇ ਬੜੀ ਦੁਨੀਆ ਦਿਸਣ ਵਾਲੇ ਕਰਮ ਧਰਮ ਕਰਦੀ ਹੈ ਆ ਕਰਮ ਧਰਮ ਕਈ ਬੜੇ ਕਰਦੇ ਆ ਵੀ ਮੈਂ ਮੱਥਾ ਟੇਕਿਆ ਮੈਂ ਏਦਾਂ ਹੁਣ ਹੱਥ ਜੋੜ ਕੇ ਖੜਾ ਏਦਾਂ ਮੈਂ ਪੈਸੇ ਰੱਖੇ ਹੈ ਏਦਾਂ ਮੈਂ ਪਰਕਰਮਾ ਕੀਤੀ ਹੈ ਮੈਂ ਸੋਨਾ ਚੜਾਇਆ ਹੈ ਮੈਂ ਪਾਲਕੀ ਚੜਾਈ ਹੈ ਗੁਰਦੁਆਰੇ ਮੈਂ ਪੱਖਾ ਚੜਾ ਕੇ ਆਇਆ ਮੈਂ ਕੰਬਲ ਦਾਨ ਕੀਤੇ ਹੈ ਮੈਂ ਬਿਸਤਰੇ ਦਾਨ ਕੀਤੇ ਹੈ ਏਦਾਂ ਦੇ ਕਰਮ ਧਰਮ ਪਖੰਡ ਕਹਿੰਦੇ ਦੁਨੀਆ ਬਹੁਤ ਕਰਦੀ ਹੈ ਪਰ ਕਹਿੰਦੇ ਇਹਨਾਂ ਨਾਲ ਹੁੰਦਾ ਕੁਛ ਨਹੀਂ ਇਹਦੇ ਜੰਮ ਹੀ ਲੁੱਟ ਕੇ ਲੈ ਜਾਂਦੇ ਆ ਜੰਮ ਕਿਹੜੇ ਸਾਡੇ ਦਿਮਾਗ ਵਿੱਚ ਹੁਣ ਐ ਭਾਤਾ ਵੀ ਸਿੰਘਾਂ ਵਾਲੇ ਜੰਮ ਹੈ ਵੀ ਉਹ ਲੁੱਟ ਲੈਣਗੇ ਰਾਹ ਵਿੱਚ ਸਾਡੀ ਸਾਖੀ ਸੁਣਾਉਣਗੇ ਬਾਬੇ ਕਿਵੇਂ ਜੀ ਇਹਦੇ ਅਰਥ ਐ ਕਰਦੇ ਆ ਕਹਿੰਦੇ ਜਦੋਂ ਬੰਦਾ ਮਰਦਾ ਫਿਰ ਉਹਨੂੰ ਲੈ ਕੇ ਜਾਂਦੇ ਆ ਤਾਂ ਫਿਰ ਉੱਤੇ ਕਿਤੇ ਹਿਸਾਬ ਕਿਤਾਬ ਕਰਨ ਲਈ ਫਿਰ ਕੀ ਹੁੰਦਾ ਫਿਰ ਕਹਿੰਦੇ ਆ ਉਹ ਨਾ ਹਿਸਾਬ ਕਿਤਾਬ ਕਰਨ ਲਈ ਜਦੋਂ ਲੈ ਕੇ ਜਾਂਦੇ ਆ ਫਿਰ ਉਹ ਕਹਿੰਦਾ ਬੰਦਾ ਕਹਿੰਦਾ ਮੈਂ ਪਾਣੀ ਪੀਣਾ ਹੈ ਫਿਰ ਕਹਿੰਦੇ ਪਾਣੀ ਤਾਂ ਪਿਆਵਾਂਗੇ ਜਿਹੜਾ ਫਲਾਣਾ ਪੁੰਨ ਕਰਿਆ ਸੀ ਉਹ ਸਾਨੂੰ ਦੇ ਦੇ ਤੈਨੂੰ ਪਾਣੀ ਪਿਆ ਦਿੰਦੇ ਆ ਕਹਿੰਦੇ ਫਿਰ ਉਹ ਪੁੰਨ ਲੈ ਲੈਂਦੇ ਆ ਫਿਰ ਜਦੋਂ ਬੰਦਾ ਕਹਿੰਦਾ ਵੀ ਹੁਣ ਮੈਂ ਰੋਟੀ ਖਾਣੀ ਹੈ ਫਿਰ ਉਹ ਕਹਿੰਦੇ ਤੇਰਾ ਤੂੰ ਫਲਾਣਾ ਜਪ ਤਪ ਕੀਤਾ ਸੀ ਨਿਤਨੇਮ ਆਪਣਾ ਉਹ ਦੇ ਦੇ ਕਹਿੰਦੇ ਫਿਰ ਉਹ ਵੀ ਲੁੱਟਿਆ ਜਾਂਦਾ ਏਦਾਂ ਗੱਲਾਂ ਨਹੀਂ ਕਰਦੇ ਸੀ ਅੱਜ ਤੱਕ ਏਦਾਂ ਹੀ ਸੁਣਿਆ ਵੀ ਰਾਹ ਦੇ ਵਿੱਚ ਹੀ ਲੁੱਟ ਲੈਂਦੇ ਆ ਉਹ ਤੂੰ ਜੰਮ ਸਿਰੇ ਤੱਕ ਤੇ ਕਹਿੰਦੇ ਕੁਝ ਪਹੁੰਚਦਾ ਹੀ ਨਹੀਂ ਤੇ ਆਪਾਂ ਇਹਨਾਂ ਗੱਲਾਂ ਤੇ ਬੜੇ ਜ਼ੋਰ ਸ਼ੋਰ ਨਾਲ ਭਰੋਸਾ ਕਰਦੇ ਆ ਉਹਦਾ ਕਾਰਨ ਇਹ ਹੈ ਵੀ ਸਾਡਾ ਇੰਟਰਸਟ ਇਹਨਾਂ ਗੱਲਾਂ ਵਿੱਚ ਹੈ ਨਹੀਂ ਬਾਕੀ ਦੁਨੀਆਦਾਰੀ ਦਾ ਸਾਰਾ ਪਤਾ ਹੈ ਜ਼ਮੀਨਾਂ ਲੈਣੀਆਂ ਦੇਣੀਆਂ ਕੋਠੀਆਂ ਘਰ ਬਣਾਉਣੇ ਸਾਰਾ ਕੁਝ ਪਤਾ ਹੈ ਉੱਤੇ ਮਿਸਤਰੀ ਕੰਮ ਕਰਦਾ ਹੁੰਦਾ ਸਿਰ ਤੇ ਖੜੇ ਰਹੀਦਾ ਐ ਨਾ ਐ ਕਰਦੇ ਐ ਨਾ ਕਿਤੇ ਐ ਕਰਦੇ ਪਰ ਧਰਮ ਵਾਲੇ ਪਾਸੇ ਇੰਟਰਸਟ ਹੀ ਨਹੀਂ ਸੀ ਇੱਧਰ ਕਿਸੇ ਨੇ ਸੋਚਿਆ ਹੀ ਨਹੀਂ ਵੀ ਅਸਲ ਸੱਚ ਕੀ ਹੈ ਇਹ ਵੀ ਤੇ ਵੇਖ ਲਓ ਇਹ ਜ਼ਿੰਦਗੀ ਦਾ ਬੜਾ ਵਧੀਆ ਪਾਠ ਸੀ ਪਰ ਇਸ ਪਾਸੇ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਗੌਰ ਹੀ ਨਹੀਂ ਕੀਤੀ ਪਿਆਰਿਓ ਜੰਮ ਨੇ ਸਾਡੇ ਵਕਾਰ ਜਿਹੜੇ ਸਾਨੂੰ ਲੁੱਟਦੇ ਐ ਵੇਖਿਓ ਪਿਆ ਵੇਖਿਓ ਕਰਮ ਧਰਮ ਦਿਸਣ ਵਾਲਾ ਕਰ ਰਿਹਾ ਮਾਂ ਨੂੰ ਕਿਸੇ ਨੇ ਕਿਹਾ ਤੇਰੇ ਕਿਸੇ ਬਾਬੇ ਨੇ ਕਹਿਤਾ ਤੇਰੇ ਪੁੱਤ ਦਾ ਵੀਜ਼ਾ ਲੱਗ ਜੂ 40 ਦਿਨ ਨੰਗੇ ਪੈਰੀ ਗੁਰਦੁਆਰੇ ਜਾਈ ਗੁਰਦੁਆਰੇ ਜਾਣ ਵਾਲਾ ਕਰਮ ਉਹਨੇ ਕੀਤਾ ਕਰਮ ਧਰਮ ਕੀਤਾ ਪਰ ਸਾਰਾ ਹੀ ਲੁੱਟਿਆ ਗਿਆ ਕਰਦੀ ਕਿਹਦੇ ਕਰਕੇ ਆ ਆਪਣੇ ਪੁੱਤ ਕਰਕੇ ਤੇ ਪੁੱਤ ਨਾਲ ਕੀ ਹੈ ਉਹਨੂੰ ਮੋਹ 40 ਦਿਨ ਦਾ ਜਿੰਨਾ ਵੀ ਇਹਨੇ ਕੀਤਾ ਕਰਮ ਧਰਮ ਲਓ ਜੀ ਮੋਹ ਹੀ ਲੁੱਟ ਕੇ ਲੈ ਗਿਆ ਆਖੋ ਸਤਨਾਮ ਇਹ ਵਕਾਰ ਹੈ ਸਾਡੇ ਕਰਮ ਧਰਮ ਸਾਡਾ ਲੁੱਟ ਲੈਂਦੇ ਆ ਵੇਖੋ ਕਿੱਡੀ ਪਾਲਕੀ ਦਿੱਤੀ ਹੈ ਬੰਦੇ ਨੇ ਕਿੰਨੇ ਦੀ ਆਈ ਹੈ ਜੀ ਕਹਿੰਦੇ 2 ਲੱਖ ਰੁਪਏ ਦੀ ਆਈ ਹੈ ਪਾਲਕੀ ਗੁਰਦੁਆਰੇ ਚੜ੍ਹਾ ਕੇ ਆਇਆ ਹੈ ਪਰ ਉਹਨੂੰ ਕਹਿ ਕੇ ਆਇਆ ਸੀ ਵੀ ਪਾਲਕੀ ਤੇ ਬਣਾ ਦੇ ਪਰ ਨਾ ਇਸ ਹਿਸਾਬ ਨਾਲ ਲਿਖੀ ਵੀ ਦਿਸਣਾ ਚਾਹੀਦਾ ਹੈ ਐ ਨਹੀਂ ਵੀ ਨਿੱਕੇ ਨਿੱਕੇ ਜੇ ਅੱਖਰ ਕਰਦੇ ਐਡੇ ਐਡੇ ਚਾਹੀਦੇ ਪੂਰੇ 6-6 ਇੰਚ ਦੇ ਅੱਖਰ ਹੋਣ ਪਤਾ ਤੇ ਲੱਗੇ ਮੈਂ ਪਾਲਕੀ ਦਿੱਤੀ ਹੈ ਪਾਲਕੀ ਭੇਟਾ ਕਰਕੇ ਤੇ ਹੰਕਾਰ ਨੂੰ ਪੱਠੇ ਪਾ ਲਏ ਖੁਰਾਕ ਮੰਗਦਾ ਹੈ ਜੀ ਹੰਕਾਰ ਵੀ ਖੁਰਾਕ ਮੰਗਦਾ ਹੈ ਲੋਭ ਵੀ ਖੁਰਾਕ ਮੰਗਦਾ ਹੈ ਇਹ ਕਾਮ ਕ੍ਰੋਧ ਇਹ ਜਿਹੜੇ ਵਿਕਾਰ ਨੇ ਇਹਨਾਂ ਦੀ ਭੁੱਖ ਪੂਰੀ ਕਰਦੇ ਹਾਂ ਜੀ ਅਸੀਂ ਬੰਦੇ ਨੇ ਪਾਲਕੀ ਭੇਟ ਖਾ ਕਰਤੀ ਪਰ ਜੰਮ ਹੀ ਲੁੱਟ ਕੇ ਲੈ ਗਿਆ ਕਿਹੜਾ ਜੰਮ ਭਲਾ ਪੰਜਾਂ ਚੋਂ ਹੰਕਾਰ ਲੁੱਟ ਲਿਆ ਫਾਇਦਾ ਕੀ ਹੋ ਰਿਹਾ ਬਸ ਸਾਡੇ ਵਿੱਚ ਕਰਮ ਕਾਂਡ ਜਿਹੜੇ ਆ ਪ੍ਰਧਾਨ ਹੋ ਗਏ ਆ ਕਰਮਕਾਂਡੀ ਬਹੁਤ ਬੰਦੇ ਜਿਹੜੇ ਨੇ ਨਾ ਬੜੇ ਵਧੀਆ ਲੱਗਦਾ ਕਰਮਕਾਂਡ ਅਨਪੜ੍ਹ ਜਿਹੜੇ ਆ ਸਾਡੇ ਧਰਮ ਦੇ ਉੱਤੇ ਜਿਹੜਾ ਸਿੱਖ ਧਰਮ ਜਿਹਨੂੰ ਅਸੀਂ ਸਿੱਖ ਧਰਮ ਕਹਿੰਦੇ ਆ ਹੈ ਤੇ ਇੱਕ ਸਿੱਖ ਸੋਚ ਹੈ ਇੱਕ ਲਹਿਰ ਉੱਠੀ ਸੀ ਨਵੀਂ ਵਿਚਾਰਧਾਰਾ ਸੀ ਜਿਹੜੀ ਕਿ ਧਰਮ ਦਾ ਧਰਮਾਂ ਦਾ ਖੰਡਨ ਕਰਦੀ ਸੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਇੱਕੋ ਹੀ ਧਰਮ ਹੈ ਰੱਬ ਦਾ ਬਣਾਇਆ ਧਰਮ ਹੈ ਉਹਨੂੰ ਮੰਨੋ ਰੱਬ ਦੇ ਬਣਾਏ ਨਿਯਮਾਂ ਨੂੰ ਮੰਨੋ ਬੰਦਿਆਂ ਦਾ ਬਣਾਇਆ ਕੋਈ ਧਰਮ ਨਹੀਂ ਹੁੰਦਾ ਰੱਬ ਦਾ ਬਣਾਇਆ ਹੀ ਹੋਇਆ ਬੰਦਾ ਬੰਦਾ ਕਿਉਂ ਬਣਾਵੇ ਧਰਮ ਰੱਬ ਦੇ ਬਣਾਏ ਹੋਏ ਨੇ ਰੱਬ ਦਾ ਜਿਹੜਾ ਇੱਕ ਧਰਮ ਬਣਾਇਆ ਨਿਯਮ ਬਣਾਏ ਆ ਕੁਦਰਤ ਦੇ ਬਸ ਉਹੀ ਸਾਡਾ ਧਰਮ ਹੈ ਤੇ ਹੁਣ ਜਿਹੜੀ ਗੱਲ ਕਰਦੇ ਸੀ ਬਈ ਰੱਬ ਦੇ ਨਿਯਮਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਜਿਉਣੀ ਅਸਲੀ ਅਸਲੀ ਕਰਮ ਧਰਮ ਇਹੋ ਹੀ ਹੈ ਉਹਦੇ ਮੁਤਾਬਕ ਚੱਲਣਾ ਉਹਦੇ ਨਿਯਮਾਂ ਦੇ ਵਿੱਚ ਰਹਿਣਾ ਕੁਦਰਤ ਦੇ ਜਿਵੇਂ ਹੁਣ ਤੁਸੀਂ ਪੜ੍ਹਦੇ ਸੀ ਨਾ ਜਿਨ੍ਹਾਂ ਦਾ ਵਿਸਰੈ ਨਾਮ ਸੇ ਕਨੇਹਿਆ ਜਿਨ੍ਹਾਂ ਨੂੰ ਨਾਮ ਨਹੀਂ ਭੁੱਲਦਾ ਉਹ ਕਹੇ ਜਏ ਹੈ ਭੇਦ ਨਾ ਜਾਣੋ ਮੂਲ ਸਾਈਂ ਜਿਹਿਆ ਨਾਮ ਮਤਲਬ ਸਮਝ ਗਿਆਨ ਅਕਲ ਲੈਂਦੇ ਆ ਜਿਹੜੇ ਉਹ ਤੇ ਕਹਿੰਦੇ ਸਾਈਂ ਵਰਗੇ ਹੈ ਕੁਦਰਤ ਨਾਲ ਇੱਕ ਮਿੱਕ ਹੋਏ ਹੋਏ ਹੈ ਰੱਬ ਦੇ ਨਿਯਮਾਂ ਦੇ ਵਿੱਚ ਉਹਦੇ ਮੁਤਾਬਕ ਚੱਲਦੇ ਆ ਜਿਹੜੇ ਉਹ ਸਾਈਂ ਵਰਗੇ ਹੀ ਹੈ ਰੱਬ ਵਰਗੇ ਹੀ ਮੰਨੋ ਜਿਹੜੇ ਰੱਬ ਦੇ ਨਿਯਮਾਂ ਤੋਂ ਬਾਹਰ ਨਹੀਂ ਜਾਂਦੇ ਉਹਦਾ ਹੀ ਰੂਪ ਹੋ ਗਏ ਕੁਦਰਤ ਦੇ ਸਿਸਟਮ ਦੇ ਵਿੱਚ ਚੱਲਦੇ ਆ ਜਿਹੜੇ ਹੁਣ ਸਾਡੇ ਦਿਮਾਗ ਵਿੱਚ ਇਦਾਂ ਦਾ ਕੁਝ ਬਿਠਾਇਆ ਹੋਇਆ ਉਹ ਫਿਰ ਹੰਕਾਰ ਨੂੰ ਪੱਠੇ ਪਾ ਲਓ ਵਿੱਚ ਹੀ ਬੰਦਾ ਲੁੱਟਿਆ ਜਾਂਦਾ ਹੈ ਕਰਮ ਧਰਮ ਪਾਖੰਡ ਜੋ ਦੀਸਾਂ ਤਿੰਨ ਜਮ ਜਾਗਾਤੀ ਲੁੱਟੈ ਅਸਲੀ ਕੀ ਹੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿੱਤ ਛੂਟੈ ਕਹਿੰਦੇ ਰੱਬ ਦੀ ਕੀਰਤੀ ਕਰਿਆ ਕਰੋ ਭਾਈ ਰੱਬ ਦੇ ਬਣਾਏ ਨਿਯਮ ਨੇ ਜਿਹੜੇ ਉਹਨਾਂ ਨੂੰ ਮੰਨਿਆ ਕਰੋ ਕੁਦਰਤ ਦਾ ਜਿਹੜਾ ਵਿਧਾਨ ਬਣਾਇਆ ਕੁਦਰਤ ਦਾ ਨਿਯਮ ਬਣਾਇਆ ਉਹਨੂੰ ਮੰਨਿਆ ਕਰੋ ਬੰਦਿਆਂ ਦੇ ਬਣਾਏ ਧਰਮ ਇੱਥੇ ਬਹੁਤ ਨੇ ਪਰ ਗੁਰੂ ਸਾਹਿਬ ਨੇ ਧਰਮ ਨਹੀਂ ਬਣਾਇਆ ਇਹ ਤੇ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਬਣਾਇਆ ਸਾਡੇ ਵਾਲਿਆਂ ਨੇ ਵੀ ਉਹ ਤੇ ਕਹਿੰਦੇ ਸੀ ਧਰਮਾਂ ਦੇ ਵਿੱਚ ਤੇ ਲੜਾਈਆਂ ਨੇ ਝਗੜੇ ਨੇ ਇਹ ਇੱਕ ਦੂਜੇ ਨਾਲ ਲੜਦੇ ਆ ਹਿੰਦੂ ਕਹਿੰਦਾ ਮੈਂ ਤਕੜਾ ਮੁਸਲਮਾਨ ਕਹਿੰਦਾ ਮੈਂ ਤਕੜਾ ਇਹ ਵੱਡੇ ਧਰਮ ਚੱਲਦੇ ਸੀ ਉਸ ਵੇਲੇ ਪਰ ਗੁਰੂ ਸਾਹਿਬ ਨੇ ਵਿਚਾਰਧਾਰਾ ਇਦਾਂ ਦੀ ਦਿੱਤੀ ਕਹਿੰਦੇ ਭਾਈ ਰੱਬ ਦੇ ਬੰਦੇ ਬਣੋ ਰੱਬ ਦੇ ਸਿੱਖ ਬਣੋ ਤੁਸੀਂ ਬੰਦਿਆਂ ਦੇ ਸਿੱਖ ਨਾ ਬਣੋ ਠੱਪੇ ਲਾਤੇ ਕਿਸੇ ਨੇ ਮੁੰਡਨ ਕਰਤਾ ਆਪਣਾ ਠੱਪਾ ਲਾਤਾ ਕਿਸੇ ਨੇ ਵਾਲ ਕੱਟ ਕੇ ਆਪਣਾ ਠੱਪਾ ਲਾਤਾ ਹਿੰਦੂ ਨੇ ਮੁੰਡਨ ਹੋ ਗਿਆ ਪੱਕਾ ਹਿੰਦੂ ਬਣ ਗਿਆ ਮੁਸਲਮਾਨਾਂ ਨੇ ਮਾਸ ਕੱਟ ਕੇ ਆਪਣਾ ਠੱਪਾ ਲਾਤਾ ਕਹਿੰਦੇ ਇਹ ਕੀ ਹੋ ਗਿਆ ਆਪਣੀ ਨਿਸ਼ਾਨੀ ਲਾਤੀ ਇਹ ਕੀ ਬਣ ਗਿਆ ਮੁਸਲਮਾਨ ਮੁੰਡਨ ਕਰਤਾ ਇਹ ਕੀ ਬਣ ਗਿਆ ਹਿੰਦੂ ਸਾਡੇ ਗੁਰੂ ਸਾਹਿਬ ਆਇਓ ਕਹਿੰਦੇ ਨਾ ਜਿੱਦਾਂ ਦਾ ਰੱਬ ਨੇ ਬਣਾਇਆ ਰੱਬ ਦਾ ਹੀ ਰਹਿਣ ਦਿਓ ਕਾਹਨੂੰ ਆਪਣੀ ਪਾਰਟੀ ਵਿੱਚ ਜੋੜ ਦਿਓ ਆਖੋ ਸਤਨਾਮ
ਸ੍ਰੀ ਵਾਹ
ਰੱਬ ਦਾ ਬੰਦਾ ਬਸ ਰੱਬ ਦਾ ਜਿੱਦਾਂ ਦਾ ਬਣਾਇਆ ਇੱਦਾਂ ਹੀ ਰਹਿਣ ਦਿਓ ਕੋਈ ਵਾਲ ਕੱਟਣ ਦੀ ਲੋੜ ਨਹੀਂ ਕੋਈ ਮਾਸ ਕੱਟਣ ਦੀ ਲੋੜ ਨਹੀਂ ਪਰ ਰੱਬ ਨੇ ਬਣਾ ਦਿੱਤਾ ਬਸ ਠੀਕ ਹੈ ਪਰ ਪ੍ਰੋਬਲਮ ਬਹੁਤ ਵੱਡੀ ਹੈ ਜਦੋਂ ਸਾਡੇ ਗੁਰੂ ਸਾਹਿਬ ਗਏ ਆ ਉਦੋਂ ਬਾਅਦ ਸਾਡਾ ਵੀ ਹਾਂਜੀ ਸਾਡਾ ਵੀ ਇੱਕ ਧਰਮ ਬਣ ਗਿਆ ਹੁਣ ਜਦੋਂ ਧਰਮਾਂ ਦੀਆਂ ਲੜਾਈਆਂ ਪੈਂਦੀਆਂ ਉਦੋਂ ਫਿਰ ਆਪਣਾ ਨਾਮ ਹੀ ਵਿੱਚ ਆਉਂਦਾ ਕਿਉਂਕਿ ਇਦਾਂ ਦੇ ਕਰਮ ਕਾਂਡ ਇਦਾਂ ਦਾ ਪਖੰਡਵਾਦ ਜਿਹੜਾ ਹੈ ਉਹ ਇੱਥੇ ਚੱਲ ਰਿਹਾ ਤਾਂ ਕਰਕੇ ਭਾਈ ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੁੱਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿੱਤ ਛੂਟੈ ਨਿਰਵਾਣ ਕੀਰਤੀ ਕਰ ਰੱਬ ਦੀ ਇੱਛਾ ਨਾ ਰੱਖ ਕੋਈ ਪਰਮਾਤਮਾ ਦੇ ਨਿਯਮਾਂ ਮੁਤਾਬਕ ਚੱਲ ਨਿਮਖ ਸਿਮਰਤ ਜਿੱਤ ਛੂਟੈ ਉਹਨੂੰ ਤੇ ਮਾੜਾ ਜਿਹਾ ਨਿਮਖ ਵੀ ਜਦੋਂ ਪਰਮਾਤਮਾ ਦੇ ਨਿਯਮ ਸਾਡੇ ਧਿਆਨ ਚ ਆਉਂਦੇ ਹੈ ਤੇ ਉਹਦੇ ਮੁਤਾਬਕ ਚੱਲਾਂਗੇ ਉਹਦੇ ਨਾਲ ਹੀ ਸਾਡਾ ਭਲਾ ਹੋ ਜਾਂਦਾ ਸੰਤੋ ਸਾਗਰ ਪਾਰ ਉਤਰੀ ਹੈ ਕਹਿੰਦੇ ਪਾਰ ਉਤਾਰਾ ਹੋ ਜੂ ਸੰਸਾਰ ਸਾਗਰ ਤੋਂ ਤੇਰਾ ਸੰਸਾਰ ਸਾਗਰ ਕੀ ਹੈ ਜੀ ਹੁਣ ਸਾਡੇ ਤੇ ਵੀ ਕਹਿੰਦੇ ਆ ਵੀ ਭਵ ਸਾਗਰ ਉੱਤੇ ਕਿਤੇ ਚੱਲਦਾ ਉਹਨੂੰ ਤਰਨਾ ਪੈਂਦਾ ਹੈ ਗਾਂ ਦਾਨ ਕਰ ਦੋ ਬੰਦਾ ਗਾਂ ਦੀ ਪੂਛ ਫੜ ਕੇ ਲੰਘ ਜਾਂਦਾ ਅੱਗੇ ਕਹਿੰਦੇ ਗਾਂ ਆ ਜਾਂਦੀ ਹੈ ਉਹਦੀ ਪੂਛ ਫੜ ਕੇ ਕਹਿੰਦੇ ਬੰਦਾ ਲੰਘ ਜਾਂਦਾ ਐਦਾਂ ਦੀਆਂ ਗੱਲਾਂ ਬਣਾਈਆਂ ਪਰ ਅਸਲੀ ਭਵ ਸਾਗਰ ਕਿਹੜਾ ਆਪਾਂ ਕਿੰਨੀ ਵਾਰੀ ਪੜ੍ਹਦੇ ਹਾਂ ਲੋਕ ਇੱਕ ਵਾਰੀ ਪੜ੍ਹਿਓ ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨੈ ਸਾਣੇ ਲੋ ਪੜ੍ਹੋ ਇੱਕ ਵਾਰ ਸੁਣਿਓ
ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ ਸੁਰਤ ਸ਼ਬਦ ਭਵ ਸਾਗਰ ਧਰੀਏ ਨਾਨਕ ਨਾਮ ਵਖਾਣੇ
ਜਿਵੇਂ ਮਰਗਾਬੀ ਰਹਿੰਦੀ ਹੈ ਪਾਣੀ ਵਿੱਚ ਪਰ ਆਪਣੇ ਖੰਭ ਭਿੱਜਣ ਨਹੀਂ ਦਿੰਦੀ ਕਮਲ ਫੁੱਲ ਰਹਿੰਦਾ ਚਿੱਕੜ ਵਿੱਚ ਪਰ ਆਪਣੀਆਂ ਪੰਖੜੀਆਂ ਭਿੱਜਣ ਨਹੀਂ ਦਿੰਦਾ ਸੰਸਾਰ ਸਾਗਰ ਵਿੱਚ ਆਪਾਂ ਰਹਿਣਾ ਬਾਹਰ ਤੇ ਜਾ ਹੀ ਨਹੀਂ ਸਕਦੇ ਹੁਣ ਪਰ ਆਪਣੀ ਸੁਰਤ ਨੂੰ ਅਣਭਿੱਜ ਰੱਖਣਾ ਆਪਾਂ ਸੰਸਾਰ 'ਚ ਹੀ ਰਹਿਣਾ ਪੈਣਾ ਸਾਨੂੰ ਹੁਣ ਛੱਡ ਕੇ ਕਿੱਥੇ ਜਾਵਾਂਗੇ ਪਰ ਆਪਣੀ ਸੁਰਤ ਵਿੱਚ ਇਹ ਚੀਜ਼ਾਂ ਨਹੀਂ ਆਉਣੀਆਂ ਚਾਹੀਦੀਆਂ ਜਿਵੇਂ ਕੋਈ ਬੰਦਾ ਬੇੜੀ ਵਿੱਚ ਬੈਠੇ ਪਾਣੀ ਨੂੰ ਬੇੜੀ ਵਿੱਚ ਰੱਖੇ ਬੇੜੀ ਸਾਰੀ ਪਾਣੀ ਦੇ ਵਿੱਚ ਪਰ ਕਿਨਾਰੇ ਉਹਦੇ ਕੰਢੇ ਜਿਹੜੇ ਆ ਬੇੜੀ ਦੇ ਉਹ ਪਾਣੀ ਤੋਂ ਬਾਹਰ ਕਿੰਨੀ ਵਧੀਆ ਗੱਲ ਹੈ ਬੇੜੀ ਫਿਰ ਤੈਰਦੀ ਹੈ ਤੇ ਜੇ ਪਾਣੀ ਵਿੱਚ ਬੇੜੀ ਦੇ ਪੈ ਜੇ ਉਹੀ ਪਾਣੀ ਜਿਹੜਾ ਬੇੜੀ ਨੂੰ ਤਾਰਦਾ ਹੈ ਤੇ ਜਦੋਂ ਪਾਣੀ ਵਿੱਚ ਬੇੜੀ ਦੇ ਪੈ ਜੇ ਫਿਰ ਉਹੀ ਪਾਣੀ ਬੇੜੀ ਨੂੰ ਮਾਰ ਦਿੰਦਾ ਹੈ ਡੋਬ ਦਿੰਦਾ ਸਾਡੀ ਜਿਹੜੀ ਸੁਰਤ ਹੈ ਭਵ ਸਾਗਰ ਕੋਈ ਉੱਤੇ ਨਹੀਂ ਚੱਲਦਾ ਇੱਥੇ ਹੀ ਅਸੀਂ ਜਿਹੜਾ ਮਟੀਰੀਅਲ ਹੈ ਪਦਾਰਥ ਹੈ ਸਾਡੇ ਕੋਲ ਉਹ ਪਦਾਰਥ ਸਾਡੀ ਸੁਰਤ ਵਿੱਚ ਨਹੀਂ ਬਣਨਾ ਚਾਹੀਦਾ ਕਿਵੇਂ ਨਹੀਂ ਬਣਨਾ ਚਾਹੀਦਾ ਵੇਖਿਓ ਬਾਹਰ ਆਪਣੇ 'ਚ ਜਿਹੜੇ ਬੰਦੇ ਗੱਡੀਆਂ ਤੇ ਆਏ ਹੈ ਜਿਹੜੇ ਤੁਹਾਡੇ 'ਚ ਮੇਰੇ ਵੀਰ ਗੱਡੀਆਂ ਲੈ ਕੇ ਆਏ ਹੈ ਉਹ ਗੱਡੀ ਦੇ ਵਿੱਚ ਆਏ ਹੈ ਆਪਾਂ ਗੱਡੀ 'ਚ ਬਹਿ ਕੇ ਆਈਏ ਸਾਡੀ ਸੁਰਤ ਵਿੱਚ ਗੱਡੀ ਨਾ ਵੜੇ ਹੁਣ ਇੱਥੇ ਬੰਦਾ ਆ ਜਾਏ ਤੇ ਦਿਮਾਗ 'ਚ ਐਂ ਚੱਲੀ ਜਾਵੇ ਮੇਰੀ ਗੱਡੀ ਵੇਖਿਆ ਕਿੱਡੀ ਵੱਡੀ ਹੈ ਬਾਹਰ ਖੜੀ ਹੈ ਆਪਣੇ ਦਿਮਾਗ 'ਚ ਇਹ ਚੱਲੀ ਜਾਵੇ ਤੇ ਸਮਝ ਲਓ ਫਿਰ ਸੁਰਤ ਵਿੱਚ ਗੱਡੀ ਵੜ ਗਈ ਅਸੀਂ ਗੱਡੀ 'ਚ ਬਹਿਣਾ ਹੈ ਪਰ ਆਪਣੀ ਸੁਰਤ ਵਿੱਚ ਗੱਡੀ ਨਹੀਂ ਵੜਨ ਦੇਣੀ ਆਪਾਂ ਸਾਰਿਆਂ ਨੇ ਘਰਾਂ 'ਚ ਹੀ ਰਹਿਣਾ ਵੱਡੇ ਵੱਡੇ ਘਰ ਬਣਾਓ ਕੋਈ ਪ੍ਰੋਬਲਮ ਨਹੀਂ ਪਰ ਘਰ ਸਾਡੀ ਸੁਰਤ ਵਿੱਚ ਵੜ ਗਿਆ ਤੇ ਸਮਝ ਲਓ ਪਾਣੀ ਬੇੜੀ ਦੇ ਵਿੱਚ ਵੜ ਗਿਆ ਆਪਾਂ ਘਰ 'ਚ ਰਹੀਏ ਪਰ ਘਰ ਨੂੰ ਆਪਣੀ ਸੁਰਤ ਵਿੱਚ ਨਾ ਵੜਨ ਦਈਏ ਤੇਰੀ ਜੇਬ 'ਚ 50,000 ਰੁਪਈਆ ਰਹਿਣ ਦੇ ਇੱਥੇ ਸੁਰਤ 'ਚ ਨਾ ਵੜਨ ਦੇ ਤੇਰੇ ਕੋਲੇ 20-50 ਲੱਖ ਜ਼ਮੀਨ 20-50 ਲੱਖ ਰੁਪਇਆ ਜਮ੍ਹਾਂ ਕਰਾਇਆ ਹੈ ਕਰੋੜ ਰੁਪਈਆ ਜਮ੍ਹਾਂ ਕਰਾਇਆ ਹੈ ਜੇ ਭਾਈ ਤੇਰੇ 100 ਕਿੱਲਾ ਜ਼ਮੀਨ ਦਾ ਤੂੰ ਜ਼ਮੀਨ ਵਿੱਚ ਨਜ਼ਾਰੇ ਲੈ ਪਰ ਜ਼ਮੀਨ ਤੇਰੀ ਸੁਰਤ ਵਿੱਚ ਨਾ ਵੜੇ ਕੁਰਸੀ ਤੇ ਬਹਿ ਜਾ ਕੋਈ ਮਾੜੀ ਗੱਲ ਥੋੜੋ ਹੈ ਐਮਐਲਏ ਬਣ ਜਾ ਮੁੱਖ ਮੰਤਰੀ ਬਣ ਜਾ ਪ੍ਰਧਾਨ ਮੰਤਰੀ ਬਣ ਜਾ ਵੱਡੇ ਤੋਂ ਵੱਡੀ ਕੁਰਸੀ ਤੇ ਬਹਿ ਪਰ ਕੁਰਸੀ ਤੇਰੀ ਸੁਰਤ ਵਿੱਚ ਨਾ ਵੜੇ ਤੇ ਜਿਹਦੀ ਸੁਰਤ ਵਿੱਚ ਬੜੀ ਹੋਵੇ ਕੁਰਸੀ ਐਮਐਲਏ ਦੀ ਜਾਂ ਮੰਤਰੀ ਦੀ ਉਹਨੂੰ ਤੁਸੀਂ ਕਹੋ ਵੀ ਆ ਜਾ ਦੀਵਾਨ 'ਚ ਬਹਿ ਜਿਹਦੇ 100 ਕਿੱਲਾ ਜ਼ਮੀਨ ਦਾ ਹੋਵੇ ਉਹਨੂੰ ਕਹੋ ਵੀ ਬਹਿ ਉਹ ਕਹਿੰਦਾ ਛੱਡ ਪਰੇ ਕਿਹੜਾ ਗਰਮੀ 'ਚ ਮਰਦਾ ਫਿਰ ਸੁਰਤ ਵਿੱਚ ਵੀ ਮੈਂ ਇਹਨਾਂ ਬੰਦਿਆਂ 'ਚ ਕਿਉਂ ਬੈਠਾ ਸਟੇਜ ਤੇ ਦੱਸੋ ਜੇ ਸਟੇਜ ਤੇ ਭਾਲੋਗੇ ਫਿਰ ਆ ਜਾਵੇ ਇੱਥੇ ਨਹੀਂ ਬਹਿ ਹੋਣਾ ਉਹ ਆਕੜ ਸੁਰਤ ਵਿੱਚ ਵੜਿਆ ਹੋਇਆ ਬੇੜੀ ਨੂੰ ਪਾਣੀ ਦੇ ਵਿੱਚ ਰੱਖੋ ਪਰ ਬੇੜੀ ਦੇ ਵਿੱਚ ਪਾਣੀ ਨਾ ਪੈਣ ਦਿਓ ਬਸ ਡੁੱਬ ਗਈ ਆਪਾਂ ਮਟੀਰੀਅਲ ਤੋਂ ਬਾਹਰ ਕਿਵੇਂ ਰਵਾਂਗੇ ਰਹਿਣਾ ਤੇ ਵਿੱਚ ਹੀ ਪੈਣਾ ਹੈ ਪਰ ਕਈ ਬੰਦੇ ਐ ਆਕੜ ਆਕੜ ਕੇ ਤੁਰਦੇ ਆ ਮੇਰੀ ਕੋਠੀ ਐਡੀ ਵੱਡੀ ਕੋਠੀ ਸਾਰੇ ਪਿੰਡ 'ਚ ਨਹੀਂ ਤੇ ਇਹਦੀ ਸੁਰਤ 'ਚ ਵੜ ਗਈ ਕੋਠੀ ਇਹ ਡੁੱਬੇ ਡੁੱਬ ਗਿਆ ਕਾਹਦੇ 'ਚ ਡੁੱਬ ਗਿਆ ਪਦਾਰਥਵਾਦ ਵਿੱਚ ਪਦਾਰਥਵਾਦ ਮਤਲਬ ਮਟੀਰੀਅਲਿਜ਼ਮ ਮਟੀਰੀਅਲਿਜ਼ਮ ਮਤਲਬ ਭਵਸਾਗ ਇਹਨੂੰ ਭਵਸਾਗਰ ਕਹਿੰਦੇ ਆ ਭਾਸ਼ਾ ਗੁਰਬਾਣੀ ਦੀ ਭਾਸ਼ਾ ਵਿੱਚ ਭਵਸਾਗਰ ਜਿਵੇਂ ਮਰਗਾਬੀ ਪਾਣੀ 'ਚ ਰਹਿੰਦੀ ਹੈ ਖੰਭ ਨਹੀਂ ਭਿੱਜਣ ਦਿੰਦੀ ਕਮਲ ਫੁੱਲ ਪਾਣੀ 'ਚ ਰਹਿੰਦਾ ਪੰਖੜੀਆਂ ਨਹੀਂ ਭਿੱਜਣ ਦਿੰਦਾ ਭਾਈ ਸੰਸਾਰ ਵਿੱਚ ਰਹੀ ਪਰ ਆਪਣੀ ਸੁਰਤ ਨੂੰ ਰੱਬ ਨਾਲ ਜੋੜ ਕੇ ਰੱਖੀ ਕਹੀਂ ਕੋਈ ਨਹੀਂ ਛੱਡ ਹੀ ਜਾਣਾ ਸਾਰਾ ਕੁਝ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੇਰੀ ਸੁਰਤ ਵਿੱਚ ਨਾ ਵੜ ਜੇ ਕਿਤੇ ਕਈਆਂ ਦੇ ਆਪਣੇ ਬੱਚੇ ਸੁਰਤ ਵਿੱਚ ਵਾੜੇ ਹੋਏ ਐ ਮੇਰੇ ਵਰਗੇ ਨਿਆਣੇ ਨਹੀਂ ਕਿਸੇ ਦੇ ਮੇਰੇ ਪੁੱਤ ਵਰਗਾ ਪੁੱਤ ਮੇਰੀਆਂ ਧੀਆਂ ਏਦਾਂ ਆਕੜ ਆਕੜ ਕੇ ਤੁਰਦੇ ਆ ਕਈ ਇਹ ਸੁਰਤ ਵਿੱਚ ਵੜ ਗਿਆ ਕੈਨੇਡਾ ਤੂੰ ਜਾ ਪਰ ਕੈਨੇਡਾ ਤੇਰੀ ਸੁਰਤ 'ਚ ਨਾ ਵੜੇ ਕਈਆਂ ਦੇ ਸੁਰਤ ਵਿੱਚ ਕੈਨੇਡਾ ਵੜ ਜਾਂਦਾ ਨਾ 2 ਮਹੀਨੇ ਲਾ ਕੇ ਆਉਣ ਆ ਕੇ ਕਹਿਣਗੇ ਪਾਣੀ ਹੁਣ ਸਾਨੂੰ ਸਵਾਦ ਨਹੀਂ ਲੱਗਦਾ ਬੋਤਲ ਹੀ ਚਾਹੀਦੀ ਹੈ ਸਤਨਾਮ ਹੁਣ ਉਹਨਾਂ ਨੂੰ ਪਾਣੀ ਵੀ ਸਵਾਦ ਲੱਗਣੋਂ ਹਟ ਜਾਂਦਾ ਗੱਲਾਂ ਹੀ ਹੋਰ ਤਰ੍ਹਾਂ ਬੋਲੀ ਹੋਈ ਬਦਲ ਲੈਂਦੇ ਇੱਕਦਮ ਹੀ ਬੰਦਾ ਹੁਣ ਕੀ ਹੋ ਗਿਆ ਬਈ ਹੁਣ ਇਹਦੀ ਸੁਰਤ 'ਚ ਕੈਨੇਡਾ ਵੜ ਗਿਆ ਡੁੱਬ ਗਿਆ ਨਾ ਚੰਗਾ ਭਲਾ ਬੰਦਾ ਸੀ ਡੁੱਬ ਗਿਆ ਚੱਲ ਚੰਗੀ ਗੱਲ ਹੋ ਗਈ ਤੇਰੇ ਨੌਕਰੀ ਮਿਲ ਗਈ ਤੇਰੀ 11 ਚ ਬਹਿੰਦਾ ਸੀ ਪਹਿਲਾਂ ਹੁਣ 40,000 ਤਨਖਾਹ ਦੀ ਨੌਕਰੀ ਮਿਲ ਗਈ ਬਾ ਠੀਕ ਹੈ ਪਰ ਹੁਣ ਬੰਦੇ ਨੂੰ ਬੰਦੇ ਨਹੀਂ ਸਮਝਦਾ ਕਹਿੰਦਾ ਲੈ ਤੁਸੀਂ ਨੰਗ ਬੰਦੇ ਯਾਰ ਮੇਰੀ ਰੀਸ ਕਰ ਲਓਗੇ ਤੁਸੀਂ ਉਹ 40,000 ਲੈ ਕੇ ਆਉਂਦਾ ਹੁਣ ਇਹਦੀ ਸੁਰਤ ਵਿੱਚ ਵੜ ਗਿਆ 40,000 ਪੈਸੇ ਜੇਬ 'ਚ ਪੈਣੇ ਚਾਹੀਦੇ ਸੀ ਤੇਰੀ ਸੁਰਤ 'ਚ ਪੈ ਗਏ ਇਹ ਖਰਚਾ ਚਲਾਉਣ ਵਾਸਤੇ ਸਾਰਾ ਕੁਝ ਹੀ ਚਾਹੀਦਾ ਤੇ ਜੇ ਸੁਰਤ ਵਿੱਚ ਨਾ ਵੜੇ ਫਿਰ ਭਾਵੇਂ ਅਰਬਾਂਪਤੀ ਬਣ ਜਾਓ ਤਾਂ ਵੀ ਫਾਇਦਾ ਹੀ ਫਾਇਦਾ ਤੇ ਜੇ ਸੁਰਤ ਵਿੱਚ ਵੜ ਜੇ ਨਹੀਂ ਪਤਾ ਛੱਪਰੀ ਹੋਈ ਵੜ ਜੇ ਨਿੱਕੇ ਜਿਹਾ ਗਰੀਬ ਜਿਹਾ ਬੰਦਾ ਹੋਵੇ ਉਹਦੇ ਮਾਣ ਕਰਕੇ ਬਾ ਇਹਨੂੰ ਅਣਭਿੱਜ ਰੱਖਿਓ ਬਾਹਰ ਜੋ ਮਰਜ਼ੀ ਹੋਣ ਦਿਓ ਧੀਆਂ 2-4 ਪੁੱਤ ਵੱਡੇ ਵੱਡੇ ਮਹਿਲ ਬਣਾ ਲੈ ਭਾਵੇਂ ਪਰ ਇੱਥੇ ਅਸਰ ਨਾ ਹੋਵੇ ਆਪਾਂ ਕੱਪੜੇ ਸਰੀਰ ਤੇ ਪਾਏ ਐ ਲੋੜ ਹੈ ਨਾ ਸਾਨੂੰ ਕੱਪੜੇ ਪਾਉਣ ਦੀ ਕੱਪੜੇ ਆਪਾਂ ਪਾਏ ਐ ਪਰ ਕੱਪੜੇ ਸਾਡੀ ਸੁਰਤ ਵਿੱਚ ਵੜ ਗਏ ਕੱਪੜੇ ਹੀ ਡੋਬ ਦੇਣਗੇ ਫਿਰ ਐਂ ਆਈ ਜਾਊ ਦਿਮਾਗ ਵਿੱਚ ਵੀ ਮੇਰੇ ਕੱਪੜੇ ਵੇਖ ਰਿਹਾ ਕੋਈ ਮੈਂ ਦੇਖ ਦਿਸਦਾ ਵੀ ਹਾਂ ਮੇਰੇ ਕੱਪੜੇ ਦਿਸਦੇ ਆ ਫਿਰ ਐਂ ਚੱਲੀ ਜਾਊ ਦਿਮਾਗ ਵਿੱਚ ਮੇਰੀ ਕੋਠੀ ਕੋਈ ਵੇਖੇ ਬੱਲੇ ਬੱਲੇ ਕਰੇ ਆ ਕੇ ਐਂ ਦਿਮਾਗ 'ਚ ਚੱਲੀ ਜਾਊ ਵੀ ਯਾਰ ਐਡੀ ਕੋਠੀ ਬਣਾਈ ਹੈ ਬਣਾਈ ਤੇ ਦਿਖਾਉਣ ਲਈ ਆਈ ਫਿਰ ਕਦੇ ਕਿਸੇ ਨੂੰ ਸੱਦ ਕੇ ਲਿਆਊਗਾ ਵੇਖ ਆਹ ਕਮਰਾ ਬਣਾਇਆ ਬੈਡਰੂਮ ਬਣਾਇਆ ਐਂ ਬਣਾਇਆ ਐਂ ਬਣਾਇਆ ਪੱਥਰ ਮਕਰਾਣੇ ਤੋਂ ਲੈ ਕੇ ਆਏ ਅਸੀਂ ਉੱਥੋਂ ਲੈ ਕੇ ਆਏ ਏਦਾਂ ਹੁੰਦੇ ਨੇ ਵੀ ਮੈਂ ਵੀ ਗਈਆਂ ਘਰਾਂ 'ਚ ਜਾ ਕੇ ਮੈਨੂੰ ਇਕੱਲੇ ਇਕੱਲੇ ਕਮਰੇ 'ਚ ਵਾੜ ਕੇ ਦਿਖਾਉਣਾ ਆਹ ਪੱਥਰ ਉੱਥੋਂ ਮਿਲਿਆ ਫਿਰ ਆਹ ਚੀਜ਼ ਉੱਥੋਂ ਲੈ ਕੇ ਆਈ ਆਹ ਉੱਥੋਂ ਆਇਆ ਐਂ ਵੀ ਵਿਖਾਈਏ ਫਿਰ ਦਿਖਾਵਿਆਂ 'ਚ ਪੈ ਜਾਂਦੇ ਆ ਇਹਨੂੰ ਕਹਿੰਦੇ ਭਵ ਸਾਗਰ ਵਿੱਚ ਡੁੱਬਣਾ ਭਵ ਸਾਗਰ ਕੋਈ ਉੱਤੇ ਨਹੀਂ ਤਰ ਚੱਲਦਾ ਡੁੱਬਣਾ ਨਹੀਂ ਅੱਜ ਹੀ ਡੁੱਬੇ ਪਏ ਆ ਅਸੀਂ ਤੇ ਆਪਾਂ ਡੁੱਬਾਂਗੇ ਕਿੱਥੇ ਇੱਥੇ ਡੁੱਬੇ ਬੰਦੇ ਅੱਜ ਵਾਧੂ ਹੈ ਸਾਡੇ ਚੋਂ ਨਿਕਲਿਆ ਹੀ ਕੋਈ ਕੋਈ ਹੈ ਨਹੀਂ ਤੇ ਸਾਰੇ ਡੁੱਬੇ ਹੀ ਪਏ, ਸਾਰੇ ਹੀ ਡੁੱਬੇ ਪਏ। ਤਾਂ ਕਰਕੇ ਸੰਤੋ ਸਾਗਰ ਪਾਰ ਉੱਤਰ ਹੀ ਹੈ, ਉੱਤਰ ਜਾਏਗਾ ਪਾਰ ਕਦੋਂ? ਜੇ ਕੋ ਬਚਨ ਕਮਾਵੇ ਸੰਤਨ ਕਾ। ਸਹੀ ਗੱਲ ਜਦੋਂ ਸਮਝ ਆਵੇ, ਜਦੋਂ ਬੰਦਾ ਕਮਾਉਣ ਲੱਗ ਜਾਂਦਾ ਹੈ, ਸੱਚ ਦੀ ਗੱਲ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲੈਂਦਾ ਹੈ। ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਏ, ਬਾ ਫੇਰ ਪਾਰ ਉਤਾਰ ਹੈ ਜੀ। ਤਰ ਗਿਆ ਬੰਦਾ ਜਿਉਂਦਾ ਜਿਉਂਦਿਆਂ ਹੀ, ਨਹੀਂ ਤੇ ਤਿਤ ਸਰਵਰੜਾ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੈ ਕੀਆ ਪੰਕਜ ਮੋਹ ਪਗ ਨਹੀਂ ਚੱਲੈ ਹਮ ਦੇਖਾਂ
ਤਹਿ ਡੂਬੀ
ਤਹਿ ਡੂਬੀ ਅਲੇ। ਕਹਿੰਦੇ ਡੁੱਬ ਗਏ ਬੜੇ, ਮੋਹ ਦੇ ਚਿੱਕੜ ਵਿੱਚ ਡੁੱਬ ਗਏ। ਇੱਕ ਚਿੱਕੜ ਬਾਹਰ ਹੈ, ਇੱਕ ਚਿੱਕੜ ਸਾਡੇ ਅੰਦਰ ਹੈ। ਬਾਹਰ ਡੁੱਬਣਾ ਹੈ ਸਾਡੇ ਤਨ ਨੇ, ਤੇ ਅੰਦਰ ਵਾਲੇ ਚਿੱਕੜ ਵਿੱਚ ਡੁੱਬਦਾ ਹੈ ਸਾਡਾ ਮਨ, ਸਾਡੀ ਸੁਰਤ। ਬਾਹਰ ਵਾਲੇ ਪਾਣੀ ਵਿੱਚ ਤਨ ਡੁੱਬਦਾ ਹੈ, ਪਰ ਅੰਦਰ ਹੈ ਜਿਹੜਾ ਵਿਕਾਰਾਂ ਵਾਲਾ ਉਹਦੇ ਵਿੱਚ ਸਾਡਾ ਮਨ ਡੁੱਬਦਾ ਹੈ। ਤੇ ਬੜੇ ਬੰਦੇ ਸਾਡੇ ਵਿੱਚ ਕਹਿੰਦੇ ਹੈ ਜੀ, ਸਾਡੇ ਚ ਬਹੁਤ ਬੰਦੇ ਕਹਿੰਦੇ ਹੈ ਮੈਂ ਤੈਰਨ ਜਾਣਦਾ। ਆ ਜਿਨ੍ਹਾਂ ਪਿੰਡਾਂ ਦੇ ਨੇੜੇ ਨਹਿਰਾਂ ਹੁੰਦੀਆਂ ਹੈ, ਉਸ ਪਿੰਡ ਦਾ ਤਕਰੀਬਨ ਹਰੇਕ ਮੁੰਡਾ ਹੀ ਤੈਰਨ ਜਾਣਦਾ ਹੁੰਦਾ ਹੈ। ਇਹ ਤੇ ਬਥੇਰੇ ਤੈਰ ਲੈਣਗੇ ਪਾਣੀ, ਪਰ ਜਿਹੜਾ ਅੰਦਰੋਂ ਤੈਰਨਾ ਹੁੰਦਾ ਹੈ ਬੰਦਾ ਡੁੱਬੇ ਨਾ, ਇਹ ਤੇ ਕੋਈ ਕੋਈ ਹੁੰਦਾ ਹੈ। ਭਈ ਪਦਾਰਥ ਇਹਦੀ ਸੁਰਤ ਵਿੱਚ ਵੜਿਆ ਨਹੀਂ, ਕੈਨੇਡਾ ਜਾ ਕੇ ਵੀ ਨਹੀਂ ਯਾਰ ਬਦਲਿਆ ਬੰਦਾ, ਜਿਹੋ ਜਿਹਾ ਪਹਿਲਾਂ ਸੀ ਉਹੋ ਜਿਹਾ ਹੀ ਹੋਣਾ। ਕਰੋੜਾਂਪਤੀ ਬਣ ਕੇ ਵੀ ਨਹੀਂ ਬਦਲਿਆ,
ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਡੁੱਬਦੇ ਵੇਖੇ ਨੇ ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ। ਮੈਂ ਡੁੱਬਦੇ ਵੇਖੇ ਨੇ
ਪੜੋ ਸਾਰੇ
ਵੇਖੇ ਨੇ।
ਚਿੱਕੜ ਵਿੱਚ ਫਸ ਗਏ।
ਹਮ ਦੇਖਾ ਤਹ ਡੂਬੀ ਹੈ, ਕਹਿੰਦੇ ਡੁੱਬ ਗਏ, ਡੁੱਬ ਗਏ, ਡੁੱਬੇ ਹੋਏ ਹੈ। ਤੇ ਸਾਡੇ ਚ ਵੀ ਬਹੁਤ ਬੰਦੇ ਡੁੱਬੇ ਹੀ ਹੋਏ। ਜੇ ਕਿਸੇ ਨੂੰ ਕਹੋ ਵੀ ਯਾਰ ਸੱਚ ਤੇ ਆ ਹੈ, ਕਹਿੰਦਾ ਹੈ ਤੇ ਮੈਨੂੰ ਵੀ ਪਤਾ ਵੀ ਸੱਚ ਆ ਹੈ, ਫਿਰ ਸਟੈਂਡ ਕਿਉਂ ਨੀ ਲੈਂਦਾ? ਕਹਿੰਦਾ ਨਿੱਕੇ ਨਿੱਕੇ ਨਿਆਣੇ ਵੇਖਣੇ ਆ ਜੀ, ਸਟੈਂਡ ਕਿਹੜਾ ਲਵੇ? ਆਖੋ ਸਤਨਾਮ, ਪਤਾ ਹੈ ਸੱਚ ਕੀ ਹੈ, ਡੁੱਬਿਆ ਹੋਇਆ ਨੀ ਫਿਰ ਕਾਹਦੇ ਚ? ਇਹ ਲੋਭ ਮੋਹ ਚ ਡੁੱਬੇ ਹੋਏ ਆ ਬਹੁਤ ਬੰਦੇ। ਅੱਜ ਹਜ਼ਾਰਾਂ ਬੰਦੇ, ਲੱਖਾਂ ਬੰਦੇ, ਕਰੋੜਾਂ ਬੰਦੇ ਸੱਚ ਜਾਣਦੇ ਐ, ਪਰ ਹਿੰਮਤ ਨਹੀਂ ਰਹਿੰਦੀ, ਡੁੱਬ ਜਾਂਦਾ ਬੰਦਾ। ਅਗਲਾ ਕਹਿੰਦਾ ਯਾਰ ਕਿੱਥੇ ਨਿਆਣਿਆਂ ਵੱਲੀ ਦੇਖੋ, ਆਪਣਾ ਪਰਿਵਾਰ ਵੇਖੋ ਯਾਰ, ਆਪਣੇ ਘਰੇ ਰਾਜੀ ਆ, ਬਸ ਅਸੀਂ ਕੀ ਲੈਣਾ ਪੰਗੇ ਪੰਗਿਆਂ ਚ ਪੈ ਕੇ। ਲਿਬੜੀ ਮੱਝ ਹੋਵੇ ਸਾਰਿਆਂ ਨੂੰ ਲਬੇੜ ਦਿੰਦੀ, ਅਸੀਂ ਕਿਉਂ ਲਿਬੜੀਏ ਬਈ? ਅਸੀਂ ਤੇ ਨਾਤੀਆਂ ਧੋਤੀਆਂ ਮੱਝਾਂ ਬਣ ਕੇ ਰਹਿਣੀਆਂ ਚਾਹੁੰਦੇ ਹਾਂ, ਲਿਬੜੀਏ ਕਿਉਂ? ਸਾਨੂੰ ਕੀ ਲੋੜ ਆ? ਸਰਪੰਚ ਖਾ ਗਿਆ ਖਾ ਗਿਆ ਯਾਰ, ਆਪਾਂ ਕੀ ਲੈਣਾ, ਛੱਡ ਪਰੇ। ਐਂ ਕਰਦੇ ਨਾ ਸਾਰੇ, ਚੱਲ ਨਹੀਂ ਸਾਡੇ ਐਮ ਐਲ ਏ ਖਾ ਗਿਆ ਖਾ ਗਿਆ ਯਾਰ, ਅਸੀਂ ਕੀ ਲੈਣਾ? ਫਲਾਣਾ ਬੰਦਾ ਗਲਤ ਕਰਦਾ ਹੈ, ਕਹੋ ਚੱਲ ਕੋਈ ਨੀ ਕਰੂ ਸੋ ਭਰੂਗਾ, ਠੀਕ ਹੈ। ਆਹ ਜਿਹੜੀ ਪ੍ਰੋਬਲਮ ਹੈ ਨਾ, ਇਹ ਬਹੁਤ ਵੱਡੀ ਹੈ। ਕਿਉਂ ਨੀ ਹਿੰਮਤ ਪਾਲਦਾ ਕਹਿਣ ਦੀ? ਕਹਿੰਦੇ ਨਾ ਨਾ ਨਾ, ਮੋਹ ਹੈ, ਲੋਭ ਹੈ, ਅਹੁਦੇ ਖੁੱਸ ਜਾਣਗੇ। ਜੇ ਸਾਰੇ ਅੱਜ ਆਫਿਸਰ ਸੱਚ ਬੋਲਣ ਲੱਗ ਜਾਣ ਤੇ ਨੌਕਰੀਆਂ ਤੋਂ ਹੱਥ ਧੋਣੇ ਪੈਣਗੇ, ਤੇ ਅੰਦਰ ਲੋਭ ਹੈ ਯਾਰ, ਛੱਡ ਪਰੇ। ਪਰ ਕਿਉਂਕਿ ਸੱਚ ਦਾ ਜਿਹੜਾ ਰਾਹ ਹੈ, ਜਦੋਂ ਤੁਸੀਂ ਸੱਚ ਦੇ ਰਾਹ ਤੇ ਤੁਰਨਾ, ਲੋਕਾਂ ਨੇ ਉਜਾੜਨ ਤੁਰ ਪੈਣਾ। ਤੇ ਮੈਂ ਸ਼ਨੀਵਾਰ ਦੇ ਦੀਵਾਨ ਤੇ ਵੀ ਪਰਮੇਸ਼ਰ ਦੁਆਰ ਪੁੱਛਿਆ ਸੀ ਵੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ, ਸੱਚੇ ਪਾਤਸ਼ਾਹ ਤੱਕ, ਉਹ ਦੁਨੀਆਂ ਵਿੱਚ ਰੱਬ ਲੱਭਣ ਆਏ ਸੀ? ਸਮਾਜ ਵਿੱਚ ਜਿਹੜੇ ਭਗਤ ਆਏ ਹੈ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਜਾਂ ਸਾਡੇ ਗੁਰੂ ਸਾਹਿਬ ਆਏ ਹੈ, ਕੀ ਉਹ ਰੱਬ ਲੱਭਣ ਆਏ ਸੀ? ਜਿਹੜਾ ਰੱਬ ਲੱਭਣ ਆਇਆ ਹੋਵੇ ਉਹਦੇ ਉੱਤੋਂ ਤੇ ਕੋਈ ਪ੍ਰੋਬਲਮ ਹੀ ਨਹੀਂ ਹੁੰਦੀ। ਅਗਲਾ ਆਪਣੇ ਘਰੇ ਨਾਮ ਜਪਦਾ ਵਾਹਿਗੁਰੂ ਵਾਹਿਗੁਰੂ, ਰਾਮ ਰਾਮ ਭੋਰੇ ਚ ਬਹਿ ਕੇ ਕਰਦਾ ਹੈ, ਸਰਕਾਰਾਂ ਨੂੰ ਕੀ ਦਿੱਕਤ ਆ? ਉਹਨੂੰ ਤਵੀ ਤੇ ਪਾਉਣਗੇ, ਉਹਦੇ ਬੱਚੇ ਸ਼ਹੀਦ ਕਰਨਗੇ, ਉਹਨੂੰ ਦੇਗ ਚ ਕਿਉਂ ਉਬਾਲਣਗੇ? ਇਹ ਪ੍ਰੋਬਲਮ ਕਦੋਂ ਪੈਂਦੀ ਹੈ? ਕਿਹੜੀ ਭਗਤੀ ਕੀਤੀ ਹੋਣੀ ਹੈ ਜਿਹਦੇ ਜਿਹੜੀਆਂ ਸਰਕਾਰਾਂ ਨੂੰ ਪਸੰਦ ਨਹੀਂ ਆਈਆਂ? ਕਿਹੜੀ ਭਗਤੀ ਕੀਤੀ ਹੋਊ? ਮੈਡੀਟੇਸ਼ਨ ਕਿਹੜਾ ਕੀਤਾ ਹੋਣਾ ਬਈ? ਕਿਹੜਾ ਧਿਆਨ ਲਾਇਆ ਹੋਣਾ ਜਿਹੜਾ ਤਵੀ ਤੇ ਪਾਉਣ ਦੀ ਨੌਬਤ ਆ ਗਈ? ਕਿਉਂ ਭਾਇਆ ਅਗਲਿਆਂ ਨੇ? ਇਹ ਭਗਤੀ ਹੈ ਸੱਚ ਕਹਿਣ ਦੀ, ਸਵਾਲ ਪੁੱਛਣ ਦੀ ਹਿੰਮਤ ਸੀ ਉਹਨਾਂ ਵਿੱਚ। ਬੜੇ ਭਗਤ ਨੇ, ਅਗਲਾ ਕਰਦਾ ਬੈਠਾ ਹੈ ਪਹਾੜਾਂ 'ਚ, ਜੋਗੀ ਬੈਠੇ ਆ, ਕਿਸੇ ਜੋਗੀ ਨੂੰ ਨੀਂਝ ਨਹੀਂ, ਕਿਸੇ ਜੋਗੀ ਨੂੰ ਨੀਹਾਂ 'ਚ ਨਹੀਂ ਚਿਣਿਆ, ਕਿਸੇ ਜੋਗੀ ਨੂੰ ਚਰਖੜੀ ਤੇ ਨਹੀਂ ਚਾੜਿਆ। ਜਿਹੜਾ ਬੰਦਾ ਕਰਮਕਾਂਡ ਕਰਦਾ, ਜੋਤ ਜਗਾਉਂਦਾ, ਧੂਫ ਲਾਉਂਦਾ, ਮੂਰਤੀ ਦੇ ਅੱਗੇ ਬੈਠਾ ਹੱਥ ਜੋੜ ਕੇ, ਬਸ ਆਪਦੀ ਭਗਤੀ ਕਰਦਾ, ਕਹਿੰਦੇ ਅਸੀਂ ਕੀ ਲੈਣਾ, ਉਹਨੂੰ ਚਰਖੜੀ ਤੇ ਕਿਉਂ ਚਾੜਨਗੇ, ਉਹਨੂੰ ਦੇਗ ਜੀ ਕਿਉਂ ਬਾਲਣਗੇ? ਅਗਲਾ ਰੱਬ ਰੱਬ ਕਰਦਾ, ਸਾਡਾ ਕੀ ਲੈਂਦਾ? ਪਰ ਜਿਹੜਾ ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦਾ, ਪੰਗੇ ਉਹਨੂੰ ਪੈਂਦੇ ਆ, ਜਿਹੜਾ ਸਵਾਲ ਕਰਦਾ। ਤੇ ਅਸਲੀ ਭਗਤੀ ਕਰਨੀ ਹੀ ਇਹ ਹੁੰਦੀ ਹੈ ਜੀ, ਆ ਧਰਤੀ ਤੇ ਆਏ ਆ, ਸਮਾਜ ਵਿੱਚ ਆਏ ਆ, ਦੁਨੀਆਂ ਤੇ ਆਏ ਆ, ਤੇ ਇਹ ਦੁਨੀਆਂ ਦਾ ਸਿਸਟਮ ਠੀਕ ਕਰਨ ਵਾਸਤੇ ਜਿਹੜੀ ਸਾਨੂੰ ਮਿਹਨਤ ਕਰਨੀ ਪਏਗੀ, ਉਹੀ ਸਾਡੀ ਭਗਤੀ ਹੈ। ਕਿੰਨੀ ਵਾਰੀ ਮੈਂ ਤੁਹਾਨੂੰ ਦੀਵਾਨ ਵਿੱਚ ਪੁੱਛਿਆ, ਜਰਾ ਕੁ ਸੋਚ ਕੇ ਦੱਸੋ, ਜਰਾ ਕੁ ਆਪਣਾ ਦਿਮਾਗ ਲਾ ਕੇ ਦੱਸੋ ਵੀ ਇੱਕ ਬੰਦਾ ਉਹ ਹੈ ਜਿਹੜਾ ਭੋਰੇ ਵਿੱਚ ਬਹਿ ਕੇ ਭਗਤੀ ਕਰਦਾ, 2 ਵਜੇ ਬਹਿ ਜਾਂਦਾ, 6 ਵਜੇ ਤੱਕ ਬੈਠਾ ਰਹਿੰਦਾ, ਤੇ ਪਿੰਡ ਦਾ ਜਿਹੜਾ ਸਰਪੰਚ ਹੈ ਉਹਦੇ ਗੋਡੀ ਹੱਥ ਲਾਉਂਦਾ, ਬਾਬਾ ਜੀ ਬੇਰ ਹੀ ਰੱਖਿਓ ਪਿੰਡ ਤੇ, ਐਂ ਕਹੂਗਾ ਲੰਘਣ ਲੱਗਿਆ। ਇੱਕ ਤੁਹਾਡੇ ਵਰਗਾ ਨੌਜਵਾਨ ਹੈ, ਉਹ ਕਹਿੰਦਾ ਹੈ ਯਾਰ ਗ੍ਰਾਂਟ ਆਈ ਸੀ 20 ਲੱਖ, ਲਾਇਆ ਤਾਂ 3 ਲੱਖ ਹੀ ਹੈ, ਬਾਕੀ ਤੇ ਸਾਰਾ ਗਿਆ ਕਿੱਧਰ ਨੂੰ? ਤੇ ਉਹ ਜਿਹੜਾ ਪਿੰਡ ਦਾ ਨੌਜਵਾਨ ਆ ਉਹ ਕਹਿੰਦਾ ਯਾਰ ਮੱਛਰ ਹੀ ਮੱਛਰ ਹੋਇਆ ਪਿਆ, ਬਿਮਾਰੀ ਫੈਲ ਜੂ, 5-4 ਨਿਆਣੇ ਮਰ ਜਾਣਗੇ, ਇਹ ਚਿੱਕੜ ਹੋਇਆ ਪਿਆ, ਮੈਨੂੰ ਰੱਬ ਦੇ ਬਣਾਏ ਬੰਦਿਆਂ ਤੇ ਬੜਾ ਤਰਸ ਆਉਂਦਾ, ਮੈਨੂੰ ਇਹਨਾਂ ਦਾ ਪਿਆਰ ਆਉਂਦਾ, ਕਿਉਂਕਿ ਘੱਟ ਘੱਟ ਮੈਂ ਹਰ ਜੂ ਵਸਾ। ਆ ਵੇਖੋ ਗਰੀਬ ਘੱਟ ਘੱਟ ਸਾਰਿਆਂ ਦੇ ਵਿੱਚ ਰੱਬ ਵੱਸਦਾ, ਮੈਨੂੰ ਇਹਨਾਂ ਬੰਦਿਆਂ ਤੇ ਤਰਸ ਬੜਾ ਆਉਂਦਾ ਹੈ, ਇਹਨਾਂ ਦਾ ਪਿਆਰ ਬਹੁਤ ਆਉਂਦਾ ਹੈ। ਫਿਰ ਉਹ ਕਹਿੰਦਾ ਯਾਰ ਮੈਂ ਸਰਪੰਚ ਨਾਲ ਗੱਲ ਕਰਾਂ ਵੀ ਨਾਲੀਆਂ ਗਲੀਆਂ ਪੱਕੀਆਂ ਕਰ ਦੋ, ਆ ਠੀਕ ਕਰ ਦੋ ਸਾਰਾ ਕੁਝ, ਚਿੱਕੜ ਜਿਹਾ ਕਿੱਥੇ ਕਿਤੇ ਭਰਤ ਪਵਾ ਦੇ, ਤੇਰੇ ਕੋਲੇ ਗ੍ਰਾਂਟ ਆਈ ਹੈ ਕਿੱਧਰ ਗਈ? ਉਹ ਹਿਸਾਬ ਮੰਗਣ ਗਿਆ। ਹੁਣ ਇੱਕ ਉਹ ਹੈ ਜਿਹੜਾ ਰੱਬ ਰੱਬ ਕਰਦਾ, ਉਹ ਜਾਂਦਾ ਜਾਂਦਾ ਕਹਿੰਦਾ ਆ ਜਾ ਯਾਰ, ਆ ਜਾ ਮੈਂ ਸਰਪੰਚ ਤੋਂ ਹਿਸਾਬ ਮੰਗਣ ਚੱਲਿਆ, ਮੇਰੇ ਨਾਲ ਚੱਲ। ਉਹ ਭੋਰੇ ਵਾਲੇ ਬਾਬੇ ਨੂੰ ਕਹਿੰਦਾ ਆ ਜਾ ਚੱਲੀਏ, ਆਪਾਂ ਸਰਪੰਚ ਨਾਲ ਗੱਲ ਕਰੀਏ। ਜਿਹੜੇ ਰੱਬ ਦਾ ਨਾਮ ਜਪਣਾ ਉਸ ਰੱਬ ਦੀ ਬਣਾਈ ਦੁਨੀਆ ਬਾਹਲੀ ਔਖੀ ਹੈ, ਆ ਜਾ ਆਪਾਂ ਸਰਪੰਚ ਨਾਲ ਗੱਲ ਕਰਕੇ ਆਈਏ। ਤੇ ਉਹ ਜਿਹੜੇ ਬਾਬਾ ਜੀ ਭੋਰੇ ਵਾਲੇ ਨੇ ਪਤਾ ਕੀ ਕਹਿੰਦੇ? ਉਹ ਕਹਿੰਦੇ ਰਹਿਣ ਦੇ, ਜਿਹੜਾ ਕਰੇਗਾ ਸੋ ਭਰੇਗਾ, ਮੈਨੂੰ ਤੇ ਨਾਮ ਜਪਣ ਤੋਂ ਵਿਹਲ ਨਹੀਂ। ਆਪਾਂ ਨੂੰ 8 ਵੱਜ ਜਾਂਦੇ ਆ, ਜਿਉਂ ਚੌਂਕੜਾ 2 ਵਜੇ ਲਾਈਦਾ 8 ਵਜੇ ਤੱਕ ਬੈਠੇ ਰਹੀਦਾ, ਤੂੰ ਜਾ ਜਿੱਥੇ ਜਾਣਾ, ਜਿਹੜਾ ਕਰੂ ਸੋ ਭਰੂ, ਰੱਬ ਰੱਬ ਕਰੋ, ਨਾਲੇ ਤੂੰ ਆ ਜਾ, ਤੂੰ ਵੀ ਮੇਰੇ ਕੋਲੇ ਬਹਿ ਕੇ ਰੱਬ ਰੱਬ ਕਰ, ਬਾਹਲਾ ਨਹੀਂ ਬੋਲੀਦਾ, ਸ਼ਾਂਤ ਰਹੀਦਾ। ਭਗਤ ਤੇ ਮਿੱਠ ਬੋਲਦੇ ਆ, ਮਿੱਠ ਬੋਲਦਾ ਜੀ, ਫਿਰ ਆ ਪੰਗਤੀ ਪੜ੍ਹਦੇ ਹੁੰਦੇ, ਹਰ ਸੱਜਣ ਸਵਾਮੀ ਮੋੜਾ, ਮਿੱਠਾ ਬੋਲੋ, ਮਿੱਠਾ ਮਿੱਠੇ ਬਣ ਜਾਓ ਮਿੱਠੇ। ਉਹ ਕਹਿੰਦਾ ਜਾ ਤੂੰ ਪਰੇ ਰਹਿ, ਇੱਥੇ ਬੈਠਾ ਰਹਿ, ਮੈਂ ਤੇ ਪੁੱਛ ਕੇ ਆਉਂਦਾ, ਮੈਨੂੰ ਤੇ ਤਰਸ ਬਹੁਤ ਆਉਂਦਾ ਪਿੰਡ ਦੇ ਲੋਕਾਂ ਤੇ। ਉਹ ਗਿਆ ਜੀ, ਉਹ ਜਾ ਕੇ ਸਰਪੰਚ ਨਾਲ ਗੱਲ ਕਰਦਾ, ਹਾਂ ਬਈ ਆਈ ਸੀ 20 ਲੱਖ ਗ੍ਰਾਂਟ, 3 ਕੁ ਲੱਖ ਲੱਗਿਆ, 17 ਲੱਖ ਕਿੱਥੇ ਹੈ? ਮਾੜਾ ਜਿਹਾ ਸਾਨੂੰ ਵੀ ਦੱਸੋ, ਅਸੀਂ ਵੀ ਪਿੰਡ 'ਚ ਹੀ ਰਹਿੰਦੇ ਹਾਂ, ਗ੍ਰਾਂਟ ਸਰਪੰਚ ਨੂੰ ਨਹੀਂ ਮਿਲੀ, ਪਿੰਡ ਨੂੰ ਮਿਲੀ ਹੈ, ਲਓ ਜੀ ਦੱਸੋ। ਉਹ ਕੀ ਕਹੂ? ਉਹ ਸਰਪੰਚ ਨੇ ਕਹਿਣਾ ਭੌਂਕਾ ਤੁਰਿਆ ਫਿਰਦਾ, ਆਹ ਆ ਲੈ ਅੱਜ ਕੱਲ੍ਹ ਦੇ ਨਿਆਣੇ ਸਾਨੂੰ ਮੱਤਾਂ ਦਿੰਦੇ ਆ, ਅਸੀਂ ਇੰਨੇ ਚਿਰ ਦੇ ਆ, ਅੱਜ ਦੀ ਪਨੀਰੀ ਵਿਗੜ ਗਈ। ਜਿਹੜਾ ਭੋਰੇ ਵਾਲਾ ਬਾਬਾ ਉਹਨੂੰ ਵੀ ਕਹੂ ਵੀ ਸਾਡੇ ਪਿੰਡ ਵਿੱਚ ਤੇ ਮਹਾਂਪੁਰਖ ਰਹਿੰਦੇ ਆ, ਆਖੋ
ਸਤਨਾਮ,
ਉਹ ਆਪੇ ਹੀ ਮਹਾਂਪੁਰਖ ਹੈ, ਕਿਉਂਕਿ ਕਹਿੰਦਾ ਹੀ ਨੀ ਕੁਛ, ਤੈਨੂੰ ਸਵਾਲ ਨੀ ਪੁੱਛਦਾ। ਉਹ ਜਿਹੜਾ ਆ ਉਹ ਕਹਿੰਦਾ, ਪਰ ਜਿਹੜੇ ਸੱਚ ਤੇ ਚੱਲਦੇ ਆ, ਸੱਚ ਕਹਿੰਦੇ ਆ, ਸੱਚ ਸਮਝਦੇ ਆ, ਆਖਾਂ ਜੀਵਾਂ, ਉਹਦਾ ਜਾਨ ਪੈ ਜਾਂਦੀ ਉਹਨਾਂ ਚ। ਤੇ ਜਿਹੜੇ ਬੰਦੇ ਸੱਚ ਛੱਡ ਚੁੱਕੇ ਨੇ, ਵਿਸਰੇ ਮਰ ਜਾਓ, ਉਹ ਤੇ ਮਰੇ ਮਰੀਆਂ ਜ਼ਮੀਰਾਂ ਵਾਲੇ ਹੁੰਦੇ ਆ, ਜਿਨ੍ਹਾਂ 'ਚ ਹਿੰਮਤ ਨਹੀਂ ਹੁੰਦੀ ਸੱਚ ਕਹਿਣ ਦੀ। ਅਸਲੀ ਭਗਤੀ ਹੈ ਸੱਚ ਤੇ ਚੱਲਣਾ, ਸੱਚ ਕਹਿਣਾ, ਰੱਬ ਦੀ ਬਣਾਈ ਦੁਨੀਆ ਵਾਸਤੇ ਕੁਝ ਕਰੋ। ਇੱਥੇ ਗੱਲ ਸਰਪੰਚ ਦੀ ਹੈ, ਜਦੋਂ ਇਹੀ ਗੱਲ ਤੁਸੀਂ ਪ੍ਰਧਾਨ ਮੰਤਰੀ ਤੋਂ ਪੁੱਛੋਗੇ, ਅੱਜ ਦਾ ਪ੍ਰਧਾਨ ਮੰਤਰੀ ਤੇ ਹੋ ਸਕਦਾ ਏਦਾਂ ਨਾ ਕਰੇ, ਪਰ ਜਿਹੜੇ ਵੇਲੇ ਗੁਰੂ ਸਾਹਿਬ ਹੋਏ ਹੈ ਉਹਨਾਂ ਵੇਲਿਆਂ ਵਿੱਚ ਡੈਮੋਕ੍ਰੇਸੀ ਨਹੀਂ ਸੀ, ਡਿਕਟੇਟਰਸ਼ਿਪ ਸੀ। ਤੇ ਜਿਹੜਾ ਬੰਦਾ ਸਵਾਲ ਕਰਦਾ ਹੈ, ਪੁੱਛਦਾ ਹੈ, ਗੱਲ ਕਰਦਾ ਖੜ ਕੇ, ਬਾਦਸ਼ਾਹ ਸਿੱਧਾ ਫਾਂਸੀ ਦਾ ਹੁਕਮ ਸੁਣਾ ਦਿੰਦਾ ਸੀ, ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ, ਕੋਈ ਵਕੀਲ ਨਹੀਂ ਉਹਨਾਂ ਵੇਲਿਆਂ ਵਿੱਚ। ਫਿਰ ਕਹਿੰਦੇ ਸੀ ਆ ਜਿਹੜੇ ਬੋਲਦੇ ਆ ਨਾ, ਇਹਨਾਂ ਨੂੰ ਬਹੁਤ ਤਵੀਆਂ ਤੇ ਛਡਾਓ, ਇਹਨਾਂ ਦਾ ਘਰ ਬਾਰ ਪਾਓ ਘੇਰੇ, ਆਨੰਦਪੁਰ ਨੂੰ ਇਹ ਬਹੁਤੇ ਲੋਕਾਂ ਨੂੰ ਦੱਸਦੇ ਆ ਗੱਲਾਂ, ਉਦੋਂ ਆਨੰਦਪੁਰ ਨੂੰ ਘੇਰਾ ਪਏਗਾ। ਅੱਜ ਵੀ ਭਾਈ ਜੇ ਭੋਰੇ ਵਾਲਾ ਭਗਤੀ ਵਾਲੀ ਕਰਨੀ ਹੈ, ਫਿਰ ਤੈਨੂੰ ਸਾਰੀ ਜ਼ਿੰਦਗੀ ਕਿਸੇ ਨੇ ਛੇੜਨਾ ਨਹੀਂ, ਤੌਰ ਨਾਲ 90 ਸਾਲ ਦੀ ਉਮਰ ਭੋਗ ਕੇ ਮਰੇਗਾ। ਤੇ ਜੇ ਬੋਲਣ ਵਾਲੀ ਭਗਤੀ ਕਰੇਗਾ, ਫਿਰ ਕੋਈ ਗਰੰਟੀ ਨਹੀਂ ਕਦੋਂ ਭੋਗ ਪੈ ਜਾਣਾ। ਆਖੋ
ਸਤਨਾਮ,
ਦੱਸੋ ਫਿਰ ਕਿਹੜੀ ਕਰੋਗੇ ਭਗਤੀ ਪਿਆਰਿਓ, ਬੋਲਣ ਵਾਲੀ ਕਿ ਭੋਰੇ ਵਾਲੀ, ਸਵਾਲ ਪੁੱਛਣ ਵਾਲੀ ਕਿ ਭੋਰੇ ਵਾਲੀ, ਸਵਾਲ ਪੁੱਛਣ ਭੋਰੇ ਵਾਲੀ ਬਹੁਤ ਸੌਖੀ ਹੈ, ਕੋਈ ਨਹੀਂ ਛੇੜਦਾ। ਜੇ ਸਾਡੇ ਗੁਰੂ ਸਾਹਿਬ ਆ ਇਹ ਭਗਤੀ ਕਰਨ ਆਉਂਦੇ, ਉਹਨਾਂ ਨੂੰ ਕਿਸੇ ਨੇ ਕੁਝ ਕਹਿਣਾ ਹੀ ਨਹੀਂ ਸੀ। ਸਰਕਾਰਾਂ ਕਹਿੰਦੀਆਂ ਸਾਡੇ ਰਾਜ ਵਿੱਚ ਬੈਠਾ ਨਾਮ ਜਪਦਾ ਜੱਪੀ, ਚੱਲ ਸਾਨੂੰ ਵੀ ਕਹਿੰਦਾ ਅੰਦਰ ਵੜ ਕੇ ਬਹਿ, ਬਸ ਨਾਲੇ ਆਪ ਜਪਿਆ ਕਰ, ਨਾਲੇ ਆਪਦੇ ਸਾਰੇ ਬੰਦਿਆਂ ਨੂੰ ਜਪਾਇਆ ਕਰ, ਸਾਨੂੰ ਕੀ ਛੇੜ, ਸਾਨੂੰ ਕੀ ਕਹਿੰਦਾ ਤੂੰ, ਵਧੀਆ ਸਾਡੇ ਲਈ। ਤਾਂ ਕਰਕੇ ਅੱਜ ਦੀਆਂ ਸਰਕਾਰਾਂ ਨੂੰ ਵੀ ਵੱਡੇ ਵੱਡੇ ਬਾਬਿਆਂ ਦੇ ਡੇਰੇ ਬਹੁਤ ਪਸੰਦ ਨੇ, ਕਿਉਂਕਿ ਡੇਰੇ ਸਵਾਲ ਹੀ ਨਹੀਂ ਕਰਦੇ। ਆਖੋ ਸਤਨਾਮ, ਡੇਰੇ ਸਵਾਲ ਹੀ ਨਹੀਂ ਕਰਦੇ। ਉੱਥੇ ਜਦੋਂ ਜਾਊਗਾ ਸਾਡੇ ਮੰਤਰੀ ਜਾਣਗੇ, ਬਾਬਾ ਜੀ ਨੂੰ ਇਹ ਕਹਿਣਗੇ ਮਹਾਂਪੁਰਖਾਂ ਦੇ ਸਿਰ ਤੇ ਹੀ ਹੈ ਜੀ ਸਾਰਾ ਕੁਛ, ਤੇ ਮਹਾਂਪੁਰਖਾਂ ਨੇ ਕਹਿ ਦੇਣਾ ਰਾਜੇ ਤੇ ਭਾਈ ਪਿਛਲੇ ਜਨਮਾਂ ਦੇ ਕਰਮਾਂ ਕਰਕੇ ਬਣਦੇ ਹੈ, ਤਪੋ ਰਾਜ, ਏਦਾਂ ਕਹਿਣਗੇ। ਇਹ ਜਿਹੜਾ ਰਾਜਾ ਇਹ ਤੇ ਭਾਈ ਭਗਤੀ ਕਰੀ ਹੋਈ, ਇਹਨੇ ਪਿਛਲੇ ਜਨਮਾਂ ਦੀ ਨੇਹ ਕਲੰਕ ਆ ਗਿਆ ਜੀ ਇਹ ਤੇ। ਉਹ ਕਹਿੰਦਾ ਇਹ ਬ੍ਰਹਮ ਗਿਆਨੀ ਹੈ, ਉਹ ਕਹਿੰਦਾ ਇਹ ਨੇਹ ਕਲੰਕ ਹੈ, ਉਹ ਉਹਦੀ ਸਿਫਤ ਕਰੀ ਜਾਂਦਾ, ਉਹ ਉਹਦੀ ਕਰੀ ਜਾਂਦਾ। ਆਖੋ ਸਤਨਾਮ, ਬੁੱਧੂ ਕੌਣ ਬਣਦਾ ਜੀ, ਬੁੱਧੂ ਕੌਣ ਬਣਦਾ? ਜਨਤਾ। ਫਿਰ ਸਵਾਲ ਕਰਦਾ, ਸੁਣੋ, ਇਹ ਨਾ ਇਹ ਜਿਹੜੀ ਚੀਜ਼ ਪਹਿਲਾਂ ਚੱਲਦੀ ਸੀ ਮੇਰੇ ਵਰਗਾ ਬੰਦਾ ਕਥਾ ਕਰ ਰਿਹਾ ਸਟੇਜ ਤੇ ਬਾਹਮਣ ਦੇਵਤਾ ਜੀ ਕਥਾ ਕਰ ਰਹੇ ਨੇ ਏਦਾਂ ਕਥਾ ਚੱਲ ਰਹੀ ਹੈ ਰਾਜਾ ਆਉਂਦਾ ਬਾਹਮਣ ਰਾਜੇ ਨੇ ਬਣਾਇਆ ਪੰਡਿਤ ਜਿਹੜਾ ਕਥਾ ਕਰਦਾ ਗਿਆਨੀ ਉਹ ਰਾਜੇ ਦਾ ਹੀ ਹੈ ਰਾਜੇ ਦੇ ਰਾਜ ਵਿੱਚ ਹੈ ਉਹ ਇਹ ਕਥਾ ਕਰਦਾ ਸਟੇਜ ਲੱਗੀ ਹੋਈ ਹੈ ਰਾਜਾ ਜੀ ਆਉਂਦੇ ਹੈ ਤੇ ਰਾਜੇ ਨੇ ਆ ਕੇ ਉਹਨੂੰ ਮੱਥਾ ਟੇਕਿਆ ਜਦੋਂ ਮੱਥਾ ਟੇਕਿਆ ਆਸ਼ੀਰਵਾਦ ਦਿੱਤਾ ਰਾਜਾ ਜੀ ਬੋਲੋ ਫਿਰ ਤੁਸੀਂ ਕੁਛ ਰਾਜਾ ਕਹਿੰਦਾ ਇਹ ਭਾਈ ਬ੍ਰਾਹਮਣ ਹੈ ਜਿਹੜਾ ਇਹਦੇ ਇਹਨੂੰ ਕੋਈ ਪਾਪ ਨਹੀਂ ਲੱਗਦਾ ਇਹ ਮਹਾਂਪੁਰਖ ਹੈ ਇਹ ਬ੍ਰਹਮ ਗਿਆਨੀ ਹੈ ਇਹਨੂੰ ਕੋਈ ਪਾਪ ਨਹੀਂ ਲੱਗਦਾ ਜੋ ਕਵੇ ਸਤਿ ਸਤ ਮੰਨਿਆ ਕਰੋ ਇਹਨਾਂ ਦੇ ਬਚਨ ਮੰਨਿਆ ਕਰੋ ਰਾਜੇ ਨੇ ਐ ਕਹਿਤਾ ਉਹਨੂੰ ਕਹਿਤਾ ਵੀ ਇਹ ਬ੍ਰਹਮ ਗਿਆਨੀ ਹੈ ਰਾਜੇ ਨੇ ਮੱਥਾ ਟੇਕਤਾ ਹੁਣ ਜਨਤਾ ਨੇ ਕਹਿਣਾ ਯਾਰ ਜਿਹਨੂੰ ਰਾਜਾ ਮੱਥਾ ਟੇਕਦਾ ਅਸੀਂ ਵੀ ਟੇਕੀਏ ਕਿੱਡਾ ਵੱਡਾ ਵੀ ਰਾਜਾ ਵੀ ਮੱਥੇ ਟੇਕਦਾ ਜਨਤਾ ਨੇ ਜਦੋਂ ਰਾਜਾ ਝੁਕ ਗਿਆ ਜਨਤਾ ਨੇ ਆਪਣੇ ਆਪ ਹੀ ਝੁਕ ਜਾਣਾ ਰਾਜਾ ਝੁਕ ਗਿਆ ਜਨਤਾ ਆਪ ਹੀ ਝੁਕ ਜੂ ਜਿਹੜਾ ਰਾਜਾ ਹੈ ਜਿਹੜਾ ਬ੍ਰਾਹਮਣ ਹੈ ਜਦੋਂ ਰਾਜਾ ਬੋਲ ਕੇ ਹਟ ਗਿਆ ਵੀ ਭਾਈ ਇਹ ਕੁੱਲ ਦੇਵਤੇ ਨੇ ਸਾਡੇ ਇਹਨਾਂ ਨੂੰ ਮੱਥਾ ਟੇਕਿਆ ਕਰੋ ਮੈਂ ਵੀ ਟੇਕਦਾ ਤੁਸੀਂ ਵੀ ਟੇਕੋ ਰਾਜੇ ਨੂੰ ਝੁਕਦੇ ਨੂੰ ਵੇਖ ਕੇ ਸੰਗਤਾਂ ਨੇ ਆਪੇ ਝੁਕ ਜਾਣਾ ਤੇ ਫਿਰ ਜਦੋਂ ਉਹਦੀ ਵਾਰੀ ਆਉਣੀ ਹੈ ਬੋਲਣ ਦੀ ਉਹਨੇ ਕਹਿਣਾ ਹੈ ਇਹ ਰਾਜੇ ਨੇਕ ਲੰਕ ਹੁੰਦੇ ਨੇ ਇਹ ਨੇਕ ਲੰਕ ਨੇ ਨੇਕ ਲੰਕ ਵੱਡੇ ਵੱਡੇ ਪਾਪ ਵੀ ਕਰ ਲੈਣ ਭਾਵੇਂ 300 ਰਾਣੀਆਂ ਰੱਖ ਲੈਣ ਤਾਂ ਵੀ ਇਹਨਾਂ ਨੂੰ ਪਾਪ ਕੋਈ ਨਹੀਂ ਲੱਗਦਾ ਇਹਨਾਂ ਨੇ ਭਗਤੀ ਬਹੁਤ ਕਰੀ ਹੁੰਦੀ ਪਿਛਲੇ ਜਨਮਾਂ 'ਚ ਉਹਨੇ ਉਹਨੂੰ ਸਰਟੀਫਿਕੇਟ ਦੇਤਾ ਬ੍ਰਹਮ ਗਿਆਨੀ ਦਾ ਖਿਤਾਬ ਦੇਤਾ ਰਾਜੇ ਨੇ ਉਹਨੂੰ ਸਰਟੀਫਿਕੇਟ ਦੇਤਾ ਬ੍ਰਹਮ ਗਿਆਨੀ ਦਾ ਤੇ ਪੰਡਿਤ ਜੀ ਨੇ ਰਾਜੇ ਨੂੰ ਸਰਟੀਫਿਕੇਟ ਦੇਤਾ ਵੀ ਨੇਕ ਲੰਕ ਹੈ ਬਸ ਦੋਵੇਂ ਜਣਿਆਂ ਨੇ ਇੱਕ ਦੂਜੇ ਨੂੰ ਸਰਟੀਫਿਕੇਟ ਦੇਤੇ ਸਾਡੇ ਵਰਗੇ ਵੀ ਬੁੱਧੂ ਬਣ ਗਏ ਵੀ ਹਾਂ ਜੀ ਰਾਜੇ ਵੀ ਭਾਈ ਰਾਜ ਤਪੋ ਰਾਜ ਸਾਡੇ ਵਰਗੇ ਫਿਰ ਐਂ ਕਹਿਣ ਲੱਗ ਜਾਂਦੇ ਸਾਡੇ ਭਾਗਾਂ 'ਚ ਕਿੱਥੇ ਹੈ ਭਾਈ ਇਹਨਾਂ ਦੇ ਕਰਮਾਂ 'ਚ ਲਿਖਿਆ ਪਿਛਲੇ ਜਨਮਾਂ 'ਚ ਭਗਤੀ ਕਰੀ ਹੋਊ ਅਸੀਂ ਦਿਹਾੜੀਆਂ ਕਿਉਂ ਕਰਦੇ ਹਾਂ ਕਹਿੰਦੇ ਤੈਂ ਭਗਤੀ ਨਹੀਂ ਕਰੀ ਤਾਂ ਕਰਦਾ ਤਾਂ ਤੇਰਾ ਆਹ ਹਾਲ ਹੈ ਤੈਂ ਭਗਤੀ ਨਹੀਂ ਕਰੀ ਇੱਕ ਦੂਜੇ ਨੂੰ ਆਪ ਹੀ ਇੱਦਾਂ ਹੀ ਕਰਦੇ ਨੇ ਇੱਦਾਂ ਹੀ ਇਹੀ ਚੀਜ਼ ਸਾਡੇ ਵਾਲੇ ਫੋਲੋ ਕਰਦੇ ਆ ਸਾਡੇ ਵਾਲੇ ਵੱਡੇ ਵੱਡੇ ਲੀਡਰ ਜਾਣਗੇ ਜਦੋਂ ਅਕਾਲ ਤਖ਼ਤ ਤੇ ਉਹ ਕਹਿਣਗੇ ਅਵਾਰਡ ਦਿਓ ਜੀ ਇਹ ਫਕਰੇ ਕੌਮ ਹੈ ਬੜੀ ਸੇਵਾ ਕਰਦੇ ਨੇ ਉਹ ਫਿਰ ਕੀ ਕਰਦੇ ਆ ਜਥੇਦਾਰ ਜੀ ਜੋ ਕਹਿਣਗੇ ਸੱਤ ਹੀ ਸੱਤ ਅਸੀਂ ਤਾਂ ਆਪ ਇਹਨਾਂ ਦੇ ਗੁਲਾਮ ਆ ਭਾਈ ਉਹ ਉਹਨੂੰ ਅਵਾਰਡ ਦੇਈ ਜਾਂਦਾ ਉਹ ਉਹਨੂੰ ਦੇਈ ਜਾਂਦਾ ਬੁੱਧੂਏ ਫਿਰ ਸਾਨੂੰ ਹੀ ਬਣਾਈ ਜਾਂਦੇ ਆ ਆਖੋ ਸਤਨਾਮ ਲਫਾਫੇ ਕੱਢਦੇ ਆ ਜੇਬ ਚੋਂ ਆਪੇ ਜਥੇਦਾਰ ਥਾਪਦੇ ਆ ਆਪੇ ਬਣਾਉਂਦੇ ਆ ਜਿਹੜਾ ਇਹਨਾਂ ਦੇ ਅੰਡਰ ਨਹੀਂ ਚੱਲਦਾ ਉਹਨੂੰ ਚੱਕ ਕੇ ਬਾਹਰ ਸਿੱਟ ਦਿੰਦੇ ਆ ਉਹਦੇ ਤੇ ਬੁੱਧੂ ਸਾਨੂੰ ਬਣਾਉਂਦੇ ਪਰ ਜ਼ਮਾਨਾ ਬਦਲ ਗਿਆ ਜੀ ਸਮਾਂ ਬਦਲ ਗਿਆ ਬਦਲਦਿਆਂ ਟਾਈਮ ਨਹੀਂ ਲੱਗਦਾ ਹੁਣ ਹੁਣ ਦਾ ਜਿਹੜਾ ਜ਼ਮਾਨਾ ਹੈ ਹੁਣ ਕਹਿ ਲਓ ਵੀ 5-7-10% ਲੋਕੀ ਅੱਗੇ ਨਾਲੋਂ ਅਵੇਅਰ ਹੋਏ ਆ ਹੁਣ ਸਮਝ ਆਉਣ ਲੱਗ ਗਈ ਇਹਨਾਂ ਦੀਆਂ ਰਮ ਜਾਣ ਦੀ ਪਤਾ ਲੱਗਣ ਲੱਗ ਗਿਆ ਵੀ ਯਾਰ ਏਦਾਂ ਨਹੀਂ ਏਦਾਂ ਏਦਾਂ ਨਹੀਂ ਏਦਾਂ ਅਗਲੀ ਪੀੜ੍ਹੀ ਜਿਹੜੀ ਆਈ ਹੈ ਹੁਣ ਲੋਕੀ ਥੋੜੇ ਥੋੜੇ ਮਾੜੇ ਮਾੜੇ ਸਿਆਣੇ ਹੋਣ ਲੱਗੇ ਆ ਬਹੁਤੇ ਸਿਆਣੇ ਨਹੀਂ ਜੀ ਅਜੇ ਹੋਏ ਆਪਾਂ ਅਜੇ ਤੇ ਬਹੁਤ ਕੁਝ ਸਮਝਣਾ ਚਾਹੇ ਪਏਗਾ ਸਾਨੂੰ ਅਜੇ ਤੇ ਬਹੁਤ ਸਿਆਣੇ ਹੋਣਾ ਪਊ ਅਜੇ ਤੇ ਕੁਛ ਵੀ ਨਹੀਂ ਰੱਜ ਕੇ ਬੁੱਧੂ ਬਣਾਇਆ ਰੱਜ ਕੇ ਕਮਲੇ ਕੀਤਾ ਤੇ ਕਮਲਿਆਂ ਦਾ ਫਾਇਦਾ ਹੁੰਦਾ ਭਾਈ ਸਰਕਾਰਾਂ ਨੂੰ ਇਹ ਸਿਸਟਮ ਨੂੰ ਕਮਲੇ ਬੰਦੇ ਚਾਹੀਦੇ ਆ ਪੁਜਾਰੀ ਨੂੰ ਵੀ ਬੰਦੇ ਕਮਲੇ ਚਾਹੀਦੇ ਆ ਪੁਜਾਰੀ ਦੀ ਰੋਜੀ ਰੋਟੀ ਤਾਂ ਚੱਲਦੀ ਹੈ ਤੇ ਸਰਕਾਰਾਂ ਨੂੰ ਵੀ ਕਮਲੇ ਜੇ ਬੰਦੇ ਚਾਹੀਦੇ ਆ ਹੁਣ ਵੇਖੋ ਐ ਸਾਰੇ ਅਮੀਰ ਹੋ ਜਾਣ ਖੁਸ਼ਹਾਲ ਹੋ ਜਾਣ ਸਾਰੇ ਪੜ੍ਹ ਲਿਖ ਜਾਣ ਸਾਰੇ ਕੈਨੇਡਾ ਚਲੇ ਜਾਣ ਫਿਰ ਜਿਨ੍ਹਾਂ ਨੇ ਇਹ ਕੰਬਲ ਵੰਡਣੇ ਆ ਉਹ ਲਊ ਕੌਣ ਬੋਚੂ ਕੌਣ ਹਰੇਕ ਕੋਲ ਆਪਣਾ ਅਪਸਮਾਨ ਹੋਊ ਫਿਰ ਲਊ ਕੌਣ ਇਹਨਾਂ ਤੋਂ ਆ ਉਹ ਕਹਿੰਦੇ ਆ ਜਿੱਦੇ ਅਸੀਂ ਆਟੇ ਦਾਲ ਦੀਆਂ ਸਕੀਮਾਂ ਲੈ ਕੇ ਆਈਏ ਲੈਣਾ ਲੱਗਣ ਤੇ ਜੇ ਤੁਸੀਂ ਸਾਰੇ ਸੈਟਲ ਹੋ ਗਏ ਪੜ੍ਹ ਲਿਖ ਗਏ ਪੜ੍ਹਾਈਆਂ ਕਰ ਗਏ ਸਾਰੇ ਬੰਦੇ ਆਪਣੇ ਆਪ ਉਹ ਆਟਾ ਦਾਲ ਲੈਣ ਜਾਣਗੇ ਕਿਉਂ ਫਿਰ ਚੱਲੂ ਕੰਮ ਕਿਵੇਂ ਇਹ ਕਦੇ ਵੀ ਨਹੀਂ ਚਾਹੁੰਦੇ ਕਿ ਖੁਸ਼ਹਾਲ ਹੋਣ ਇਦਾਂ ਦੇ ਹੋਣਗੇ ਤੇ ਤਾਂ ਹੀ ਸਾਡਾ ਕੰਮ ਚੱਲਦਾ ਠੱਕ ਠੱਕਾ ਚੱਲਦਾ ਬੁੱਧੂ ਬਣੇ ਰਹਿਣ ਕਮਲੇ ਬਣੇ ਰਹਿਣ ਪਰ ਮੈਂ ਬੇਨਤੀ ਕਰਾਂਗਾ ਬਿਨ ਨਾਵੇ ਜੱਗ ਕਮਲਾ ਫਿਰੈ ਗਿਆਨ ਤੋਂ ਬਿਨਾਂ ਬੰਦਾ ਕਹਿੰਦੇ ਕਮਲਾ ਹੀ ਤੁਰਿਆ ਫਿਰਦਾ ਹੈ ਗੁਰਮੁਖ ਨਦਰੀ ਆਇਆ ਇਹ ਬੰਦੇ ਨੂੰ ਸਮਝ ਪੈਂਦੀ ਹੈ ਮੇਰਾ ਕਮਲਪੁਣਾ ਕੀ ਹੈ, ਦੁਨੀਆ ਕਮਲੀ ਕਿਵੇਂ ਹੋਈ ਫਿਰਦੀ ਹੈ। ਲੋੜ ਹੈ ਇਹ ਸਿਸਟਮ ਨੂੰ ਸਮਝਣ ਦੀ। ਅਸਲੀ ਭਗਤੀ ਕਰੋ ਉਹ ਹੈ ਆਵਾਜ਼ ਉਠਾਉਣੀ, ਗੱਲ ਕਰਨੀ, ਕਹਿਣਾ। ਪਸ਼ੂ ਬਣ ਕੇ ਨਾ ਰਹੀਏ, ਪਸ਼ੂ ਨਹੀਂ ਬੋਲਦਾ। ਪੱਠੇ ਪਾ ਦਿਓ ਨਾ ਪਾਓ, ਵਿਚਾਰੇ ਨੇ ਕੀ ਬੋਲਣਾ। ਪਾਣੀ ਲਾ ਦੇ ਨਾ ਲਾ, ਉਹਨੇ ਕੀ ਬੋਲਣਾ। ਜਦੋਂ ਬੰਦਾ ਪਸ਼ੂ ਬਣ ਜਾਂਦਾ ਹੈ, ਪਸ਼ੂਆਂ ਵਰਗਾ ਹੋ ਜਾਂਦਾ ਹੈ, ਉਹ ਫਿਰ ਆਵਾਜ਼ ਉਠਾਉਣੀ ਬੋਲਣਾ ਬੰਦ ਕਰ ਦਿੰਦਾ, ਬੋਲਣਾ ਛੱਡ ਦਿੰਦਾ। ਤੇ ਸਾਡਾ ਹਾਲ ਵੀ ਇਹੋ ਹੀ ਹੈ। ਬਸ ਲੱਗਦੇ ਹੀ ਬੰਦੇ ਆ ਕਰਤੂਤ ਪਸ਼ੂ ਕੀ ਮਾਨਸ ਜਾ, ਲੋਕ ਵਿਚਾਰਾ ਪਸ਼ੂ ਬਣੇ ਹੋਏ ਆ। ਚੁੱਪ ਬੋਲੋ, ਗੱਲ ਨਾ ਕਰੋ, ਆ ਹਾਲ ਹੈ ਸਾਡਾ। ਪਰ ਭੇਜਿਆ ਮਨੁੱਖ ਸਾਜ ਕੇ, ਕੁਦਰਤ ਨੇ ਸਾਨੂੰ ਮਨੁੱਖ ਸਾਜਿਆ। ਲਓ ਪੜੋ ਗੱਜ ਕੇ,
ਉਹ ਤੂੰ ਤਾਂ ਕੰਮ ਪਸ਼ੂਆਂ ਵਾਲੇ ਕਰਨਾ, ਭੇਜਿਆ ਮਨੁੱਖ ਸਾਜ ਕੇ, ਤੂੰ ਤਾਂ ਕੰਮ ਪਸ਼ੂਆਂ ਵਾਲੇ ਕਰਨਾ, ਭੇਜਿਆ ਮਨੁੱਖ ਸਾਜ ਕੇ, ਪਸ਼ੂਆਂ ਵਾਲੇ ਕਰਦੇ ਭੇਜਿਆ ਮਨੁੱਖ ਸਾਜ ਕੇ, ਤੂੰ ਤਾਂ ਕੰਮ ਪਸ਼ੂਆਂ ਵਾਲੇ ਕਰਦੇ ਭੇਜਿਆ ਮਨੁੱਖ ਸਾਜ ਕੇ, ਤੂੰ ਤਾਂ ਕੰਮ ਪਸ਼ੂਆਂ ਵਾਲੇ ਕਰਦੇ ਭੇਜਿਆ ਮਨੁੱਖ ਸਾਜ ਕੇ,
ਪਸ਼ੂ ਵਾਲੀ ਕਰਤੂਤ ਆ ਵੀ ਤੇ ਪਸ਼ੂ ਚ ਹੀ ਆਉਣਾ, ਬੋਲਣਾ ਹੀ ਨੀ ਜਿੰਨੇ ਵੀ ਪਸ਼ੂ ਗੁਣੇ ਚ ਹੀ ਆਊ। ਕਿੰਨੇ ਕੰਮ ਨੇ ਹੁਣ, ਜਿਵੇਂ ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਆ, ਮਾਲਕ ਜੀ ਤੁਸੀਂ ਮਿਹਰ ਕਰਕੇ ਪਸ਼ੂ ਨੂੰ ਬੰਦਾ ਬਣਾ ਦਿੰਦੇ ਹੋ। ਜਿਵੇਂ ਆਪਾਂ ਪੜ੍ਹਦੇ ਆ ਊਚ ਅਪਾਰ, ਲੋ ਸੁਣੋ ਇੱਕ ਵਾਰ, ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੈ, ਤੇਰੇ ਚ ਬਾਹਲੇ ਗੁਣ ਨੇ ਮੇਰਿਆ ਰੱਬਾ, ਤੇਰੇ ਚ ਬਾਹਲੇ ਗੁਣ ਨੇ, ਤੇ ਜਿਹੜੇ ਤੇਰੇ ਗੁਣ ਗਾਉਂਦੇ ਐ ਉਹਨਾਂ ਦਾ ਉਧਾਰ ਕਰ ਦਿੰਦਾ, ਭਲਾ ਕਰ ਦਿੰਦਾ। ਸੁਣੋ,
ਊਚ ਅਪਾਰ ਬੇਅੰਤ ਸਵਾਮੀ
ਕੌਣ ਜਾਣੇ ਗੁਣ ਤੇਰੇ।
ਭਲਾ ਕਿੰਨਾ ਕਿੰਨਾ ਦਾ ਹੁੰਦਾ ਜਿਹੜੇ ਗਾਉਂਦੇ ਆ ਜਿਹੜੇ ਸੁਣਦੇ ਆ, ਗਾਉਂਦੇ ਆ ਜਿਹੜੇ ਸੁਣਦੇ ਆ, ਗਿਆਨ ਲੈਂਦੇ ਆ ਜਿਹੜੇ ਸਮਝਦੇ ਆ, ਜਿਹਨਾਂ ਦਾ ਦਿਮਾਗ ਚੱਲਣ ਲੱਗ ਪੈਂਦਾ ਹੈ, ਅਕਲ ਆ ਜਾਂਦੀ ਹੈ ਜਿਹਨੂੰ, ਉਹਨਾਂ ਦਾ ਉਧਾਰ ਹੋ ਗਿਆ। ਉਧਾਰ ਹੋਣ ਦਾ ਮਤਲਬ ਕੀ ਹੈ? ਉੱਪਰ ਉੱਠ ਕੇ ਪਸ਼ੂ ਪੁਣਾ ਛੱਡਤਾ ਉਹਨਾਂ ਨੇ, ਉੱਪਰ ਨੂੰ ਉੱਠ ਕੇ, ਉੱਪਰ ਨੂੰ ਗਾਵ ਤੇ ਉਧਰੇ ਸੁਣੋ,
ਗਾਵ ਤੇ ਉਧਰੇ ਸੁਣਤੇ ਉਧਰੇ ਬਿਨ ਸੈ ਪਾਪ ਕਨੇਰੇ।
ਉਹਨਾਂ ਦੀ ਜ਼ਿੰਦਗੀ ਬਦਲ ਗਈ, ਉਹਨਾਂ ਦੇ ਪਾਪ ਮਤਲਬ ਵਕਾਰ, ਉਹਨਾਂ ਦੇ ਪਾਪ ਦਾ ਅਰਥ ਹੈ ਵਕਾਰ, ਖਤਮ ਹੋ ਗਏ। ਤੇ ਮੇਰਿਆ ਰੱਬਾ ਕਮਾਲ ਕਰਤੀ ਤੈਂ, ਗਾਵ ਤੇ ਉਧਰੇ ਜਿਹੜੇ ਤੈਨੂੰ ਸਮਝ ਕੇ ਤੇਰੇ ਤੇਰਾ ਗਿਆਨ ਲੈਣ ਲੱਗੇ, ਗਾਵ ਤੇ ਉਧਰੇ ਸੁਣਤੇ ਉਧਰੇ ਬਿਨ ਸਹਿ ਪਾਪ ਹਨੇਰੇ। ਵੇਖੋ ਕਿਹੋ ਜਿਹੇ ਬੰਦੇ ਬਣੇ ਹੋਏ ਸੀ, ਸਾਡੀ ਗੱਲ ਹੈ ਆਪਾਂ ਪਸ਼ੂਆਂ ਵਰਗੇ, ਪ੍ਰੇਤਾਂ ਵਰਗੇ। ਅਗਲੀ ਪੰਕਤੀ ਸੁਣ,
ਪਸ਼ੂ ਪ੍ਰੇਤ ਮੁਗਦ ਕਉ ਤਾਰੇ ਪਾਹਨ ਪਾਰੇ ਉਤਾਰੇ, ਨਾਨਕ ਦਾਸ ਤੇਰੀ ਸ਼ਰਣਾਈ ਸਦਾ ਸਦਾ ਬਲਿਹਾਰੇ।
ਸਾਡੇ ਵਾਲੇ ਸਾਡੇ ਵਾਲੇ ਸਾਡੇ ਵਾਲਾ ਲਾਣਾ, ਸਾਡੇ ਵਾਲੇ ਕਮਲੇ, ਫਿਰ ਪਤਾ ਕੀ ਕਹਿਣਗੇ? ਹੇ ਸੱਚੇ ਪਾਤਸ਼ਾਹ, ਤੈਂ ਤਾਂ ਪਸ਼ੂ ਵੀ ਤਾਰਤੇ, ਤੈਂ ਤਾਂ ਪ੍ਰੇਤ ਵੀ ਤਾਰਤੇ, ਤੈਂ ਤਾਂ ਪੱਥਰ ਵੀ ਤਾਰਤੇ। ਪਸ਼ੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੇ। ਪਸ਼ੂਆਂ ਨੂੰ ਤਾਰੀ ਜਾਂਦੇ ਨੇ ਸਾਡੇ ਬਾਬੇ, ਪਸ਼ੂ ਤਰ ਕੇ ਪ੍ਰੇਤਾਂ ਤਰ ਜਾਣਾ ਗੁਰੂ ਜੀ ਤੇਰੀ ਬਾਣੀ ਸੁਣ ਕੇ। ਪਸ਼ੂਆਂ ਨੂੰ ਤਾਰੀ ਜਾਂਦੇ ਆ, ਪ੍ਰੇਤਾਂ ਨੂੰ ਤਾਰੀ ਜਾਂਦੇ ਆ, ਸਮਾਜ ਦਾ ਹਾਲ ਵੇਖ ਲਓ ਅੱਜ ਕੀ ਹੋਇਆ ਪਿਆ। ਅੱਠ ਅੱਠ ਸਾਲ ਦੀਆਂ ਬੱਚੀਆਂ ਨਾਲ ਇੱਥੇ ਰੇਪ ਹੁੰਦੇ ਆ, ਵੱਡੇ ਵੱਡੇ ਘੁਟਾਲੇ ਹੁੰਦੇ, ਡੰਗਰਾਂ ਦਾ ਚਾਰਾ ਇੱਥੇ ਬੰਦੇ ਖਾ ਜਾਂਦੇ ਆ, ਚਾਰਾ ਘੁਟਾਲਾ, ਕਿੱਡੇ ਕਿੱਡੇ ਵੱਡੇ ਘੁਟਾਲੇ ਹੁੰਦੇ ਆ ਰੋਜ਼ ਇੱਥੇ। ਰੇਤਾ ਇਹ ਖਾ ਗਏ, ਬਜਰੀਆਂ ਇਹ ਖਾ ਗਏ, ਕਿਹੜਾ ਨਸ਼ਾ ਜਿਹੜਾ ਬੰਦੇ ਨਹੀਂ ਖਾਂਦੇ। ਸਾਡੇ ਬਾਬੇ ਕੀ ਕਹਿੰਦੇ? ਬਾਣੀ ਪਸ਼ੂਆਂ ਦਾ ਭਲਾ ਕਰਦੀ ਤੇ ਮੱਝਾਂ ਨੂੰ ਸੁਣਾਈ ਤੇ ਹੈ ਨਹੀਂ ਕਦੇ। ਇੱਥੇ ਦੱਸੋ ਜੇ ਕੁੱਤਾ ਆ ਜਾਏ, ਮੈਨੂੰ ਦੱਸਿਓ ਵੀ ਸਿੰਘੋ ਬਾਣੀ ਪਸ਼ੂਆਂ ਦਾ ਭਲਾ ਕਰਦੀ ਹੈ। ਬਾਬਾ ਜੀ ਕਹਿੰਦੇ ਵੀ ਪਸ਼ੂ ਤਰ ਗਏ ਤੇ ਪਸ਼ੂਆਂ ਨੂੰ ਸੁਣਾਉਣੀ ਤੇ ਪਊ। ਫਿਰ ਇੱਥੇ ਦੱਸੋ ਕੁੱਤਾ ਲਿਆਉਣ ਦੀ ਆਗਿਆ ਹੈ? ਬੋਲੋ, ਕੋਈ ਕੁੱਤਾ ਉੱਥੋਂ ਬਾਹਰੋਂ ਆ ਜੇ ਇੱਥੇ ਤੇ ਫਿਰ ਕਰਦੇ ਕੀ ਹੁੰਦੇ? ਚੱਲ ਤੇਰੇ ਕਤੀੜ ਐ ਨੀ ਚੱਲੂ, ਫਿਰ ਕੰਮ ਡੰਡਾ ਲੈ ਕੇ ਮਗਰ ਭੱਜਾਂਗੇ ਨੀ? ਤੇ ਪਸ਼ੂ ਤਰ ਕੇ ਤੇ ਤਾਰੋ ਤੇ ਸਹੀ, ਫਿਰ ਪਸ਼ੂ ਕਿਹੜੇ? ਪਸ਼ੂ ਤਰ ਗਏ ਬੰਦੇ ਦੇ ਵਿੱਚ ਜਿਹੜਾ ਪਸ਼ੂ ਹੁੰਦਾ ਹੈ, ਸਰੀਰ ਬੰਦੇ ਦਾ, ਕਰਤੂਤ ਪਸ਼ੂ ਕੀ, ਮਾਨਸ ਜਾਤ, ਵੇਖਣ ਨੂੰ ਮਾਨਸ ਹੈ ਪਰ ਕੰਮ ਕਰਦਾ ਹੈ ਪਸ਼ੂਆਂ ਵਾਲੇ, ਇਹ ਪਸ਼ੂ ਤਰਦਾ ਹੈ। ਹੋਰ ਕਿਹੜਾ ਪਸ਼ੂ ਤਰਨਾ ਹੈ? ਮੱਝਾਂ ਨੂੰ ਕਿਹੜਾ ਬਾਣੀ ਸੁਣਾਊ ਪਿਆਰੇ ਹੋ? ਮੱਝ ਨੂੰ ਬਾਣੀ ਦਾ ਕੀ ਪਤਾ ਲੱਗਣਾ? ਪਾਠ ਮੱਝ ਨੂੰ ਸੁਣਾਈਏ? ਸਾਡੇ ਵਾਲੀਆਂ ਨੇ ਫਿਰ ਦਸ ਦਸ ਲੀਟਰ ਦੁੱਧ ਦਿੰਦੀਆਂ, ਵਿਦੇਸ਼ਾਂ ਵਿੱਚ ਗਾਵਾਂ ਹੈ ਚਾਲੀ ਚਾਲੀ ਲੀਟਰ ਦੁੱਧ ਦਿੰਦੀਆਂ, ਚਾਲੀ ਚਾਲੀ ਲੀਟਰ, ਉਹਨਾਂ ਨੂੰ ਬਾਣੀ ਦਾ ਪਤਾ ਹੀ ਨਹੀਂ। ਸਾਡੇ ਪਾਠੀ ਰੋਜ਼ ਸੁਣਦੀਆਂ ਮੱਝਾਂ, ਰੋਜ਼ ਵੀ ਇੱਧਰ ਵੀ ਇੱਕ ਬੋਲ ਪਿਆ, ਉੱਧਰ ਬੋਲ ਪਿਆ, ਇਹ ਵੱਧਦੀਆਂ ਹੀ ਨਹੀਂ। ਉਧਰੋਂ ਲੱਤਾਂ ਫੜੀਆਂ ਹੁੰਦੀਆਂ, ਉਧਰੋਂ ਅੱਗੇ ਰੱਸੀ ਪਾਈ ਹੁੰਦੀ ਤਾਂ ਚੂਲੀ ਦੁੱਧ ਦਿੰਦੀਆਂ ਪਾਈਆ, ਉਹ ਵੀ ਧੱਕੇ ਨਾਲ ਕੱਢਣਾ ਪੈਂਦਾ। ਉਹ ਐਨ ਲੈਣ ਲੱਗੀ ਹੁੰਦੀ ਸ਼ਾਮ ਨੂੰ, ਮੈਂ ਵੇਖਿਆ ਜਦੋਂ ਬਾਹਰਲਿਆਂ ਦੇਸ਼ਾਂ ਵਿੱਚ ਧਾਰ ਕੱਢਦੇ ਆ ਨਾ ਤੇ ਲਾਈਨ ਆਪੇ ਹੀ ਲੱਗ ਜਾਂਦੀ ਗਾਵਾਂ ਦੀ, 4 ਵਜੇ ਆ ਕੇ ਲਾਈਨ 'ਚ ਲੱਗ ਜਾਂਦੀਆਂ ਵੀ ਹੁਣ ਮੇਰੀ ਵਾਰੀ, ਐਂ ਲਾਈਨ 'ਚ ਲੱਗੀਆਂ ਹੁੰਦੀਆਂ। ਤੇ ਮਸ਼ੀਨਾਂ ਹੀ ਚੋਣ ਵਾਲੀਆਂ, ਚਾਲੀ ਚਾਲੀ ਲੀਟਰ ਦੁੱਧ ਦਿੰਦੀਆਂ, ਅਸੀਂ ਕੋਈ ਥਾਂ ਨਹੀਂ ਛੱਡੀ ਦੁੱਧ ਜਿੱਥੇ ਚੜਾ ਕੇ ਨਾ ਆਏ ਹੋਈ, ਉੱਥੇ ਦੁੱਧ ਚੜ੍ਹਦਾ, ਉੱਥੇ ਦੁੱਧ ਚੜ੍ਹਦਾ, ਖੀਰ ਚੜਾਓ, ਦੁੱਧ ਚੜਾਓ। ਜਿੰਨਾ ਟਾਈਮ ਇਹਨਾਂ ਕੰਮਾਂ ਤੇ ਲਾਇਆ ਸੀ, ਇੰਨਾ ਕਿਤੇ ਦਿਮਾਗ ਖੁਰਚ ਲੈਂਦਾ ਆਪਣਾ, ਕੋਈ ਇਹੋ ਜਿਹਾ ਚੂਰਨ ਬਣਾ ਦਿੰਦਾ ਜਿਹਦੇ ਨਾਲ ਦੁੱਧ ਵੱਧ ਜਾਂਦਾ, ਉਹ ਇਹੋ ਜਿਹਾ ਕਰਦੇ ਕੁਛ ਆਪਾਂ? ਆਪਣੇ ਵਾਲੀਆਂ ਮੱਝਾਂ ਗੋਰਿਆਂ ਨੂੰ ਦੇ ਦਿਓ, ਵੀ ਐਂ ਕਰੋ ਵੀ ਤੁਹਾਨੂੰ ਦਿੱਤਾ ਇਹਨਾਂ ਤੇ, ਐਕਸਪੈਰੀਮੈਂਟ ਕਰੋ, ਖੋਜ ਕਰੋ ਵੀ ਮੱਝ ਵੀ ਤੁਸੀਂ ਦੇਖ ਲਿਓ, ਉਹਨਾਂ ਨੂੰ ਦੇ ਦਿਓ ਤੁਸੀਂ ਮੱਝਾਂ, 15-20 ਸਾਲਾਂ ਵਿੱਚ ਵੇਖਿਓ ਇਹੀ ਮੱਝਾਂ ਜਿਹੜੀਆਂ ਆ ਸਾਡੇ ਫਿਰਦੀਆਂ ਇਹਨਾਂ ਦੇ ਵੇਖਿਓ, ਫਿਰ ਇਹੋ ਜਿਹੇ ਹਿਸਾਬ ਨਾਲ ਉਹਨਾਂ ਨੇ ਤਿਆਰ ਕਰ ਦੇਣੀ ਹੈ, ਇਹੀ ਮੱਝਾਂ 70-70 ਲੀਟਰ ਦੁੱਧ ਤੱਕ ਚੱਲੀਆਂ ਜਾਣਗੀਆਂ। ਜਿਨ੍ਹਾਂ ਨੂੰ ਆਪਾਂ ਚਾਰੇ ਪਾਸੇ ਫੜ ਕੇ ਬੈਠੇ ਨੇ, ਪਹਾੜਾ ਵੀ ਪਾਓ ਅੱਗੇ ਵੀ ਪਾਓ ਕੁਛ ਇਹਦੇ, ਫਿਰ ਨਹੀਂ ਖੜਦੀਆਂ। ਟੀਕੇ ਲਾ ਲਾ ਕੇ ਤੇ ਟੀਕੇ ਨਿਰੇ ਜ਼ਹਿਰ ਹੀ ਹੈ ਹੋਰ ਹੈ ਕੀ ਹੈ ਫਿਰ ਦੁੱਧ ਉਹ ਸਿਸਟਮ ਜਿਹੜਾ ਹੈ ਉਹ ਟੀਕੇ ਲਾ ਲਾ ਕੇ ਫਿਰ ਹਾਲ ਵੇਖੋ ਕੀ ਹੋਇਆ ਤੇ ਦੁੱਧ ਚੜਾ ਕੇ ਆਓ ਜੇ ਕਿਤੇ ਬਸ ਲੱਤ ਮਾਰ ਜਾਵੇ ਨਾ ਮਾੜਾ ਮੋਟਾ ਥਣ ਚ ਪ੍ਰੋਬਲਮ ਪੈ ਗਈ ਕੋਈ ਹੋਰ ਪੈ ਗਈ ਉਸੇ ਵੇਲੇ ਤੁਰ ਪਓ ਜੀ ਦੁੱਧ ਚੜਾ ਕੇ ਆਓ ਉੱਥੇ ਉਹ ਫਲਾਣੇ ਥਾਂ ਤੇ ਦੁੱਧ ਚੜਦਾ ਫਲਾਣੇ ਥਾਂ ਤੇ ਖੀਰ ਚੜਦੀ ਹੈ ਉਹ ਤੁਰੇ ਰਹਿੰਦੇ ਲੈ ਕੇ ਐਦਾਂ ਨਹੀਂ ਦਿਮਾਗ ਵਰਤ ਬਾਹਰਲਿਆਂ ਦੇਸ਼ਾਂ ਵਿੱਚ ਪਾਣੀ ਨਾਲੋਂ ਸਸਤਾ ਹੈ ਦੁੱਧ ਅਗਲਿਆਂ ਨੇ ਖੋਜਾਂ ਕੀਤੀਆਂ ਦਿਮਾਗ ਵਰਤਦੇ ਆ ਸਾਡੇ ਵਾਂਗੂ ਮੱਥੇ ਨਹੀਂ ਦੇਖਦੇ ਫਿਰਦੇ ਦੁੱਧ ਲਈ ਨਹੀਂ ਫਿਰਦੇ ਅਗਲੇ ਦਿਮਾਗ ਵਰਤਦੇ ਆ ਵੀ ਯਾਰ ਵਾਧਾ ਕਿਵੇਂ ਹੋਵੇ ਟਾਈਮ ਲਾਉਂਦੇ ਆ ਆਪਣਾ ਬਹਿ ਕੇ ਸੋਚਦੇ ਰਹਿੰਦੇ ਆ ਸੋਚਣ ਵਾਲਾ ਪੱਖ ਪਾਸਾ ਤੇ ਸਾਡਾ ਬੰਦ ਹੀ ਕੀਤਾ ਪਿਆ ਦਿਮਾਗ ਤੇ ਵਰਤਣਾ ਹੀ ਨਹੀਂ ਤਾਂ ਕਰਕੇ ਬਾਣੀ ਜਿਹੜੀ ਸੁਣਾਉਣੀ ਹੈ ਉਹ ਪਸ਼ੂ ਨੂੰ ਨਹੀਂ ਸੁਣਾਉਣੀ ਬਾਣੀ ਸੁਣਾਉਣੀ ਹੈ ਬੰਦੇ ਨੂੰ ਅੰਦਰ ਜਿਹੜਾ ਪਸ਼ੂ ਹੈ ਉਹ ਪਸ਼ੂ ਸਿਆਣਾ ਬਣੇ ਬੰਦਾ ਅੰਦਰੋਂ ਪਸ਼ੂ ਹੀ ਹੈ ਜਿਉਂ ਕੁੱਕਰ ਹਰਕਾਇਆ ਧਾਵੇ ਦਹਿ ਦਿਸ ਜਾਏ ਲੋਭੀ ਜੰਤ ਨਾ ਜਾਣੀ ਭੱਖ ਅਭੱਖ
ਸਭ ਖਾਏ
ਸਭ ਖਾਏ ਕਹਿੰਦੇ ਜਿਹੜਾ ਬੰਦਾ ਲੋਭ ਜਿਹਦਾ ਵੱਧ ਜਾਂਦਾ ਹਲਕਾ ਕੁੱਤਾ ਬਣ ਜਾਂਦਾ ਹਲਕਾ ਕੁੱਤਾ ਕਹਿੰਦੇ ਆ ਵੇਖੋ ਇਸ ਵੇਲੇ ਲੋਭੀ ਬੰਦਾ ਹਲਕਾ ਕੁੱਤਾ ਹੈ ਹਲਕੇ ਕੁੱਤੇ ਦੀਆਂ ਪੰਜ ਨਿਸ਼ਾਨੀਆਂ ਹਲਕੇ ਕੁੱਤੇ ਦੇ ਮੂੰਹ ਚੋਂ ਝੱਗ ਡਿੱਗਦੀ ਰਹਿੰਦੀ ਹੈ ਹਲਕਾ ਕੁੱਤਾ ਟਿਕ ਨਹੀਂ ਸਕਦਾ ਟਿੱਕੇ ਨਹੀਂ ਬਹਿੰਦਾ ਰੋਈਆਂ ਚੜ ਜਾਂਦਾ ਹਲਕਾ ਕੁੱਤਾ ਘਰਦਿਆਂ ਨੂੰ ਵੱਢਣ ਲੱਗ ਜਾਂਦਾ ਹਲਕੇ ਕੁੱਤੇ ਦੀ ਪੂਛ ਸਿੱਧੀ ਹੋ ਜਾਂਦੀ ਹੈ ਚਾਰ ਹਲਕਾ ਕੁੱਤਾ ਪਾਣੀ ਤੋਂ ਡਰਦਾ ਪੰਜ ਨਿਸ਼ਾਨੀਆਂ ਹੋ ਗਈਆਂ ਮਾਰ ਕਹਿੰਦੇ ਜਿਹੜੇ ਲੋਭੀ ਹੁੰਦੇ ਆ ਕਹਿੰਦੇ ਹਲਕਾ ਕੁੱਤਾ ਲੱਗਦਾ ਮੈਨੂੰ ਇਹ ਬੰਦਾ ਤੇ ਲੱਗਦਾ ਹੀ ਨਹੀਂ ਇਹ ਮੈਨੂੰ ਕੁੱਤਾ ਲੱਗਦਾ ਨਾਲੇ ਉਹ ਵੀ ਹਲਕਿਆ ਜਿਹਦਾ ਲੋਭ ਜਿਹਦੇ ਸਿਰ ਤੇ ਹਾਵੀ ਹੋ ਜਾਏ ਕਹਿੰਦੇ ਜੀ ਕਿਵੇਂ ਲੱਗਦਾ ਹੈ ਉਹ ਵੇਖੋ ਹਲਕਾ ਕੁੱਤਾ ਮੂੰਹ ਚੋਂ ਝੱਗ ਸਿੱਟਦਾ ਕਹਿੰਦੇ ਇਹ ਵੀ ਜਿਹੜਾ ਬੰਦਾ ਹੈ ਨਾ ਇਹ ਕਿਸੇ ਰਿਸ਼ਤੇਦਾਰੀ ਕਿਸੇ ਬੰਦੇ ਦੀ ਮਾਂ ਨੂੰ ਵੀ ਗਾਲਾਂ ਹੀ ਕੱਢਦਾ ਪਿਓ ਨੇ ਮੈਨੂੰ ਹੱਕ ਨਹੀਂ ਦਿੱਤਾ ਰਿਸ਼ਤੇਦਾਰਾਂ ਨੂੰ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਨਿੰਦਿਆ ਦੀ ਝੱਗ ਝੂਠ ਦੀ ਝੱਗ ਮੂੰਹ ਚੋਂ ਸਿੱਟਦਾ ਹੀ ਰਹਿੰਦਾ ਹੈ ਹਲਕਾ ਕੁੱਤਾ ਬਣ ਗਿਆ ਕਹਿੰਦੇ ਦੂਜੀ ਨਿਸ਼ਾਨੀ ਹਲਕਾ ਕੁੱਤਾ ਟਿਕ ਕੇ ਨਹੀਂ ਬਹਿ ਸਕਦਾ ਲੋਭੀ ਦੀ ਜ਼ਿੰਦਗੀ ਦੇ ਵਿੱਚ ਵੀ ਟੇਕ ਨਹੀਂ ਹੁੰਦੀ ਲੋਭ ਹੀ ਹੁੰਦਾ ਵੀ ਹੋਰ ਇਕੱਠਾ ਕਰਨਾ ਹੋਰ ਕਰਨਾ ਹਲਕਾ ਕੁੱਤਾ ਘਰਦਿਆਂ ਨੂੰ ਵੱਢਣ ਲੱਗ ਪੈਂਦਾ ਹੈ ਇਹ ਵੀ ਘਰਦਿਆਂ ਤੇ ਕੇਸ ਕਰੂ ਸਾਰੇ ਟੱਬਰ ਨੂੰ ਫਸਾਊਗਾ ਇਦਾਂ ਦੀਆਂ ਗੱਲਾਂ ਕਰੂ ਕਿਉਂਕਿ ਲੋਭ ਹੈ ਇਹਦੇ ਤੇ ਹਾਵੀ ਤੇ ਹਲਕਾ ਕੁੱਤਾ ਉਹਦੀ ਜਿਹੜੀ ਚੌਥੀ ਨਿਸ਼ਾਨੀ ਹੈ ਉਹਦੀ ਪੂਛ ਸਿੱਧੀ ਹੋ ਜਾਂਦੀ ਹੈ ਤੇ ਲੋਭੀ ਵੀ ਕਹਿੰਦੇ ਮੰਗਣ ਵਾਸਤੇ ਏਦਾਂ ਹੱਥ ਹਰ ਵੇਲੇ ਸਿੱਧੀ ਰੱਖਦਾ ਕਦੇ ਕਿਸੇ ਤੋਂ ਮੰਗਦਾ ਕਦੇ ਕਿਸੇ ਤੋਂ ਮੰਗਦਾ ਕਦੇ ਕਿਸੇ ਤੋਂ ਮੰਗਦਾ ਕਹਿੰਦੇ ਉਹਦੀ ਪੂਛ ਸਿੱਧੀ ਹੈ ਇਹਦੇ ਹੱਥ ਐ ਸਿੱਧੀ ਹੈ ਮੰਗਣ ਲਈ ਹਲਕਾ ਕੁੱਤਾ ਪਾਣੀ ਤੋਂ ਡਰਦਾ ਹੈ ਇਹ ਕਹਿੰਦੇ ਸੱਚ ਦੇ ਗਿਆਨ ਤੋਂ ਮਤਲਬ ਬਾਣੀ ਤੋਂ ਡਰਦਾ ਹੈ ਆਖੋ ਸਤਨਾਮ
ਸ੍ਰੀ ਵਾਹ
ਚੰਗੀਆਂ ਗੱਲਾਂ ਨਹੀਂ ਸੁਣ ਸਕਦਾ ਤੁਸੀਂ ਮਾੜਾ ਜਿਹਾ ਬਹਿ ਕੇ ਸਮਝਾਓ ਯਾਰ ਕਾਹਨੂੰ ਐਵੇਂ ਫਸਿਆ ਇਹਨਾਂ ਗੱਲਾਂ ਨੂੰ ਛੱਡ ਪਰੇ ਉਹ ਕਹਿੰਦਾ ਤੂੰ ਚੁੱਪ ਕਰ ਜਾ ਤੂੰ ਬਾਲਾ ਸਿਆਣਾ ਨਾ ਬਣ ਬਾਲਾ ਗਿਆਨ ਨਾ ਘੋਟ ਚੁੱਪ ਕਰਾ ਦੂੰ ਬਾਣੀ ਦੀਆਂ ਗੱਲਾਂ ਸੁਣਾਉਣ ਲੱਗ ਜਾਓ ਕਹਿੰਦਾ ਬਾਣੀ ਰੱਖ ਆਪਦੀ ਆਪਦੇ ਕੋਲੇ ਹਲਕਾ ਕੁੱਤਾ ਬਣਿਆ ਪਿਆ ਤੇ ਬਾਣੀ ਕਹਿੰਦੀ ਹੈ ਸਤਿਗੁਰੂ ਕਹਿੰਦੇ ਹੈ ਮੇਰਿਆ ਰੱਬਾ ਉਧਾਰ ਕਰਤਾ ਗਾਉਣ ਤੇ ਸੁਣਨ ਵਾਲਿਆਂ ਦਾ ਵੇਖੋ ਕਹਿੰਦੇ ਪਸ਼ੂ ਸੀ ਪਰ ਬੰਦਾ ਬਣ ਗਿਆ ਕਿੰਨਾ ਕਿਹਨਾਂ ਨੂੰ ਤਾਰਿਆ ਪਹਿਲੇ ਨੰਬਰ ਤੇ ਪਸ਼ੂ ਦੂਜੇ ਨੰਬਰ ਤੇ ਪ੍ਰੇਤ ਪਸ਼ੂ ਕਿਹੜੇ ਪਸ਼ੂ ਜੀ ਬੰਦਾ ਪਸ਼ੂ ਹੈ ਜਿਹੜਾ ਸਾਡੇ ਅੰਦਰ ਪਸ਼ੂ ਹੋਣਾ ਤੇ ਦੂਜੇ ਨੰਬਰ ਤੇ ਬਾਣੀ ਨੇ ਕਹਿੰਦੇ ਪ੍ਰੇਤਾਂ ਨੂੰ ਤਾਰਿਆ ਹੁਣ ਪ੍ਰੇਤ ਦੀ ਵਿਆਖਿਆ ਸਾਡੇ ਬਾਬੇ ਕਿੱਦਾਂ ਕਰਦੇ ਕਹਿੰਦੇ ਜੀ ਪ੍ਰੇਤ ਕੌਣ ਹੈ ਕਹਿੰਦੇ ਪ੍ਰੇਤ ਦਾ ਸੂਈ ਦੇ ਨੱਕੇ ਵਰਗਾ ਮੂੰਹ ਹੁੰਦਾ ਫਿਰ ਕਹਿੰਦੇ ਢਿੱਡ ਪਿੱਛੇ ਬਹੁਤ ਵੱਡਾ ਹੁੰਦਾ ਕਰਦਾ ਕੀ ਹੈ ਕਹਿੰਦੇ ਖੂਨ ਪੀਂਦਾ ਹੈ ਸੂਈ ਵਰਗੇ ਨੱਕੇ ਵਰਗਾ ਮੂੰਹ ਹੈ ਕਹਿੰਦੇ ਖੂਨ ਪੀਂਦਾ ਹੈ ਪ੍ਰੇਤ ਜਿਹਦੇ ਘਰੇ ਆ ਗਿਆ ਬੇੜਾ ਗਰਕ ਕਰ ਦਿੰਦਾ ਹੁਣ ਬਾਣੀ ਨਾ ਤੇ ਇਦਾਂ ਦੇ ਪਸ਼ੂਆਂ ਵਾਸਤੇ ਹੈ ਜਿਹੜੇ ਕੁੱਤੇ ਤੇ ਮੱਝਾਂ ਤੁਰੇ ਫਿਰਦੇ ਆ ਬਾਣੀ ਇਹਨਾਂ ਲਈ ਨਹੀਂ ਤੇ ਨਾ ਹੀ ਬਾਣੀ ਇਦਾਂ ਦੇ ਸੋਚੇ ਹੋਏ ਪ੍ਰੇਤ ਵਾਸਤੇ ਹੈ ਵੀ ਬਾਣੀ ਇਹਨਾਂ ਦਾ ਭਲਾ ਕਰਦੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਮਹਾਰਾਜ ਪ੍ਰੇਤ ਹੁੰਦਾ ਕੌਣ ਹੈ ਮਹਾਰਾਜ ਕਹਿੰਦੇ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਹੰਕਾਰਾ ਮਹਾਰਾਜ ਨੂੰ ਪੁੱਛੋ ਵੀ ਮਹਾਰਾਜ ਤੁਸੀਂ ਕਿਹੜੇ ਪ੍ਰੇਤ ਦੀ ਗੱਲ ਕਰਦੇ ਹੋ ਸਾਡੇ ਬਾਬੇ ਤੇ ਕਹਿੰਦੇ ਆ ਵੀ ਸੂਈ ਦੇ ਨੱਕੇ ਜਿੰਨਾ ਮੂੰਹ ਹੋਊ ਪਿੱਛੇ ਏਡਾ ਢਿੱਡ ਹੁੰਦਾ ਹੈ ਇੱਥੇ ਤੇ ਪ੍ਰੇਤਾਂ ਤੇ ਭੂਤਾਂ ਦੇ ਨਾਂ ਤੇ ਮਹਿਕਮੇ ਚਲਾ ਰੱਖੇ ਆ ਬੰਦਿਆਂ ਨੇ ਆਹ ਮਹਿਕਮਾ ਬਾਬੇ ਦਾ ਕਿਹੜਾ ਹੈ ਕਹਿੰਦੇ ਭੂਤਾਂ ਵਾਲਾ ਬਾਬਾ ਉੱਥੇ ਚੱਲੋ ਸਾਰੇ ਭੂਤ ਕਢਾ ਕੇ ਆਵਾਂਗੇ, ਪ੍ਰੇਤ ਕਢਾ ਕੇ ਆਵਾਂਗੇ। ਕਿੰਨੇ ਟਰਾਲੀਆਂ ਭਰ ਭਰ ਕੇ, ਗੱਡੀਆਂ ਭਰ ਭਰ ਕੇ ਜਾਂਦੀਆਂ, ਕੀ ਕਰਾਉਣ ਚੱਲੇ ਹੋ? ਕਹਿੰਦੇ ਭੂਤ ਵੜ ਗਿਆ ਸਾਡੇ ਚ। ਤੇ ਬੰਦਿਆਂ ਚ ਭੂਤ ਨੀ ਵੜਦੇ, ਵੜਦੇ ਬੀਬੀਆਂ ਚ ਜ਼ਿਆਦਾ। ਵੀ ਬੰਦਿਆਂ ਦੇ ਵਿੱਚ ਵੇਖਿਆ ਕਹਿੰਦੇ ਭੂਤ ਆਇਆ? ਬੰਦਾ ਤੇ ਕੋਈ ਹੋਊ ਕੋਈ, ਜ਼ਿਆਦਾਤਰ ਭੂਤ ਪ੍ਰੇਤ ਬੀਬੀਆਂ ਚ ਆਉਂਦੇ। ਪਰ ਇੱਕ ਗੱਲ ਸੋਚੋ ਵੀ ਸਾਰੇ ਪੁੱਠੇ ਕੰਮ ਤੇ ਜ਼ਿਆਦਾ ਬੰਦੇ ਕਰਦੇ ਆ, ਬਾਹਰ ਤੇ ਬੰਦੇ ਫਿਰਦੇ ਜ਼ਿਆਦਾ, ਖੇਤਾਂ ਚ ਤਾਂ ਬੰਦਿਆਂ ਨੇ ਜਾਣਾ, ਬਾਹਰ ਬੰਦਿਆਂ ਨੇ ਜਾਣਾ, ਸਾਰੇ ਪਾਸੇ ਸ਼ਰਾਬਾਂ ਬੰਦੇ ਪੀਂਦੇ ਆ, ਬੀਬੀਆਂ ਤੇ ਘਰੇ ਬੈਠੀਆਂ ਆਰਾਮ ਨਾਲ, ਇਹਨਾਂ ਨੂੰ ਕਿਉਂ ਚਿੰਬੜਦੇ ਆ? ਜੇ ਬਾਹਲਾ ਕੰਮ ਪੈ ਜਾਵੇ, ਸੱਜ ਵਿਆਹੀ ਆਵੇ ਕੋਈ ਬੀਬੀ, ਤੇ ਉਹ ਫਿਰ ਹੁਣ ਉਧਰੋਂ ਧਾਰ ਵੀ ਤਾਈ ਕੱਢਣੀ ਹੈ, ਗੋਹਾ ਕੂੜਾ ਵੀ ਤਾਈ ਕਰਨਾ, ਸਬਜ਼ੀ ਵੀ ਤਾਈ ਬਣਾਉਣੀ ਹੈ, ਰੋਟੀ ਵੀ ਤਾਈ ਬਣਾਉਣੀ ਹੈ, ਪ੍ਰੈਸ ਵੀ ਕੱਪੜੇ ਤਾਈ ਕਰਨੇ। ਫਿਰ ਜਦੋਂ ਇਹ ਸੱਜ ਵਿਆਹੀ ਆਈ ਹੋਵੇ, ਫਿਰ ਇਹ ਜੀ ਰੂੜੀ ਦੀ ਡਿੱਗ ਜਾਂਦੀ, ਕਹਿੰਦੀ ਡਿੱਗੂ ਆ ਗਿਆ ਪ੍ਰੇਤ। ਉਹਨੂੰ ਪਤਾ ਵੀ ਹੁਣ ਕੰਮ ਕਰਨਾ ਇੰਨਾ ਪੈਣਾ, ਫਿਰ ਉਹਨੂੰ ਆਊ ਹੀ ਆਊ ਪ੍ਰੇਤ। ਉਹਨੂੰ ਪਤਾ ਇੰਨੇ ਇੰਨੇ ਕੰਮਾਂ ਦੇ ਵਿੱਚ ਹੁਣ ਫਸ ਗਈ ਮੈਂ, ਹੁਣ ਪ੍ਰੇਤ ਹੀ ਆਊ। ਇੱਕ ਗੱਲ ਚੇਤਾ ਰੱਖਿਓ ਭਾਈ, ਚੇਤਾ ਰੱਖਿਓ, 5% ਕਈਆਂ ਨੂੰ ਬਿਮਾਰੀ ਹੁੰਦੀ ਹੈ, 5% ਮੈਂਟਲੀ ਪ੍ਰੋਬਲਮ ਹੁੰਦੀ ਹੈ, ਕੋਈ ਨਾ ਕੋਈ ਪ੍ਰੋਬਲਮਾਂ ਹੁੰਦੀਆਂ ਹੀ ਨੇ। ਚਲੋ ਜੀ ਦਿਮਾਗੀ ਪਰੇਸ਼ਾਨੀ ਹੁੰਦੀ ਹੈ, ਕਈ ਬੰਦੇ, ਕਈ ਸਾਡੀਆਂ ਭੈਣਾਂ ਦਿਮਾਗੀ ਬੋਝ ਪੈ ਗਿਆ, ਡਿਪਰੈਸ਼ਨ ਹੋ ਗਿਆ, ਸੁੰਨ ਹੋ ਗਿਆ, ਚੱਕਰ ਖਾ ਕੇ ਡਿੱਗ ਪਈ, ਏਦਾਂ ਦਾ ਕੁਝ ਹੁੰਦਾ। ਹੁਣ ਚੱਕਰ ਖਾ ਕੇ ਡਿੱਗਿਆ ਜਿਹੜਾ, ਉਹ ਡਾਕਟਰ ਕੋਲ ਜਾ ਗਿਆ, ਉਹ ਦਵਾਈ ਦੇ ਦੂ, 5-7 ਦਿਨ ਸੌ ਜਾ ਭਾਈ, ਨੀਂਦ ਨੀ ਆਈ ਤੈਨੂੰ, ਠੀਕ ਹੋ ਜਾਏਗੀ। ਪਰ ਜੇ ਚਲੇ ਗਏ ਤੁਸੀਂ ਬਾਬਿਆਂ ਕੋਲ, ਉਹਨੇ ਫਿਰ ਹੋਰ ਹੀ ਚੱਕਰਾਂ ਚ ਪਾ ਦੇਣਾ, ਉਹਨੇ ਕਹਿਣਾ ਵੀ ਇਹਨੂੰ ਚੱਕਰ ਐਵੇਂ ਨਹੀਂ ਆਉਂਦੇ ਭਾਈ, ਇਹ ਇਹਦੇ ਉੱਤੇ ਚੱਕਰ ਚੱਲਦਾ, ਕਿਸੇ ਨੇ ਚਲਾਇਆ, ਕਿਸੇ ਨੇ ਕੋਈ ਤੁਹਾਡੇ ਘਰੇ ਕਰਿਆ ਕੁਛ। ਹੁਣ ਬੰਦਾ ਬੋਝ ਲਵਾਉਣ ਲਈ ਜਾਂਦਾ, ਉਹ ਹੋਰ ਬੋਝ ਪਾ ਕੇ ਆ ਜਾਂਦਾ। ਸਾਡੇ ਘਰੇ ਕੀ ਇਹੋ ਜਿਹਾ, ਨਿੱਕੇ ਨਿੱਕੇ ਬੱਚੇ ਡਰਨ ਲੱਗ ਜਾਂਦੇ, ਸਾਡੇ ਘਰੇ ਤੇ ਭੂਤ ਵੜ ਗਿਆ, ਸਾਡੇ ਘਰੇ ਤੇ ਪ੍ਰੇਤ ਵੜ ਗਿਆ। ਜਿਹੜੇ ਬੱਚੇ ਤੁਹਾਡੇ ਅੱਜ ਪੜ੍ਹ ਲਿਖ ਕੇ ਆਈਲੈਟਸ ਕਰ ਰਹੇ ਆ, ਬੀਬੀ ਉਹ ਜਿੰਨੀਆਂ ਚ ਭੂਤ ਆਉਂਦੇ ਆ, ਚੇਤੇ ਨਾਲ ਸੁਣੋ, ਜਿੰਨੀਆਂ ਵੀ ਝੂਠ ਬੋਲਦੀਆਂ ਵੀ ਆਉਂਦੇ ਆ, ਉਹ ਬੀਬੀਆਂ ਸਾਰੀਆਂ ਧਿਆਨ ਨਾਲ ਮੇਰੀ ਗੱਲ ਸੁਣੋ। ਵੇਖੋ ਅੱਜ ਦਾ ਜਿਹੜਾ ਜ਼ਮਾਨਾ ਹੈ ਨਾ, ਹੁਣ ਜਿਹੜਾ ਸਮਾਂ ਹੈ, ਅੱਜ ਅੱਜ ਜ਼ਮਾਨਾ ਪੜ੍ਹੇ ਲਿਖੇ, ਮੇਰੀ ਉਹ ਭੈਣੋ ਚੇਤੇ ਨਾਲ ਸੁਣੋ, ਪੜ੍ਹੇ ਲਿਖੇ ਲੋਕ ਹੈ, ਬੱਚੇ ਸਾਡੇ ਮਾਵਾਂ ਨੂੰ ਵੇਖਦੇ ਆ ਘਰ ਚ ਕੀ ਮਾਹੌਲ ਹੈ। ਤੇ ਜੇ ਤੁਸੀਂ ਭੂਤਾਂ ਪਰ ਉਦਾਂ ਕਹੋ ਵੀ ਮੈਨੂੰ ਪ੍ਰੋਬਲਮ ਹੈ, ਮੈਨੂੰ ਬਹਾਨਾ ਭੂਤ ਪ੍ਰੇਤ ਦਾ ਨਹੀਂ ਬਣਾਉਣਾ ਵੀ ਮੈਨੂੰ ਭੂਤ ਦਿਸਦਾ, ਮੈਨੂੰ ਪ੍ਰੇਤ ਦਿਸਦਾ, ਇਹਦੇ ਨਾਲ ਇੱਕ ਬੜਾ ਵੱਡਾ ਪੰਗਾ ਪੈਂਦਾ ਹੈ। ਜਿਹੜੇ ਸਾਡੇ ਬੱਚੇ ਹੈ ਨਾ ਨਿੱਕੇ ਨਿੱਕੇ, ਉਹਨਾਂ ਦੇ ਦਿਮਾਗ ਤੇ ਬੜਾ ਗਹਿਰਾ ਅਸਰ ਪੈ ਜਾਂਦਾ, ਨੰਬਰ ਘੱਟ ਆਏ ਉਹ ਵੀ ਬਹਾਨਾ ਬਣਾ ਦਿੰਦਾ, ਸਾਡੇ ਤੇ ਭਾਗਾਂ ਚ ਸਾਡੇ ਤੇ ਘਰੇ ਹੈ ਹੀ, ਮੇਰੇ ਨੰਬਰ ਕਿੱਥੋਂ ਆਉਣੇ ਸੀ, ਭੂਤ ਹੈ ਸਾਡੇ ਘਰੇ ਤੇ। ਇਹਦਾ ਅਸਰ ਤੁਹਾਡੇ ਨਿੱਕੇ ਨਿੱਕੇ ਬੱਚਿਆਂ ਨੂੰ ਵੀ ਕਰਨਾ ਆ ਜਾਂਦਾ ਇਹ ਕੰਮ। ਕਈ ਨਿਆਣੇ ਏਦਾਂ ਦੇ ਵੇਖੇ ਆ, 5-5 ਬੋਤਲਾਂ ਸ਼ਰਾਬ ਦੀਆਂ ਨੌਜਵਾਨ ਪੀ ਗਿਆ, ਤੇ ਮਾਂ ਉਹਦੀ ਵਿਚਾਰੀ ਤੁਰੀ ਫਿਰਦੀ ਹੈ, ਬਾਬਾ ਜੀ ਕੋਈ ਕਿਰਪਾ ਕਰ ਦਿਓ, 5-5 ਦਿਨ ਰਾਤ ਪੀ ਵੀ ਜਾਂਦਾ। ਤੇ ਮੁੰਡੇ ਨੂੰ ਪਤਾ ਵੀ ਬੇਬੇ ਮੇਰੀ ਵਹਿਮਣ ਹੈ, ਉਹ ਵਹਿਮਣ ਕਰਕੇ ਕਹਿ ਦਿੰਦਾ ਵੀ ਬੇਬੇ ਮੈਂ ਨੀ ਪੀਂਦਾ, ਮੈਨੂੰ ਤੇ ਪਤਾ ਹੀ ਨੀ ਲੱਗਦਾ ਕਦੋਂ ਲੈ ਜਾਂਦਾ ਠੇਕੇ ਤੇ, ਮੈਨੂੰ ਤੇ ਉਹੀ ਲੈ ਜਾਂਦਾ, 5 ਬੋਤਲਾਂ ਉਹੀ ਪੀ ਜਾਂਦਾ, ਮੈਨੂੰ ਤੇ ਪਤਾ ਹੀ ਨੀ ਲੱਗਦਾ। ਹੁਣ ਬੇਬੇ ਵਿਚਾਰੀ ਨੂੰ ਜਦੋਂ ਮੈਂ ਕਹਿੰਦਾ ਵੀ ਬੇਬੇ ਤੇਰਾ ਮੁੰਡਾ ਚੰਗਾ ਭਲਾ, ਇਹਨੂੰ ਕੁਛ ਨੀ ਹੋਇਆ, ਨਾ ਬਾਬਾ ਜੀ ਇਹ ਤੱਤਾ ਕਾਹਨੂੰ ਕਰਦਾ ਜੀ, ਕੁਛ ਇਹ ਤਾਂ ਬਾਹਲਾ ਚੰਗਾ ਮੇਰਾ ਪੁੱਤ। ਫਿਰ ਬੇਬੇ ਫਿਰ ਏਦਾਂ ਇਹ ਥੋੜਾ ਪੀਂਦਾ ਜੀ, ਇਹਦੇ ਵਿੱਚ ਉਹ ਪੀਂਦਾ, ਤੁਸੀਂ ਉਹਦੀ ਗੱਲ ਕਰ। ਮਾਵਾਂ ਵਿਚਾਰੀਆਂ ਆਪਣੇ ਬੱਚੇ ਨੂੰ ਨੀ ਭੂਤਾਂ ਪ੍ਰੇਤਾਂ ਨੂੰ ਦੋਸ਼ ਦਿੰਦੀਆਂ, ਇਹਦੇ ਤੋਂ ਤੇ ਕਰਾਉਂਦਾ ਹੈ ਕੋਈ, ਉਹ ਵੀ ਫਿਰ ਭੋਲਾ ਜਿਹਾ ਬਣ ਜਾਂਦਾ ਵੀ ਮੈਂ ਮੈਨੂੰ ਕੀ ਪਤਾ, ਮੇਰੇ ਤੋਂ ਤੇ ਕਰਾ ਲੈਂਦਾ, ਉਹ ਵੀ ਭੋਲਾ ਬਣ ਜਾਂਦਾ। ਇਹ ਛੱਡੋ, ਇਹ ਮਾਨਸਿਕ ਬਿਮਾਰੀਆਂ ਨੇ, ਇਹਨਾਂ ਨੂੰ ਛੱਡ ਦਈਏ, ਆਪਾਂ ਬਹੁਤ ਚਿਰ ਹੋ ਗਿਆ ਇਹ ਗੱਲਾਂ ਕਰਦਿਆਂ ਨੂੰ, ਛੱਡ ਦਈਏ ਬਸ, ਕੁਛ ਨੀ ਇਹਨਾਂ ਗੱਲਾਂ ਦੇ ਵਿੱਚ। ਜ਼ਮਾਨਾ ਬਹੁਤ ਅੱਗੇ ਜਾ ਰਿਹਾ, ਤੁਹਾਡੇ ਬੱਚੇ ਕੈਨੇਡਾ ਪੜ੍ਹਨ ਜਾ ਰਹੇ ਆ, ਆਸਟ੍ਰੇਲੀਆ ਪੜ੍ਹਨ ਜਾ ਰਹੇ ਆ, ਕਿੰਨੇ ਤੋਂ ਅੱਜ ਕੱਲ੍ਹ ਇੱਕ ਇੱਕ ਪਿੰਡ ਵਿੱਚੋਂ 20-20-30-30 ਬੱਚੇ ਚਲੇ ਗਏ, 40-40 ਨਿਆਣੇ ਗਏ, ਫਿਰ ਉਹਨਾਂ ਦੇ ਮਾਂ ਪਿਓ ਜਾ ਰਹੇ ਆ ਮਗਰ ਮਗਰ, ਕੋਈ ਕੈਨੇਡਾ ਨੂੰ ਚੱਲਿਆ, ਕੋਈ ਆਸਟ੍ਰੇਲੀਆ ਨੂੰ ਚੱਲਿਆ। ਕਿੰਨੀ ਤਰੱਕੀ ਕਰ ਰਹੇ ਲੋਕ, ਐਜੂਕੇਸ਼ਨ ਲੈ ਕੇ ਪੜ੍ਹ ਲਿਖ ਕੇ ਕਿੱਥੇ ਕਿੱਥੇ ਤੱਕ ਜਾ ਰਹੇ, ਤੇ ਆਪਾਂ ਅਜੇ ਵੀ ਭੂਤਾਂ ਪ੍ਰੇਤਾਂ ਦੇ ਚੱਕਰਾਂ ਵਿੱਚ ਫਸੇ ਰਹਾਂਗੇ, ਕਿੰਨਾ ਚਿਰ ਇੱਦਾਂ ਚੱਲੂ ਸਾਡਾ। ਤਾਂ ਕਰਕੇ ਬਾਣੀ ਪ੍ਰੇਤਾਂ ਦਾ ਭਲਾ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਮਹਾਰਾਜ ਕਿਹੜਾ ਹੁੰਦਾ ਪ੍ਰੇਤ? ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ, ਆਪਾਂ ਹੁਣ ਬਾਣੀ ਨੂੰ ਪੁੱਛਦੇ ਹਾਂ ਵੀ ਭੂਤ ਤੇ ਪ੍ਰੇਤ ਹੁੰਦਾ ਹੈ ਕਿ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਹੁੰਦਾ ਪਰ ਬੰਦਾ ਹੀ ਪ੍ਰੇਤ ਹੁੰਦਾ ਹੈ। ਮਾਇਆ ਮੋਹ ਪ੍ਰੇਤ ਹੈ, ਜਿਹੜੇ ਮਾਇਆ ਦੇ ਮੋਹ ਵਿੱਚ ਫਸੇ ਹੈ ਕਹਿੰਦੇ ਪ੍ਰੇਤ ਹੀ ਹੈ, ਚਿੰਬੜਦੇ ਹੈ, ਸਾਡੇ ਸਾਹਮਣੇ ਚਿੰਬੜਦੇ ਆ। ਤੁਸੀਂ ਵੇਖਿਓ ਜੀ, ਕਿਸੇ ਵੱਡੇ ਆਫਿਸਰ ਕੋਲ ਜਾਇਓ ਕੰਮ ਕਰਾਉਣ, ਕਿਸੇ ਮਹਿਕਮੇ 'ਚ ਜਾਇਓ, ਤੇ ਉਹ ਫਿਰ ਕਹੂਗਾ ਕਰ ਤਾਂ ਦੇਵਾਂਗੇ ਭਾਈ, ਪਰ ਚਿੰਬੜਦਾ ਹੈ ਉਸੇ ਵੇਲੇ। ਕਿਹੜੀ ਚੀਜ਼ ਨੂੰ ਚਿੰਬੜੂ ਵਾਲਾ? ਸਾਡੀ ਜੇਬ ਨੂੰ ਚਿੰਬੜੂ, ਇਹ ਚਿੰਬੜਦੇ ਜੇਬਾਂ ਨੂੰ ਚਿੰਬੜਦੇ। 50,000 ਤਨਖਾਹ ਹੈ ਪਰ ਫਿਰ ਵੀ ਜੇਬ ਨੂੰ ਚਿੰਬੜੂ, ਇਹਨੂੰ ਪ੍ਰੇਤ ਕਹਿੰਦੇ ਆ। ਕਹਿੰਦੇ ਮਾਇਆ ਮੋਹ ਪ੍ਰੇਤ ਹੈ। ਆ ਵੇਖੋ, ਮਾਇਆ ਦੇ ਮੋਹ ਵਿੱਚ ਫਸਿਆ ਪ੍ਰੇਤ ਨਹੀਂ ਹੈ। ਸਾਈਨ ਕਰਨੇ ਨੇ ਸਰਕਾਰ, ਸਾਈਨ ਕਰਨ ਦੀ ਵੀ ਚੈੱਕ ਕਰਕੇ ਭਾਈ, ਸਾਈਨ ਕਰਕੇ ਫਾਈਲ ਅੱਗੇ ਭੇਜਣ ਦੀ ਤਨਖਾਹ ਦਿੰਦੀ ਹੈ ਸਰਕਾਰ, ਪਰ ਉਹ ਕਹਿੰਦਾ 50,000 ਨਾਲ ਮੇਰਾ ਗੁਜ਼ਾਰਾ ਨਹੀਂ ਹੁੰਦਾ, ਮੈਨੂੰ 1,00,000 ਉੱਤੋਂ ਵੀ ਬਣਨਾ ਚਾਹੀਦਾ। ਉਹ ਉੱਤੋਂ ਦੇ ਚੱਕਰ ਵਿੱਚ ਉਹ ਸਾਈਨ ਕਰਨ ਦੇ ਜਿਹੜੇ ਪੈਸੇ ਲੈਂਦਾ, ਇਹ ਹੈ ਪ੍ਰੇਤ ਬਿਰਤੀ। ਕਹਿੰਦੇ ਚਿੰਬੜਿਆ ਹੋਇਆ ਤੇਰੀ ਜੇਬ ਨੂੰ, ਤੇਰੇ ਖਜ਼ਾਨੇ ਨੂੰ ਚਿੰਬੜਿਆ ਹੋਇਆ ਆ ਪ੍ਰੇਤ। ਤੇ ਜੇ ਗੁਰਬਾਣੀ ਦਾ ਗਿਆਨ ਲੈ ਲਵੇ, ਸਮਝ ਲੈ ਲਵੇ, ਉਹ ਛੱਡੋ ਮਨਾ, ਛਾਤੀ ਤੇ ਧਰ ਕੇ ਨਹੀਂ ਲੈ ਜਾਣਾ। 40,000-50,000 ਥੋੜਾ ਨਹੀਂ ਹੁੰਦਾ, ਗੁਜ਼ਾਰਾ ਵਧੀਆ ਚੱਲਦਾ। ਆਪਾਂ 2 ਨੰਬਰ ਦੀ ਕਮਾਈ ਤੋਂ ਤੌਬਾ ਕੀਤੀ, ਅਸੀਂ ਗਰੀਬ ਨੂੰ ਨਹੀਂ ਕਿਸੇ ਨੂੰ ਲੁੱਟਣਾ, ਜਿਹੜਾ ਕੰਮ ਕਰਨਾ ਕਰ ਦੇਣਾ। ਲਓ ਜੀ, ਪ੍ਰੇਤ ਦਾ ਭਲਾ ਹੋ ਗਿਆ, ਹੁਣ ਕੀ ਬਣ ਗਿਆ? ਬੰਦਾ। ਪ੍ਰੇਤ ਦਾ ਭਲਾ ਹੋ ਗਿਆ, ਇਹ ਪ੍ਰੇਤ ਦਾ ਭਲਾ ਹੁੰਦਾ ਹੈ। ਮਾਇਆ ਮੋਹ ਪ੍ਰੇਤ ਹੈ। ਤੁਸੀਂ ਦੱਸੋ ਜੀ, ਜਿਹੜੇ ਬਾਣੀ ਨੇ ਪ੍ਰੇਤ ਦੱਸਿਆ ਭਲਾ ਮਾਇਆ ਮੋਹ ਵਾਲਾ, ਇਹੋ ਜਿਹੇ ਪ੍ਰੇਤ ਵੇਖੇ ਹੈ ਕਿ ਨਹੀਂ ਵੇਖੇ? ਬੋਲੋ। ਤੇ ਜਿਹੜਾ ਤੂੰ ਵੱਡੇ ਢਿੱਡ ਵਾਲਾ ਵੇਖਿਆ, ਜਿਹੜਾ ਬਾਬੇ ਦੱਸਦੇ ਸੂਈ ਦੇ ਨੱਕੇ, ਐਵੇਂ ਨਾ ਕਹਿ ਦਿਓ ਵੇਖਿਆ ਬੁਖਿਆ, ਕਿਸੇ ਨੇ ਸਾਹਮਣੇ ਗੱਲਾਂ ਹੀ ਸੁਣੀਆਂ, ਕਿਸੇ ਨੇ ਨਹੀਂ ਵੇਖਿਆ ਵੀ ਮੈਂ ਵੇਖਿਆ ਸੀ ਜੀ ਪ੍ਰੇਤ ਇੱਦਾਂ ਦਾ ਹੁੰਦਾ। ਨਹੀਂ ਭਾਈ, ਤੈਨੂੰ ਸੁਪਨਾ ਆਇਆ ਹੋ, ਭੁਲੇਖਾ ਪੈ ਗਿਆ ਹੋਣਾ, ਇੱਦਾਂ ਕੋਈ ਪ੍ਰੇਤ ਨਹੀਂ ਤੁਰੇ ਫਿਰਦੇ ਇੱਥੇ। ਹੁਣ ਜੇ ਇਦਾਂ ਦੀ ਗੱਲ ਹੋਵੇ ਨਾ, ਫਿਰ ਤੇ ਅਫਵਾਹਾਂ ਹੈ ਜੀ, ਭਰੋਸਾ ਕਰ ਲੈਂਦੇ ਆ ਲੋਕ। ਆ ਮੈਨੂੰ ਪਰਚੀ ਕਿਸੇ ਨੇ ਭੇਜੀ, ਕਹਿੰਦੇ ਜੀ ਟੀਕਿਆਂ ਬਾਰੇ ਬੋਲ ਦਿਓ। ਲੈ ਜਿਹੜੇ ਟੀਕੇ ਲਾਉਂਦੇ ਆ ਜਿਹੜੇ, ਆ ਮੈਨੂੰ ਵੀ ਡਾਕਟਰ ਮਿਲੇ, ਮੈਨੂੰ ਕਹਿੰਦੇ ਜੀ ਤੁਸੀਂ ਕਹਿ ਦਿਓ ਮਾੜਾ ਜਿਹਾ ਵੀ ਲੋਕ ਅੱਜ ਕੱਲ੍ਹ ਜਿਹੜੇ ਇੰਜੈਕਸ਼ਨ ਬੱਚਿਆਂ ਨੂੰ ਲੱਗਦੇ ਆ, ਵੀ ਕਈ ਡਰੇ ਹੋਏ ਆ ਲੋਕ। ਹੁਣ ਦੱਸੋ ਵੀ ਜਦੋਂ ਗੱਲ ਆ ਜਾਏ ਨਾ ਬੱਚਿਆਂ ਦੀ, ਤੇ ਅਫਵਾਹ ਤੇ ਲੋਕ ਭਰੋਸਾ ਕਰਦੇ ਹੈ। ਮੈਨੂੰ ਮੇਰੀ ਆਪਣੀ ਮਾਂ ਨੂੰ ਵੀ ਫੋਨ ਕਰਕੇ ਕਹਿਣਾ ਪਿਆ ਵੀ ਲਵਾ ਲਿਓ ਬੱਚਿਆਂ ਦੇ, ਉਹ ਵੀ ਡਰੇ ਫਿਰਦੇ, ਕਹਿੰਦੇ ਨਾ ਕੀ ਪਤਾ ਕੀ ਹੋ ਜਾਣਾ। ਅੱਛਾ, ਜੇ ਜੇ ਭਾਈ ਡਾਕਟਰ ਭਰੋਸਾ ਦਿੰਦੇ ਆ ਨਾ ਤੁਹਾਨੂੰ, ਵੀ ਡਾਕਟਰ ਕਹਿੰਦੇ ਆ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ, ਫਿਰ ਲਵਾ ਲੈਣੇ ਚਾਹੀਦੇ ਆ, ਕਿਉਂਕਿ ਬੜੀ ਵੱਡੀ ਗੱਲ ਹੈ। ਪਰ ਹੁਣ ਇਹ ਤੇ ਲਵਾਣੇ ਨਹੀਂ, ਪਰ ਸ਼ਰਾਬ ਦੀ ਬੋਤਲ ਤੇ ਲਿਖਿਆ ਸ਼ਰਾਬ ਸਿਹਤ ਲਈ, ਉਹਦੇ ਤੇ ਕੋਈ ਭਰੋਸਾ ਨਹੀਂ ਕਰਦਾ ਯਾਰ। ਸ਼ਰਾਬ ਦੀ ਬੋਤਲ ਤੇ ਲਿਖਿਆ ਵੀ ਸ਼ਰਾਬ ਹਾਨੀਕਾਰਕ, ਅੱਖਾਂ ਬੰਦ ਕਰਕੇ ਪੀ ਜੂ ਸਾਰੀ ਦੀ ਸਾਰੀ ਬੋਤਲ, ਐ ਫੜ ਕੇ ਸਾਹ ਹੀ ਨਹੀਂ ਲਊ, ਐ ਚੱਲੂ। ਉਹਦੇ ਤੇ ਲਿਖਿਆ ਵੀ ਜ਼ਹਿਰ ਹੈ, ਸਲੋ ਪੋਇਜ਼ਨ, ਜ਼ਹਿਰ ਹੈ, ਉਹਦੀ ਕੋਈ ਟੈਨਸ਼ਨ ਨਹੀਂ। ਪਰ ਕਿਸੇ ਨੇ ਫੈਲਾਤਾ, ਸਾਰੇ ਹੀ ਮੰਨ ਗਏ, ਅਸੀਂ ਭੂਤਾਂ ਪ੍ਰੇਤਾਂ ਵਾਲੀਆਂ ਡਰੇ ਹੋਏ ਆ, ਆਪਾਂ ਗੱਲ ਕੁਛ ਨਹੀਂ, ਆਖੋ ਸਤਨਾਮ। ਜੇ ਅੱਜ ਅਫਵਾਹਾਂ ਫੈਲਦੀਆਂ, ਪਹਿਲਾਂ ਕਿਉਂ ਨਹੀਂ ਫੈਲਦੀਆਂ ਹੋਣਗੀਆਂ? ਹੁੰਦੀਆਂ ਨੀ ਜੀ ਅੱਜ, ਆਪਣੇ ਪਹਿਲਾਂ ਨਿੱਕੇ ਨਿੱਕੇ ਹੁੰਦੇ ਗੱਲਾਂ ਕਰਿਆ ਕਰ, ਸਲੇਡਾ ਆ ਗਿਆ, ਉਹ ਸਲੇਡਾ ਆ ਗਿਆ, ਕਦੇ ਰੂਪ ਬਦਲ ਲੈਂਦਾ, ਕਦੇ ਐਂ ਕਰ ਦਿੰਦਾ, ਕਦੇ ਐ ਬਣ ਜਾਂਦਾ, ਕਦੇ ਐ ਬਣ ਜਾਂਦਾ। ਪਿੱਛੇ ਜੇ ਇੱਕ ਗ੍ਰੰਥੀ, ਉੱਧਰ ਨਾ ਦਿੜਬੇ ਦੇ ਏਰੀਏ ਦਾ ਮੁੰਡਾ ਸੀ ਕੋਈ, ਉਹ ਨੌਜਵਾਨ ਨੇ ਨਾ ਇੱਕ ਫੋਟੋ ਪਾਤੀ ਵੀ ਸਲੇਡਾ ਆ ਗਿਆ ਦਿੜਬੇ ਚ, ਤੇ ਲੋਕੀ ਵੇਖਣ ਚਲੇ ਗਏ ਮੋਟਰਸਾਈਕਲ ਗੱਡੀਆਂ ਲੈ ਕੇ। ਜਦੋਂ ਪਤਾ ਲੱਗਿਆ ਵੀ ਗੱਲ ਕੁਛ ਵੀ ਨਹੀਂ, ਮੁੜ ਕੇ ਉਹ ਥਾਣੇ ਰਹਿ ਕੇ ਆਇਆ, ਕੇਸ ਕੀਤਾ ਬੰਦਿਆਂ ਨੇ, ਪੁਲਿਸ ਫੜ ਕੇ ਲਗਈ, ਤੇ ਉਹ ਚੰਗੀ ਤਰ੍ਹਾਂ ਕੁਟਾਪਾ ਵੀ ਚਾੜਿਆ, ਫਿਰ ਜ਼ਮਾਨਤ ਕਰਕੇ ਘਰ ਆਇਆ। ਤੇ ਮੈਨੂੰ ਦੱਸਣ ਵੀ ਆ ਦੀਵਾਨਾਂ ਚ ਸੇਵਾ ਕਰਦਾ ਫਿਰਦਾ, ਕਹਿੰਦੇ ਇਹਨੇ ਸਲੇਡੇ ਦੀ ਅਫਵਾਹ ਉਡਾਈ ਸੀ। ਹੁਣ ਅੱਜ ਕੱਲ੍ਹ ਬੰਦਾ ਵਟਸਐਪ ਦੇ ਉੱਤੇ ਬੈਠਾ ਹੈ, ਪਤਾ ਕਰ ਲੈਂਦਾ ਹੈ। ਪੁਰਾਣੇ ਵੇਲਿਆਂ ਵਿੱਚ ਆਪਣੇ ਵਾਲੇ ਬਸ ਫਿਰ ਤਾਸ਼ਾਂ ਖੇਡਦੇ, ਅੱਛਾ ਯਾਰ ਹੈਗਾ ਸੀ, ਐ ਉਹ ਪਹਿਲਾਂ ਮੰਨ ਲੈਂਦੇ ਸੀ, ਅੱਜ ਕੱਲ੍ਹ ਅਗਲੇ ਝੂਠੇ ਦੇ ਘਰ ਤੱਕ ਜਾਂਦੇ ਹੈ। ਆਖੋ ਸਤਨਾਮ
ਜੀ ਵਾਹ।
ਹੁਣ ਹੋ ਗਿਆ ਨਾ, ਪਹਿਲਾਂ ਪਤਾ ਕਿੱਥੇ ਲੱਗਦਾ ਸੀ, ਆ ਜਿੰਨੇ ਬਾਬੇ ਭੂਤ ਪ੍ਰੇਤ ਕੱਢਣ ਵਾਲੇ ਆ ਜਦੋਂ ਨੌਜਵਾਨ 15-20 ਇਕੱਠੇ ਹੋ ਗਏ ਜਿਹੜਾ ਹਾਂ ਬਾਬਾ ਹੁਣ ਦੱਸ ਵੀ ਕਿਹੜਾ ਭੂਤ ਆਉਂਦਾ ਕਰਾ ਗੱਲ ਮੇਰੇ ਨਾਲ ਇਹਦੀ ਕਿਹੜੇ ਕਿਹਦੇ ਚ ਆਉਂਦਾ ਭੂਤ ਫਿਰ ਉਹਦੀ ਕੰਨਾਂ ਨੂੰ ਹੱਥ ਲਾ ਰਹੇ ਨਾ ਭਾਈ ਅੱਜ ਤੋਂ ਬਾਅਦ ਨਹੀਂ ਕਰਦਾ ਪਰ ਪਹਿਲਾਂ ਚੱਲਦਾ ਸੀ ਇਹਦਾ ਮਤਲਬ ਹੈ ਇਦਾਂ ਦੀਆਂ ਅਫਵਾਹਾਂ ਉੱਡਦੀਆਂ ਲੋਕੀ ਭਰੋਸਾ ਕਰਦੇ ਆ ਪਰ ਹੁਣ ਲੋਕ ਸਿਆਣੇ ਹੋ ਰਹੇ ਆ ਦੱਸੋ ਭਾਈ ਜਿਹੜਾ ਮਾਇਆ ਮੋਹ ਪ੍ਰੇਤ ਹੈ ਬੰਦੇ ਬੰਦਾ ਹੀ ਕਹਿੰਦੇ ਪ੍ਰੇਤ ਹੈ ਹੋਰ ਕੀ ਚਿੰਬੜਦਾ ਤੇ ਫਿਰਦਾ ਦੱਸੋ ਇਹ ਪ੍ਰੇਤ ਵੇਖਿਆ ਕਿ ਨਹੀਂ ਵੇਖਿਆ ਆਪਾਂ ਨੂੰ ਰੋਜ਼ ਟੱਕਰਦੇ ਆ ਇਹ ਜਿਹੜੇ ਭੱਜ ਕੇ ਜੇਬ ਨੂੰ ਪੈਂਦੇ ਆ ਵੀ ਜੇਬ ਤੇਰੀ ਬਸ ਖੜਦੇ ਖਾਲੀ ਬਸ ਇਹ ਜੇਬ ਨੂੰ ਪੈਂਦੇ ਆ ਮਾਫ਼ ਕਰਨਾ ਕਈ ਤੇ ਮੇਰੇ ਵਰਗੇ ਬਾਬੇ ਵੀ ਬਹੁਤ ਵੱਡੇ ਢਿੱਡਾਂ ਵਾਲੇ ਵੱਡੇ ਵੱਡੇ ਪ੍ਰੇਤ ਨੇ ਮੂੰਹ ਛੋਟੇ ਆ ਢਿੱਡ ਵੱਡੇ ਆ ਪਿੰਜਣੀਆਂ ਬਹੁਤ ਵੱਡੀਆਂ ਇਹ ਵੀ ਪ੍ਰੇਤ ਹੈ ਕਈ ਉਹਦੀ ਕਹਿ ਦੇਣਗੇ ਭਲਾ ਹੋ ਜੂ ਭਾਈ ਤੇਰਾ ਕਿਵੇਂ ਹੋ 51,000 ਵਾਲਾ ਸੰਪਟ ਪਾਠ ਕਰਾਉਣਾ ਪਊ ਆਖੋ ਸਤਨਾਮ ਲਓ ਜੀ ਆਹ ਬਾਬਾ ਜੀ ਪ੍ਰੇਤ ਨੇ ਜੇਬ ਨੂੰ ਪੈਂਦੇ ਨੇ ਜੇਬ ਨੂੰ ਅਗਲਾ ਆਪਣੇ ਦੁੱਖ ਰੋਣ ਗਿਆ ਅਗਲਾ ਕਹਿੰਦਾ ਜੀ ਅਸੀਂ ਪਰੇਸ਼ਾਨ ਰਹਿੰਦੇ ਹਾਂ ਬਾਬਾ ਜੀ ਕੋਈ ਦੱਸਿਓ ਢੰਗ ਉਹਦੀ ਕਹਿ ਦੂ ਪਾਠ ਕਰਨਾ ਪਊ ਨਾਲੇ ਸਪੈਸ਼ਲ ਤੁਕ ਤੁਕ ਵਾਲਾ ਸੰਪਟ ਪਾਠ ਲਾਵਾਂਗੇ ਕਦੇ ਪਤਾ ਨੀ ਕਿਹੜਾ ਕਿਹੜਾ ਤੁਕ ਤੁਕ ਤੇ ਲਾਉਂਦੇ ਨੇ ਇਹ ਇਹਦੇ ਨਾਲ ਕਹਿੰਦੇ ਕੀ ਹੋਊ ਕਹਿੰਦੇ ਤੇਰੇ ਸਾਰੇ ਹੀ ਕੰਮ ਰਾਸ ਆ ਜਾਣ ਇਹਨਾਂ ਨੂੰ ਪੁੱਛ ਲਓ ਵੀ ਕਿਹੜਾ ਤੁਕ ਤੁਕ ਵਾਲਾ ਲਾਉਣਾ ਹੈ ਕੰਮ ਕਈ ਕਰਨ ਵਾਲੇ ਨੇ ਅਸੀਂ ਵੀ ਕਰਾ ਲੈਂਦੇ ਹਾਂ ਦੱਸੋ ਕਿੰਨੇ ਪੈਸੇ ਚਾਹੀਦੇ ਆ ਇਕੱਠੇ ਖੁੱਟੇ ਕਰਕੇ ਅਸੀਂ ਵੀ ਦੇ ਦਿੰਦੇ ਹਾਂ ਤੇ ਇਹ ਇਹ ਕਰੋ ਖੰਡ ਸੰਪਟ ਪਾਠ ਵੀ ਪੰਜਾਬ ਚੋਂ ਨਸ਼ਾ ਖਤਮ ਹੋ ਜੇ ਕਿਹੜਾ ਬਾਬਾ ਵਾਅਦਾ ਕਰਦਾ ਕਰੇ ਵਾਅਦਾ ਕਰੇ ਕੋਈ ਬਾਬਾ ਵੀ ਸੰਪਟ ਪਾਠ ਕਰਾਂਗੇ ਤੇ ਪੰਜਾਬ ਚੋਂ ਨਸ਼ੇ ਖਤਮ ਹੋ ਜਾਣਗੇ ਦੱਸੋ ਕਿਹੜਾ ਕਿੱਥੇ ਕਰਾਉਣਾ ਦੱਸੋ ਹੈ ਕੋਈ ਇਦਾਂ ਦਾ ਭੋਲਿਆਂ ਨੂੰ ਲੁੱਟਣ ਵਾਲੇ ਆ ਜੀ ਮਾਵਾਂ ਜਦੋਂ ਜਾ ਕੇ ਕਹਿੰਦੀ ਹੈ ਨਾ ਪੁੱਤ ਮੇਰੇ ਦਾ ਕੈਨੇਡਾ ਤੋਂ ਬਾਬਾ ਜੀ ਫੋਨ ਆਇਆ ਸੀ ਤੇ ਲਾ ਜਿਆ ਉਸੇ ਵੇਲੇ ਕਹਿ ਦੂ ਬੀਬੀ ਪਾਠ ਕਰਾਉਣਾ ਪੈਣਾ ਉੱਥੋਂ ਉਹਨੂੰ ਕਹਿ ਦੇ ਵੀ ਭੇਜ ਦੇ $1,000 ਉਧਰਲਾ 1,000 ਇੱਧਰਲਾ 45,000 ਬਣ ਜਾਂਦਾ 50,000 ਬਣ ਜਾਂਦਾ ਵਿਚਾਰੀ ਮਮਤਾ ਦੀ ਮਾਰੀ ਮਾਂ ਲੁੱਟੀ ਗਈ ਤੁਹਾਡੇ ਵਰਗੇ ਕਈ ਬੰਦੇ ਲੁੱਟੇ ਜਾਂਦੇ ਆ ਸਿਰ ਤੇ ਭਾਰ ਜਿਹਾ ਰਹਿੰਦਾ ਬਾਬਾ ਜੀ ਉਹਦੀ ਕਹਿ ਦੂ ਲੈ ਪਾਠ ਕਰਾ 11,000 ਲੈ ਲਿਆ 3,000 ਪਾਠੀਆਂ ਨੂੰ ਦੇ ਦਿੱਤਾ 7,000 ਵਿੱਚੋਂ ਠੇਕੇ ਤੇ ਗਾਂਹ ਪਾਠ ਦੇ ਦਿੰਦੇ ਨੇ ਪਾਠੀ ਰੱਖੇ ਹੋਏ ਉਹਨਾਂ ਨੂੰ ਗਾਂਹ ਠੇਕੇ ਤੇ ਵੀ ਤੁਸੀਂ ਕਰ ਦਿਓ ਉਹਨਾਂ ਨੂੰ 3,000 7,000 ਵਿੱਚੋਂ ਆਪ ਖਾ ਗਿਆ ਮੁੜ ਕੇ ਉਹ ਬੰਦੇ ਨੂੰ ਪੁੱਛੋ ਲੈ ਗਿਆ ਭਾਰ ਤੇਰਾ ਉਹ ਜਿਹੜਾ ਜੇਬ ਖਾਲੀ ਕਰਕੇ 11,000 ਦੇ ਹਾਂ ਜੀ ਉਹਨੇ ਮੁੜ ਕੇ ਕਹਿਣਾ ਹੀ ਨਹੀਂ ਵੀ ਭਾਰ ਹੈਗਾ ਮੇਰੇ ਸਿਰ ਤੇ ਉਹਨੂੰ ਪਤਾ ਵੀ ਫਿਰ 11,000 ਦਾ ਹੋ ਜਾਣਾ ਕੰਮ ਚੱਲਦਾ ਹੈ ਧੰਦਾ ਧਰਮ ਦੇ ਨਾਂ ਤੇ ਦੱਸੋ ਪਿਆਰਿਓ ਧਰਮ ਦੇ ਨਾਂ ਤੇ ਚੱਲਦਾ ਹੈ ਬੜਾ ਕੁਛ ਚੱਲਦਾ ਜਿੱਥੇ ਮਰਜ਼ੀ ਚਲੇ ਜਾਓ 50-50 ਸਰੂਪ ਰੱਖੇ ਹੋਏ ਆ 15 ਸਰੂਪ ਹੈ ਲੈਣ ਚ ਲਾਏ ਹੋਏ ਆ ਜੇ ਪੁੱਛੋ ਵੀ ਗੁਰੂ ਕਿੰਨੇ ਆ 15 ਕਿ 1 ਬੋਲੋ ਤੁਸੀਂ ਦੱਸੋ ਵੀ ਗੁਰੂ ਕਿੰਨੇ ਆ 1 ਭਲਾ ਐ ਹੋਵੇ ਵੀ 1 ਸੁਣਾਵੇ 15 ਸੁਣਨ ਐ ਵਧੀਆ ਨਹੀਂ ਲੱਗਦਾ ਪਾਠੀ ਬੈਠੇ ਹੁੰਦੇ ਆ 15 ਮੂੰਹ ਇਦਾਂ ਬੰਨੇ ਹੁੰਦੇ ਆ ਤੇ ਸੁਣਨ ਵਾਲਾ ਕੋਈ ਵੀ ਨਹੀਂ ਅੱਗੇ ਕੋਈ ਵੀ ਨਹੀਂ ਹੁੰਦਾ ਸੁਣਨ ਵਾਲਾ ਤੇ ਜੇ 15 ਨੂੰ ਕੋ ਬੋਲ ਕੇ ਸੁਣਾਓ ਜੀ ਸਾਰੇ ਹੀ ਬੋਲਣ ਲੱਗ ਜਾਣ ਉੱਥੇ ਸੁਣ ਸਮਝ ਆਊ ਕੁਛ ਉੱਥੇ ਸਾਨੂੰ ਕਹਿੰਦੇ ਆ ਗੁਰੂ ਦੁਖੀ ਹੈ ਗੁਰੂ ਦੁਖੀ ਹੈ ਪੰਗਾ ਤੇ ਇਹਨਾਂ ਨੂੰ ਇੰਨਾ ਗੱਲਾਂ ਦਾ ਪੈਂਦਾ ਆਹ ਗੱਲਾਂ ਨਹੀਂ ਇਹਨਾਂ ਦੇ ਫਿੱਟ ਆਉਂਦੀਆਂ ਪਰ ਇਹ ਸੱਚ ਹੈ ਧਰਮ ਦੇ ਨਾਂ ਤੇ ਧੰਦੇ ਚਲਾਏ ਆ ਲੋਕਾਂ ਨੇ ਧਰਮ ਦੇ ਨਾਂ ਤੇ ਧੰਦੇ ਚੱਲਦੇ ਆ ਮੇਰਿਓ ਵੀਰੋ ਬੱਚਿਓ ਨੌਜਵਾਨੋ ਤੁਹਾਡੀਆਂ ਪੜਾਈਆਂ ਨੇ ਤੁਹਾਡੇ ਬੈਂਡ ਲਿਆਉਣੇ ਆ ਪਾਠਾਂ ਨੇ ਨਹੀਂ ਲਿਆਉਣੇ ਤੁਹਾਡੀ ਪੜਾਈ ਨੇ ਤੁਹਾਡੇ ਬੈਂਡ ਲੈ ਕੇ ਆਉਣੇ ਆ ਅੱਗੇ ਲੈ ਕੇ ਜਾਣਾ ਹੈ ਕਿਸਾਨ ਵੀਰੋ ਤੁਹਾਡੀਆਂ ਫਸਲਾਂ ਨੇ ਤੁਹਾਡੀ ਮਿਹਨਤ ਨੇ ਤੁਹਾਡੇ ਕੱਢੇ ਨਦੀਨ ਨੇ ਤੁਹਾਡੀ ਵੇਹ ਪਾਈ ਨੇ ਤੁਹਾਡਾ ਪਾਣੀ ਪਾਇਆ ਜਿਹੜਾ ਗੇੜਾ ਲਾਉਂਦਾ ਰਿਹਾ ਰਾਤ ਨੂੰ ਉੱਠ ਉੱਠ ਕੇ ਪਾਣੀ ਲਾਇਆ ਉਹਨੇ ਝਾੜ ਲਿਆਉਣਾ ਹੈ ਏਦਾਂ ਨਹੀਂ ਏਦਾਂ ਜੇ ਏਦਾਂ ਹੁੰਦਾ ਹੋਵੇ ਫਿਰ ਤੇ ਸਾਰਾ ਕੁਝ ਹੀ ਬਦਲ ਜਾਏ ਇਹ ਪਤਾ ਕਰਨਗੇ ਕਿ ਦੋ ਕੰਮ ਕਹਿ ਦੇਣਗੇ ਗੱਲ ਦੋਨੇ ਕਹਿਣਗੇ ਇੱਕ ਤੇ ਕਹਿਣਗੇ ਤੂੰ ਨਾ ਪੜ੍ਹਾਈ ਪੂਰਾ ਜ਼ੋਰ ਨਾਲ ਕਰੀ ਦਿਨ ਰਾਤ ਪੜ ਅੱਛਾ ਦੂਜੀ ਗੱਲ ਨਾਲ ਕਹਿੰਦੇ ਪਾਠ ਵੀ ਕਰਾ ਦਿਓ ਉਹਨੂੰ ਪਤਾ ਵੀ ਨੰਬਰ ਤੇ ਪੜ੍ਹਾਈ ਨਾਲ ਹੀ ਆ ਜਾਣੇ ਤਾਂ ਕਰਕੇ ਹੌਲੀ ਹੌਲੀ ਆਪਣਾ ਦਿਮਾਗ ਖੋਲਣਾ ਸ਼ੁਰੂ ਕਰੀਏ ਅਗਲੀ ਸੁਣੋ ਮਾਇਆ ਮੋਹ ਵੇਖਿਆ ਜੀ ਇਹ ਤਾਂ ਦਾ ਪ੍ਰੇਤ ਅਗਲਾ ਪ੍ਰੇਤ ਵੇਖੋ ਕਾਮ ਕ੍ਰੋਧ ਹੰਕਾਰਾ ਕਾਮ ਦੇ ਵਿੱਚ ਵੀ ਕਹਿੰਦੇ ਬੰਦਾ ਪ੍ਰੇਤ ਬਣ ਜਾਂਦਾ ਹੈ ਕਾਮ ਵਿੱਚ ਅੰਨਾ ਹੋਇਆ ਜਿਹੜਾ ਬੰਦਾ 8 ਸਾਲ ਦੀ ਬੱਚੀ ਨਾਲ ਚਾਰ ਬੰਦੇ ਮੰਦਰ ਦੇ ਵਿੱਚ ਬਲਾਤਕਾਰ ਕਰਦੇ ਐ ਤੁਸੀਂ ਦੱਸੋ ਇਹ ਬੰਦੇ ਚਿੰਬੜਦੇ ਐ ਜਿਹੜੇ ਇਹ ਪ੍ਰੇਤਾਂ ਨਾਲੋਂ ਘੱਟ ਨੇ ਬੋਲੋ ਕਹਿੰਦੇ ਕਾਮ ਵਿੱਚ ਅੰਨੇ ਹੋਏ ਬੰਦੇ ਪ੍ਰੇਤ ਹੀ ਹੁੰਦੇ ਨੇ ਹੋਰ ਕਿਹੜਾ ਪ੍ਰੇਤ ਕਹਿੰਦਾ ਤੂੰ ਸੂਈ ਦੇ ਨੱਕੇ ਚ ਮੂੰਹ ਵਾਲਾ ਢਿੱਡ ਵੱਡਾ ਜੀ ਕਹਿੰਦੇ ਪ੍ਰੇਤ ਆ ਕਹਿੰਦੇ ਆ ਪ੍ਰੇਤ ਨਹੀਂ ਆ ਸਾਡੀਆਂ ਕਈ ਧੀਆਂ ਭੈਣਾਂ ਸਾਡੀਆਂ ਕਈ ਸਿਆਣੀਆਂ ਬੱਚੀਆਂ ਜਦੋਂ ਕਾਲਜਾਂ ਵਿੱਚ ਪੜ੍ਹਨ ਜਾਂਦੀਆਂ ਤੇ ਜਿਹੜੇ ਚੌਂਕਾਂ 'ਚ ਬਹਿ ਕੇ ਕਈ ਬੰਦੇ ਏਦਾਂ ਦੇ ਜਿਹੜੇ ਛੇੜਦੇ ਐ ਉਸ ਵੇਲੇ ਆਵਾਜ਼ਾਂ ਮਾਰਦੇ ਐ ਟਿਚਰਾਂ ਕਰਦੇ ਐ ਇਸ਼ਾਰੇ ਕਰਦੇ ਐ ਚਿੰਬੜਨ ਨੂੰ ਫਿਰਦੇ ਐ ਇਹ ਪ੍ਰੇਤ ਨਹੀਂ ਕਹਿੰਦੇ ਚਿੰਬੜਦੇ ਆ ਕਹਿੰਦੇ ਆਹ ਜਿਹੜੇ ਜਿਉਂਦੇ ਪ੍ਰੇਤ ਨੇ ਇਹਨਾਂ ਦੀ ਗੱਲ ਕਰੋ ਆਹ ਪ੍ਰੇਤ ਜਿਹੜੇ ਨਿੱਕੀਆਂ ਨਿੱਕੀਆਂ ਬੱਚੀਆਂ ਇੱਥੇ ਸਾਲ ਸਾਲ ਦੀ ਬੱਚੀ ਨਾਲ ਰੇਪ ਹੋ ਰਿਹਾ ਏਦਾਂ ਦੇ ਪ੍ਰੇਤ ਨਹੀਂ ਹੈ ਕਾਮ ਵਿੱਚ ਅੰਨਾ ਹੋਇਆ ਬੰਦਾ ਵੀ ਪ੍ਰੇਤ ਹੈ ਕਾਮ ਕ੍ਰੋਧ ਅੱਗੇ ਜੀ ਹੰਕਾਰਾ ਕਾਮ ਕ੍ਰੋਧ ਹੰਕਾਰਾ ਕ੍ਰੋਧ ਵਿੱਚ ਆਇਆ ਬੰਦਾ ਵੀ ਪ੍ਰੇਤ ਬਣ ਜਾਂਦਾ ਤੇ ਜਿਨ੍ਹਾਂ ਦੇ ਹੰਕਾਰ ਸਿਰ ਚੜ੍ਹ ਕੇ ਬੋਲਦਾ ਹੈ ਕਹਿੰਦੇ ਹੰਕਾਰਿਆ ਹੋਇਆ ਬੰਦਾ ਵੀ ਪ੍ਰੇਤ ਬਣ ਜਾਂਦਾ ਵੇਖੋ ਕਹਿੰਦੇ ਸਿਰ ਚੜ੍ਹ ਕੇ ਬੋਲਦਾ ਹੈ ਆਹ ਪ੍ਰੇਤ ਤੇ ਆਪਾਂ ਇਹੋ ਜਿਹੇ ਪ੍ਰੇਤ ਨਹੀਂ ਬਣਨਾ ਕਈ ਬੰਦੇ ਫਿਰ ਦਿਮਾਗ ਤੁਹਾਡੇ ਜਿਹੜੇ ਬਾਣੀ ਪੜ੍ਹਨ ਵਾਲੇ ਬੰਦੇ ਆ ਬਾਬਿਆਂ ਦੀ ਸੰਗਤ ਕਰਦੇ ਆ ਉਹਨਾਂ ਨੇ ਫਿਰ ਮੇਰੇ ਵਰਗੇ ਤੋਂ ਇਦਾਂ ਸੁਣਿਆ ਹੁੰਦਾ ਵੀ ਬਾਣੀ ਤੇ ਇਹ ਕਹਿੰਦੀ ਹੈ ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਇਹ ਆਉਂਦਾ ਨਾ ਦਿਮਾਗ ਚ ਫਿਰ ਵੀ ਬਾਣੀ ਤੇ ਲਿਖਿਆ ਪਿਆ ਅੰਤ ਵੇਲੇ ਜਿਹੜਾ ਬੰਦਾ ਮਾਇਆ ਮਾਇਆ ਕਰਦਾ ਮਰ ਗਿਆ ਸਰਪ ਜੋਨ ਵੱਲ ਵੱਲ ਉਤਰੈ ਉਹ ਸੱਪ ਬਣੂ ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਬੇਸ਼ਵਾ ਜੋਨ ਵੱਲ ਵੱਲ ਉਤਰੈ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਸੂਕਰ ਜੋਨ ਵੱਲ ਵੱਲ ਉਤਰੈ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਪ੍ਰੇਤ ਜੋਨ ਵੱਲ ਵੱਲ ਉਤਰੈ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਬਦਤ ਤਲੋਚਨ ਤੇ ਨਰ ਮੁਕਤਾ ਪਿਤੰਬਰ ਵਾਕੈ ਹਿਰਦੈ ਬਸ ਹੁਣ ਜਦੋਂ ਐ ਲਿਖਿਆ ਵੀ ਜਿਹੜਾ ਮਾਇਆ ਮਾਇਆ ਕਰਦਾ ਮਰੂ ਉਹ ਕੀ ਬਣੂ ਅਗਲੇ ਜਨਮ ਚ ਸੱਪ ਸੱਪ ਬਣੂ ਸੱਪ ਦੀ ਜੂਨੀ ਮਿਲੂ ਜਿਹੜਾ ਕਹਿੰਦੇ ਇਸਤਰੀ ਨੂੰ ਯਾਦ ਕਰਦਾ ਮਰ ਗਿਆ ਉਹਨੂੰ ਕਿਹੜੀ ਜੂਨੀ ਮਿਲੂ ਜੀ ਵੇਸ਼ਵਾ ਦੀ ਜਿਹੜਾ ਕਹਿੰਦੇ ਘਰ ਨੂੰ ਯਾਦ ਕਰਦਾ ਮਰ ਗਿਆ ਉਹਨੂੰ ਕਿਹੜੀ ਜੂਨੀ ਮਿਲੂ ਪ੍ਰੇਤ ਦੀ ਜਿਹੜਾ ਬੱਚਿਆਂ ਨੂੰ ਯਾਦ ਕਰਦਾ ਮਰ ਗਿਆ ਉਹਨੂੰ ਕਾਹਦੀ ਜੂਨੀ ਮਿਲੂ ਸੂਰ ਦੀ ਸੂਰੀ ਦੀ ਉਹਦੇ ਕਿੰਨੇ ਬੱਚੇ ਹੁੰਦੇ ਆ ਇੱਦਾਂ ਹੀ ਸੁਣਦੇ ਆ ਅਰਥ ਹੁਣ ਤੁਸੀਂ ਇਹ ਦੱਸੋ ਵੀ ਜਿਹੜਾ ਜਿਹੜਾ ਨਾ ਇੱਥੇ ਭੁਲੇਖਾ ਪੈਂਦਾ ਉਹ ਹੈ ਜਦੋਂ ਆਪਾਂ ਕਹਿੰਦੇ ਹਾਂ ਸੂਕਰ ਜੂਨ ਸੂਕਰ ਜੋਨ ਵੱਲ ਵੱਲ ਉਤਰੈ ਵੀ ਜੂਨੀ ਮਿਲਦੀ ਹੈ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਇਹ ਸ਼ਬਦ ਵਿੱਚ ਇੱਕ ਪੰਕਤੀ ਆਈ ਹੈ, ਅੰਤਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਵੇਸ਼ਵਾ ਜੋਨ ਵਲ ਵਲ ਉਤਰੈ। ਵੇਸ਼ਵਾ ਦੀ ਜੂਨੀ ਮਿਲੂ ਜਿਹੜਾ ਇਸਤਰੀ ਨੂੰ ਯਾਦ ਕਰਦਾ ਮਰ ਗਿਆ। ਤੇ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਵੇਸ਼ਵਾ ਦੀ ਜੂਨੀ ਹੁੰਦੀ ਹੈ? ਦੱਸੋ, ਵੇਸ਼ਵਾ ਦੀ ਜੋਨ ਕੋਈ ਵੱਖਰੀ ਜੋਨ ਹੈ ਔਰਤ ਨਾਲੋਂ? ਔਰਤ ਹੀ ਵੇਸ਼ਵਾ ਹੁੰਦੀ ਹੈ? ਔਰਤ ਜੰਮਦੀ ਹੈ ਕਿਸੇ ਦੇ ਘਰ, ਧੀ ਬਣ ਕੇ ਜੰਮੀ ਪਰ ਵੱਡੀ ਹੋ ਕੇ ਵੇਸ਼ਵਾ ਬਣ ਗਈ, ਵੇਸ਼ਵਾ ਜੂਨੀ ਹੁੰਦੀ ਹੈ ਕਿ ਵੇਸ਼ਵਾ ਬਿਰਤੀ ਹੁੰਦੀ ਹੈ? ਬੋਲੋ ਬੋਲੋ ਪਿਆਰਿਓ, ਵੇਸ਼ਵਾ ਬਿਰਤੀ ਹੋ ਕੇ ਜੂਨੀ ਹੋ? ਬਿਰਤੀ ਦੀ ਗੱਲ ਹੈ ਨਾ, ਆਹ ਜਿਹੜਾ ਸ਼ਬਦ ਹੈ ਇਹ ਸਾਰੇ ਸ਼ਬਦ ਵਿੱਚ ਬਿਰਤੀ ਦੀ ਗੱਲ ਚੱਲਦੀ ਹੈ। ਜਿਹੜਾ ਬੰਦਾ ਕੁੱਤੇ ਦੀ ਬਿਰਤੀ ਵਾਲਾ ਹੈ, ਕੁੱਤੇ ਦੀ ਜੂਨ ਭੋਗ ਰਿਹਾ। ਜਿਹੜਾ ਗਧੇ ਦੀ ਬਿਰਤੀ ਵਾਲਾ, ਭਾਰ ਹੀ ਢੋਈ ਜਾਂਦਾ, ਸਾਰੀ ਜ਼ਿੰਦਗੀ ਭਾਰ ਢੋਂਦੇ ਦੀ ਲੰਘ ਗਈ, ਇਹ ਗਧੇ ਦੀ ਜੂਨ ਭੋਗਦਾ, ਗਧੇ ਦੀ ਜੂਨ ਭੋਗਦਾ। ਹੁਣ ਸੁਣੋ, ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਕਈ ਅਗਲਾ ਕਹਿੰਦਾ ਯਾਰ ਇਹ ਤੇ ਪੈਸੇ ਤੇ ਹੀ ਮਰਦਾ ਰਹਿੰਦਾ ਹੈ, ਇਹ ਤੇ ਹਰ ਵੇਲੇ ਇਸੇ ਗੱਲਾਂ ਚ ਹੀ ਮਰਿਆ ਪਿਆ ਵੀ ਕਿਵੇਂ ਆ ਜੇ ਕਿਵੇਂ ਆ ਜੇ, ਦਿਨ ਰਾਤ ਹੀ ਮਰਿਆ ਹੀ ਰਹਿੰਦਾ, ਕੈਨੇਡਾ ਜਾਣਾ ਕੈਨੇਡਾ ਜਾਣਾ, ਮਰਿਆ ਹੀ ਪਿਆ ਇਹ ਤੇ ਕੈਨੇਡਾ ਤੇ। ਐ ਨੀ ਕਹਿੰਦੇ ਹੁੰਦੇ ਬੰਦੇ? ਕਈ ਬੰਦੇ ਅੰਤ ਸਮੇਂ ਤੱਕ ਅਖੀਰ ਤੱਕ ਮਾਇਆ 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 ਕਰਦੇ ਐ, ਇਸੇ ਚਿੰਤਨ ਵਿੱਚ ਮਰੇ ਪਏ ਐ, ਮਰਿਆ ਹੀ ਪਿਆ ਮਾਇਆ ਤੇ। ਕਹਿੰਦੇ ਜਿਹੜਾ ਬੰਦਾ ਮਾਇਆ 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 ਕਰਦਾ ਰਿਹਾ ਅੰਤ ਸਮੇਂ ਤੱਕ, ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਮਾਇਆ ਤੇ ਹੀ ਮਰਦਾ ਰਿਹਾ, ਇਹੀ ਚਿੰਤਾ ਚ ਮਰਦਾ ਰਿਹਾ ਹਰ ਵੇਲੇ, ਉਹ ਫਿਰ ਸਰਪ ਜੋਨ ਵਲ ਵਲ ਉਤਰੈ। ਕਹਿੰਦੇ ਐ ਨਾ ਮੰਨੋ ਵੀ ਇਹ ਬੰਦਾ ਸੀ, ਕਹਿੰਦੇ ਇਹ ਤੇ ਅੰਦਰੇ ਅੰਦਰ ਵੇਸੀ ਘੋਲਦਾ ਰਿਹਾ, ਇਹ ਤੇ ਸੱਪ ਹੀ ਬਣਿਆ ਰਿਹਾ। ਆਖੋ ਸਤਨਾਮ। ਫਿਰ ਸੁਣੋ, ਬਣੇਗਾ ਨੀ, ਅੱਜ ਵੀ ਸੱਪ ਹੈ। ਜਿਹੜੀ ਆਹ ਪੰਕਤੀ ਪੜ੍ਹਦੇ ਆ, ਗੁਰ ਮੰਤਰ ਹੀਣਸ ਜੋ ਪ੍ਰਾਣੀ, ਗੁਰੂ ਦੇ ਗਿਆਨ ਤੋਂ ਜਿਹੜਾ ਹੀਣ ਹੈ, ਤਿਰਗੰਤ ਜਨਮ ਭ੍ਰਸ਼ਟਣਾ ਹੈ। ਕਹਿੰਦੇ ਭ੍ਰਿਸ਼ਟਿਆ ਹੋਇਆ ਹੈ, ਕੂਕਰ ਹੈ ਸੂਕਰ ਹੈ ਗਰਦ ਪੈ ਕੈ ਸਰਪਨ ਹੈ ਤੁਲਖਲ ਹੈ। ਕਹਿੰਦੇ ਕੁੱਤਿਆਂ ਗਧਿਆਂ ਸੱਪਾਂ ਦੀਆਂ ਜੂਨਾਂ ਵਿੱਚ ਪਿਆ ਹੋਇਆ ਹੈ, ਤੁਲ ਖਲੈ। ਕਹਿੰਦੇ ਇਹ ਮੂਰਖ ਕੁੱਤਿਆਂ ਗਧਿਆਂ ਸੱਪਾਂ ਦੇ ਤੁਲ ਹੈ, ਕਾਵਾਂ ਦੇ ਤੁਲ ਹੈ, ਗਧਿਆਂ ਦੇ ਤੁਲ ਹੈ। ਕਹਿੰਦੇ ਸਾਰੀ ਜ਼ਿੰਦਗੀ ਕੁੱਤਾ ਗਧਾ ਬਣ ਕੇ ਲੰਘਾਤੀ, ਕਹਿੰਦੇ ਗਿਆਨ ਲਿਆ ਹੀ ਨਹੀਂ, ਅਕਲ ਲਈ ਨਹੀਂ, ਬੰਦਾ ਬਣਿਆ ਹੀ ਨਹੀਂ। ਇਹ ਨਹੀਂ ਵੀ ਕੁੱਤਾ ਗਧਾ ਬਣੂ, ਕਹਿੰਦੇ ਅੱਜ ਬਣਿਆ ਹੋਇਆ ਤੁਲ ਹੈ। ਕਹਿੰਦੇ ਕੁੱਤੇ ਗਧੇ ਦੇ ਤੁਲ ਹੈ ਇਹ। ਇਹ ਪੰਕਤੀ ਦਾ ਅਰਥ ਇਹ ਹੈ, ਜਿੱਥੇ ਮਰਜ਼ੀ ਟੀਕੇ ਪੜ੍ਹ ਲਿਓ, ਗਿਆਨ ਤੋਂ ਹੀਣਾ ਕੁੱਤਾ ਬਣੂ ਨਹੀਂ, ਅੱਜ ਹੀ ਕੁੱਤਾ ਹੈ। ਗਿਆਨ ਤੋਂ ਹੀਣਾ ਗਧਾ ਬਣੇਗਾ ਨਹੀਂ, ਅੱਜ ਹੀ ਗਧਾ ਹੈ। ਤਾਂ ਕਰਕੇ ਇਹ ਜਿਹੜਾ ਸ਼ਬਦ ਹੈ ਅੰਤਕਾਲ ਵਾਲਾ, ਇਹ ਸ਼ਬਦ ਵਿੱਚ ਭਗਤ ਤਰਲੋਚਨ ਜੀ ਬਿਰਤੀ ਦੀ ਗੱਲ ਕਰਦੇ ਆ, ਜੂਨੀਆਂ ਦੀ ਨਹੀਂ, ਕਿਉਂਕਿ ਵੇਸ਼ਵਾ ਬਿਰਤੀ ਹੁੰਦੀ ਹੈ, ਜੂਨੀ ਨਹੀਂ ਹੁੰਦੀ। ਅੱਜ ਉਹ ਜਿਹੜੀ, ਫਿਰ ਬੇਨਤੀ ਨੂੰ ਸੁਣੋ, ਅੰਤ ਸਮੇਂ ਤੱਕ ਮਾਇਆ ਮਾਇਆ ਕਰਦਾ ਰਿਹਾ, ਇਸੇ ਚਿੰਤਾ ਚ ਮਰਦਾ ਰਹਿੰਦਾ ਸੀ, ਇਹ ਤੇ ਸਾਰੀ ਜ਼ਿੰਦਗੀ ਕੀ ਬਣਿਆ ਰਿਹਾ ਜੀ, ਸੱਪ। ਤੇ ਜਿਹੜਾ ਬੰਦਾ ਕਾਮ ਵਿੱਚ ਇਸਤਰੀਆਂ ਨੂੰ ਯਾਦ ਕਰਦਾ ਰਹਿੰਦਾ, ਜਾਂ ਇਸਤਰੀ ਬੰਦੇ ਨੂੰ ਯਾਦ ਕਰਦੀ ਰਵੇ, ਠੀਕ ਹੈ, ਵਿਆਹਿਆ ਹੋਇਆ ਘਰ ਚ ਰਹਿੰਦਾ, ਸਮਾਜ ਦੇ ਡਰ ਤੋਂ ਕੁਝ ਕਰ ਨਾ ਸਕੇ, ਪਰ ਦਿਮਾਗ ਵਿੱਚ ਤੇ ਜਿਵੇਂ ਵੇਸ਼ਵਾ ਕਦੇ ਕੋਈ ਗਾਹਕ ਕਦੇ ਕੋਈ ਗਾਹਕ ਦਿਮਾਗ ਚ ਆਈ ਜਾਂਦਾ ਹੈ। ਕਹਿੰਦੇ ਇਹਦੇ ਦਿਮਾਗ ਵਿੱਚ ਵੀ ਕਦੇ ਕੋਈ ਚੱਲੀ ਜਾਂਦਾ ਕਦੇ ਕੋਈ ਚੱਲੀ ਜਾਂਦਾ। ਕਹਿੰਦੇ ਵੇਖਣ ਨੂੰ ਹੀ ਬੰਦਾ ਅੰਦਰ ਤੇ ਇਹਦੇ ਵੇਸ਼ਵਾ ਬੈਠੀ ਹੈ। ਆਖੋ ਸਤਨਾਮ। ਇਹ ਬੰਦਾ ਬਣ ਕੇ ਨਹੀਂ ਰਿਹਾ, ਵੇਸ਼ਵਾ ਹੈ, ਆ ਵੇਸ਼ਵਾ ਬਿਰਤੀ ਹੈ। ਅੰਤ ਵੇਲੇ ਤੱਕ ਕਹਿੰਦੇ ਮਰਨ ਤੱਕ ਔਰਤਾਂ ਦੇ ਵਿੱਚ ਹੀ ਧਿਆਨ ਰਿਹਾ, ਇੱਕ ਨਾਲ ਇਹਦਾ ਜੀਵਨ ਬਸਰ ਨਹੀਂ ਹੋ ਸਕਿਆ, ਉਹਦਾ ਵੀ ਬਸ ਔਰਤ ਹੈ, ਭਾਵੇਂ ਉਹ ਬੰਦੇ ਨੇ ਇੱਕ ਨਾਲ ਨਹੀਂ ਗੁਜ਼ਾਰਾ ਕੀਤਾ, ਦਿਮਾਗ 'ਚ ਕਦੇ ਕੋਈ ਕਦੇ ਕੋਈ ਕਦੇ ਕੋਈ। ਕਹਿੰਦੇ ਵੇਸ਼ਵਾ ਵੀ ਐਂ ਕਰਦੀ, ਉਹਦੇ ਦਿਮਾਗ 'ਚ ਕਦੇ ਕੋਈ ਆ ਜਾਂਦਾ ਕਦੇ ਕੋਈ ਆਈ ਜਾਂਦਾ। ਕਹਿੰਦੇ ਵੇਸ਼ਵਾ ਬਿਰਤੀ ਹੈ, ਕਈ ਬੰਦੇ ਵੇਸ਼ਵਾ ਵਾਲੀ ਜ਼ਿੰਦਗੀ ਜਿਉਂ ਕੇ ਗਏ ਹੈ, ਬੰਦੇ ਤੇ ਬਣੇ ਹੀ ਨਹੀਂ। ਆਖੋ ਸਤਨਾਮ। ਵੇਸ਼ਵਾ ਦੀ ਜੂਨੀ ਨਾ ਭੋਗਦੇ ਹੋਈ ਆਪਣੇ 'ਚ ਵੇਖ ਲਿਓ ਕਿਹੜਾ ਹੈ, ਚੈੱਕ ਕਰਿਓ ਆਪਣੇ 'ਚ ਜਿਹੜਾ ਵੇਸ਼ਵਾ ਦੀ ਜੂਨੀ ਭੋਗਦਾ ਹੈ, ਉਹ ਇਹਨੇ ਇਸੇ ਗੱਲ 'ਚ ਚਿੰਤਨ 'ਚ ਮਰਦਾ ਰਹਿੰਦਾ ਹਰ ਵੇਲੇ, ਇਸੇ ਚਿੰਤਨ ਵਿੱਚ। ਆਗੀ ਜੀ ਸਮਝ ਗੱਲ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਸੂਕੁਰ ਜੋਨ ਵੱਲ ਵੱਲ ਉਤਰੈ ਕਹਿੰਦੇ ਉਹ ਤੇ ਸੂਰ ਹੀ ਬਣਿਆ ਰਿਹਾ ਨਾ ਸੂਰ ਜਿਹੜਾ ਹੈ ਉਹ ਹਰ ਵੇਲੇ ਬੱਚਿਆਂ ਦੇ ਵਿੱਚ ਉਹਦੇ ਬੱਚੇ ਜ਼ਿਆਦਾ ਹੁੰਦੇ ਆ ਸੂਰੀ ਕਦੇ ਉੱਧਰ ਸਾਂਭਦੀ ਕਦੇ ਉੱਧਰ ਹਰ ਵੇਲੇ ਦਾ ਧਿਆਨ ਕਹਿੰਦੇ ਬੱਚਿਆਂ 'ਚ ਹੀ ਰਿਹਾ ਇਹ ਤੇ ਸੂਰ ਬਿਰਤੀ ਹੈ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਪ੍ਰੇਤ ਜੋਨ ਵੱਲ ਵੱਲ ਉਤਰੈ ਕਹਿੰਦੇ ਜਿਹੜਾ ਬੰਦਾ ਹਰ ਵੇਲੇ ਮੰਦਰ ਨੂੰ ਚੇਤਾ ਕਰਦਾ ਰਹਿੰਦਾ ਹੁਣ ਸਾਡੇ 'ਚ ਜਿਹੜਾ ਬੰਦਾ ਵੇਖੋ ਇੱਥੇ ਬੈਠਾ ਹੈ ਪਰ ਦਿਮਾਗ 'ਚ ਕੀ ਚੱਲੀ ਜਾਂਦਾ ਯਾਰ ਘਰ ਸੁਣਨਾ ਪਿਆ ਯਾਰ ਕੋਈ ਚੋਰ ਨਾ ਆ ਜੇ ਕੋਈ ਕੰਧ ਨਾ ਟੱਪ ਜੇ ਕੋਈ ਸਾਡਾ ਸਮਾਨ ਨਾ ਚੱਕ ਕੇ ਲੈ ਜੇ ਉਹ ਬੈਠਾ ਇੱਥੇ ਹੈ ਪਰ ਉਹਦਾ ਉਹਦੀ ਉਹ ਸੁਰਤ ਕਰਕੇ ਚਿੰਬੜਿਆ ਕਾਹਦੇ ਨਾਲ ਆਪਣੇ ਘਰ ਨਾਲ ਚਿੰਬੜਿਆ ਹੋਇਆ ਕਈ ਬੰਦੇ ਚਿੰਬੜੇ ਹੁੰਦੇ ਆ ਆਪਣੇ ਘਰਾਂ ਨਾਲ ਛੱਡਦੇ ਨਹੀਂ ਘਰਾਂ ਦਾ ਖਹਿੜਾ ਚਿੰਬੜੇ ਹੀ ਪਏ ਆ ਇਹ ਪ੍ਰੇਤ ਨੇ ਜਿਹੜੇ ਚਿੰਬੜੇ ਪਏ ਆ ਇਹਨੂੰ ਕਹਿੰਦੇ ਇਹ ਨਾ ਜਾਣੋ ਵੀ ਆਹ ਬੰਦਾ ਪ੍ਰੇਤ ਚਿੰਬੜ ਦਾ ਮਤਲਬ ਬੰਦੇ ਦੇ ਵਿੱਚ ਹੀ ਪ੍ਰੇਤ ਹੈ ਇਹ ਪ੍ਰੇਤ ਬਿਰਤੀ ਕਹਿੰਦੇ ਆਪਣੇ ਘਰ ਨਾਲ ਹੀ ਚਿੰਬੜਿਆ ਰਿਹਾ ਸਾਰੀ ਜ਼ਿੰਦਗੀ ਨਹੀਂ ਘਰੋਂ ਨਿਕਲਿਆ ਤੁਸੀਂ ਉਹਨੂੰ ਕਹੋ ਆ ਜਾ ਚੱਲੀਏ ਉੱਥੇ ਚੱਲ ਕੇ ਆਈਏ ਲਾ ਕੇ ਆਈਏ ਦਸ ਕੁ ਦਿਨ ਨਾ ਜੀ ਨਾ ਮੈਂ ਨਹੀਂ ਘਰ ਛੱਡ ਸਕਦਾ ਆਪਾਂ ਨਹੀਂ ਘਰ ਛੱਡ ਸਕਦੇ ਫਿਰ ਆਪਾਂ ਕਈ ਵਾਰੀ ਆਪਣੀ ਭਾਸ਼ਾ 'ਚ ਸਿੱਧਾ ਜਿਹਾ ਕਹਿ ਦੇਣ ਯਾਰ ਤੂੰ ਤਾਂ ਘਰ ਨਾਲ ਹੀ ਚਿੰਬੜਿਆ ਪਿਆ ਮਹਾਰਾਜ ਕਹਿੰਦੇ ਜਿਹੜਾ ਘਰ ਨਾਲ ਹੀ ਚਿੰਬੜਿਆ ਹੁੰਦਾ ਹੈ ਬਸ ਚਿੰਬੜਿਆਂ ਨੂੰ ਹੀ ਪ੍ਰੇਤ ਕਹਿੰਦੇ ਆ ਹੋਰ ਪ੍ਰੇਤ ਕੋਈ ਵੱਖਰਾ ਥੋੜਾ ਬੰਦੇ ਨਾਲੋਂ ਬੰਦਾ ਵਿਗੜ ਕੇ ਪ੍ਰੇਤ ਹੈ ਤੇ ਬੰਦਾ ਹੀ ਸੁਧਰ ਕੇ ਦੇਵਤਾ ਹੈ ਬੰਦਾ ਹੀ ਸੁਧਰ ਕੇ ਦੇਵਤਾ ਹੈ ਬੰਦਾ ਹੀ ਵਿਗੜ ਕੇ ਪ੍ਰੇਤ ਹੈ ਦੇਵਤੇ ਬੰਦੇ ਤੋਂ ਵੱਖਰੇ ਨਹੀਂ ਹੁੰਦੇ ਪ੍ਰੇਤ ਵੀ ਬੰਦੇ ਤੋਂ ਵੱਖਰੇ ਨਹੀਂ ਹੁੰਦੇ ਗਿਆਨ ਲਵੇ ਦੇਵਤਾ ਬਣ ਜਾਵੇ ਗਿਆਨ ਨਾ ਲਵੇ ਫਿਰ ਕੀ ਬਣ ਜਾਣ ਭੂਤ ਪ੍ਰੇਤ ਗਿਆਨ ਲਾਇਕ ਲਈਏ ਤੇ ਗੁਰੂ ਸਾਹਿਬ ਸਾਨੂੰ ਬੰਦੇ ਬਣਾ ਦੇਣ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ
ਸਤਿਵਾਰ
ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ
ਵਾਰ
ਜਿਨੇ ਕਹਿੰਦੇ ਮਾਨਸਾਂ ਤੋਂ ਦੇਵਤੇ ਬਣਾ ਦਿੱਤਾ ਗਿਆਨ ਤੋਂ ਸਮਝ ਤੋਂ ਬਲਿਹਾਰੇ ਜਾਈਏ ਗਿਆਨ ਦਿੱਤਾ ਗੁਰੂ ਨੇ ਅਕਲ ਦਿੱਤੀ ਜਿਨੇ ਮਾਨਸਾਂ ਤੋਂ ਦੇਵਤੇ ਬਣਾਏ ਜਾਈਏ ਬਲਿਹਾਰ ਤੋਂ ਜਿਨੇ ਮਾਨਸਾਂ ਤੋਂ ਦੇਵਤੇ ਬਣਾਏ ਜਾਈਏ ਬਲਿਹਾਰ ਤੋਂ ਜਿਨੇ ਮਾਨਸਾਂ ਤੋਂ ਦੇਵਤੇ ਬਣਾਏ ਜਾਈਏ ਬਲਿਹਾਰ
ਪੜੋ ਪੜੋ ਪੜੋ
ਜਿਨੇ ਮਾਨਸਾਂ ਤੋਂ
ਬਲਿਹਾਰ ਗੁਰਾਂ ਤੋਂ ਮਾਨਸਾ ਤੋਂ ਦੇਵ ਦੇਵ
ਕਹਿੰਦੇ ਘੋਰ ਅੰਧੇਰਾ ਹੁੰਦਾ। ਕਹਿੰਦੇ ਲੋਕੀ ਹਨੇਰੇ ਚ ਟੱਕਰਾਂ ਮਾਰਦੇ ਆ ਫਿਰ ਪਛਾਣ, ਹੁਣ ਵੇਖੋ ਜ਼ਿੰਦਗੀ ਚ ਹਨੇਰਾ ਹੈ ਇਹਦਾ ਪਤਾ ਕਿਵੇਂ ਲੱਗੇ? ਟੱਕਰਾਂ ਮਾਰਦੇ ਫਿਰਦੇ ਆ ਲੋਕ, ਹਨੇਰੇ ਦਾ ਪਤਾ ਇੱਦਾਂ ਹੀ ਲੱਗਦਾ, ਟੱਕਰਾਂ ਹੀ ਮਾਰੀ ਜਾਂਦੇ ਸਾਰੇ। ਜਿੰਨੇ ਬੰਦੇ ਟੱਕਰਾਂ ਮਾਰਦੇ ਫਿਰਦੇ ਇਹਦਾ ਮਤਲਬ ਇਹਨਾਂ ਦੀ ਜ਼ਿੰਦਗੀ ਚ ਗਿਆਨ ਨਹੀਂ, ਨਹੀਂ ਤੇ ਕੰਡਿਆਂ ਤੇ ਪੈ ਕੇ ਵੀ ਚੜ੍ਹਦੀ ਕਲਾ ਵਿੱਚ ਰਹਿ ਸਕਦਾ ਬੰਦਾ ਜੇ ਗਿਆਨ ਹੋਵੇ, ਸਮਝ ਹੋਵੇ। ਸਾਡੇ ਗੁਰੂ ਜੀ ਨੇ ਕੰਡਿਆਂ ਤੇ ਪੈ ਕੇ, ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿਖਾਇਆ ਵੀ ਕੰਡਿਆਂ ਤੇ ਪੈ ਕੇ ਵੀ ਚੜ੍ਹਦੀ ਕਲਾ ਵਿੱਚ ਰਿਹਾ ਜਾ ਸਕਦਾ ਹੈ। ਤੇ ਹਨੇਰੇ ਦੇ ਵਿੱਚ ਹੀ ਟੱਕਰਾਂ ਮਾਰਦੇ ਆ ਅਸੀਂ, ਚੰਗੇ ਭਲੇ ਬਿਸਤਰੇ ਵਿਛੇ ਆ ਤਾਂ ਵੀ ਨੀਂਦ ਨਹੀਂ ਚੱਜਦੀ ਆਉਂਦੀ। ਸਾਡਾ ਹਾਲ ਕਿਹੋ ਜਿਹਾ? ਚਿੰਤ ਖਟੋਲਾ ਸੀ, ਕੋਈ ਮੰਜੀ ਕਹਿੰਦੇ ਕਾਹਦੀ, ਸਾਡੇ ਚਿੰਤਾ ਦੀ ਮੰਜੀ ਹੈ। ਸਾਡਾ ਹਾਲ ਵੇਖ ਮੇਰਿਆ ਰੱਬਾ, ਐ ਨਹੀਂ ਵੀ ਅਸੀਂ ਮੰਜੀਆਂ ਤੇ ਪੈਂਦੇ ਹਾਂ, ਅਸੀਂ ਤੇ ਚਿੰਤਾ ਤੇ ਪੈਂਦੇ ਹਾਂ ਹਰ ਰੋਜ਼। ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਸਾਡਾ ਹਾਲ ਵੇਖ ਆ ਕੇ ਚਿੰਤਾ ਟੈਨਸ਼ਨਾਂ ਦੇ ਮਾਰੇ ਪਏ ਆ, ਤੇ ਕਿੱਥੇ ਕਲਗੀਆਂ ਵਾਲੇ ਕੰਡਿਆਂ ਤੇ ਪੈ ਕੇ ਵੀ ਚੜ੍ਹਦੀ ਕਲਾ। ਮਨ ਕਿੰਨਾ ਹੌਸਲੇ ਚ ਹੈ, ਇਹ ਕਿਰਪਾ ਕਿਹਦੀ ਹੈ ਜੀ? ਅਗਿਆਨ ਸਮਝ ਆ ਗਈ, ਗਿਆਨ ਹੋ ਗਿਆ, ਅਕਲ ਹੈ। ਜਿਹੜੇ ਬੰਦਿਆਂ ਨੂੰ ਸਮਝ ਹੈ, ਜਿਹੜੇ ਬੰਦਿਆਂ ਨੂੰ ਅਕਲ ਆ ਜਾਂਦੀ ਹੈ ਨਾ ਭਾਈ, ਉਹ ਤੇ ਨਿੱਕੀਆਂ ਨਿੱਕੀਆਂ ਕੰਮਾਂ ਚੋਂ ਖੁਸ਼ੀਆਂ ਲੱਭ ਲੈਂਦੇ ਆ। ਮੈਂ ਅੱਜ ਗੱਲ ਕਰਦਾ ਸੀ, ਅਸੀਂ ਕਿਸੇ ਪਿੰਡ ਚੋਂ ਲੰਘੇ ਤੇ ਉੱਥੇ 6-7 ਕੁੱਤੇ ਫਿਰਦੇ ਸੀ। ਉਹ ਵਿਚਾਰੇ ਇੱਦਾਂ ਜਿੱਦਾਂ ਪਿੰਡਾਂ ਚ ਫਿਰਦੇ ਹੀ ਹੈ ਕੁੱਤੇ ਨਾ ਗਲੀਆਂ ਚ, ਤੇ ਮੈਂ ਉੱਥੇ ਖੜਾ ਖੜਾ ਗੱਲ ਕਰਾਂ ਗੱਡੀ ਚ, ਮੈਂ ਗੱਲ ਕਰਦਾ ਸੀ, ਮੈਂ ਕਿਹਾ ਬਈ ਜੇ ਸਾਡੇ ਇਸ ਪਿੰਡ ਨੂੰ ਖਾਲੀ ਕਰ ਦਿੱਤਾ ਜਾਵੇ ਤੇ ਗੋਰਿਆਂ ਨੂੰ ਇਹ ਪਿੰਡ ਚ ਲਿਆਓ, ਲੈ ਆਈਏ, ਗੋਰੇ ਆ ਜਾਓ ਸਾਰੇ। ਮੈਂ ਕਿਹਾ ਜੇ ਗੋਰੇ ਇਸ ਪਿੰਡ ਚ ਆ ਜਾਣ, ਪਿੰਡ ਕਰ ਦਿਓ ਖਾਲੀ। ਆ ਜਿੰਨੇ ਕੁੱਤੇ ਮੈਂ ਕਿਹਾ ਗਲੀਆਂ ਚ ਫਿਰਦੇ ਆ, ਉਹਨਾਂ ਨੇ ਹਰੇਕ ਨੇ ਇੱਕ ਇੱਕ ਦੋ ਕੁੱਤੇ ਆਪਣੇ ਘਰ ਦੇ ਮੈਂਬਰ ਬਣਾ ਲੈਣੇ ਆ, ਘਰ ਦੇ ਮੈਂਬਰ ਬਣਾ ਲੈਣਗੇ, ਜੀ ਬਣਾ ਲੈਣਗੇ ਘਰ ਦੇ। ਇਹਨਾਂ ਨੂੰ ਮੈਂ ਕਿਹਾ ਸਾਫ ਸਫਾਈ ਕਰਕੇ, ਇਹਨਾਂ ਦੀ ਐ ਇਲਾਜ ਕਰਕੇ, ਇਹਨਾਂ ਨੂੰ ਐ ਬੈੱਡ ਤੇ ਬਿਠਾਉਣਗੇ ਆਪਣੇ ਕੋਲੇ। ਆਪਣੇ ਵਾਲੇ ਮਰਦੇ ਰਹਿੰਦੇ ਨਾ, ਸਾਨੂੰ ਖੁਸ਼ੀ ਲੈਣੀ ਨਹੀਂ ਆਉਂਦੀ। ਕਈ ਇੱਦਾਂ ਦੇ ਆ ਕਹਿਣਗੇ ਦੋ ਰਹਿ ਕੇ ਘਰੇ, ਜੀ ਤੇ ਅਸੀਂ ਦੋ ਹੀ ਨੇ, ਦੋ ਹੀ ਜੀ ਆ ਜੀ ਬਸ, ਕੋਈ ਨਹੀਂ ਹੈ, ਕੋਈ ਨਹੀਂ। ਜਿਹਨੂੰ ਅਕਲ ਹੁੰਦੀ ਹੈ ਉਹ ਬਾਹਰ ਫਿਰਦੇ ਕੁੱਤੇ ਨੂੰ ਵੀ ਘਰ ਦਾ ਮੈਂਬਰ ਬਣਾ ਲੈਂਦਾ, ਕਹਿੰਦੇ ਤਿੰਨ ਆ, ਦੋ ਥੋੜੀ ਆ, ਆਹ ਵੀ ਸਾਡੇ ਘਰ ਦਾ ਜੀ ਹੈ। ਸਾਰੀਆਂ ਸਾਰੀਆਂ ਪ੍ਰਾਪਰਟੀਆਂ ਗੋਰੇ ਕੁੱਤਿਆਂ ਦੇ ਨਾਲ ਆ ਕੇ ਮਰ ਜਾਂਦੀਆਂ। ਅਰਬਾਂਪਤੀ ਕੁੱਤੇ ਵੀ ਹੈ ਜੀ, ਤੁਸੀਂ ਨੈੱਟ ਤੇ ਭਰ ਕੇ ਵੇਖਿਓ ਨੌਜਵਾਨੋ, ਕਰੋੜਾਂਪਤੀ ਕੁੱਤੇ, ਸਾਰੀ ਜਾਇਦਾਦ ਕੁੱਤੇ ਦੇ ਨਾਲ ਆ ਗਿਆ ਬੰਦਾ, ਇਦਾਂ ਦੇ ਵੀ ਹੈ। ਸਮਝੋਗੇ ਤੁਸੀਂ ਤੇ ਕੁੱਤੇ ਨੂੰ ਵੀ ਘਰ ਦਾ ਮੈਂਬਰ ਸਮਝ ਲਓ, ਜੇ ਨਹੀਂ ਸਮਝਣਾ ਤੇ ਘਰੇ ਬੈਠੇ ਬਾਪੂ ਨੂੰ ਵੀ ਮੰਨੀ ਨਾ, ਘਰ ਵਿੱਚ ਮੰਨੀ ਨਾ, ਦੋ ਹੀ ਆ। ਕਹਿੰਦੇ ਬਾਪੂ ਵੀ ਤੇ ਹੈ, ਉਹ ਵੇਖ ਅੰਦਰ, ਕਹਿੰਦੇ ਖੰਘਦਾ ਰਹਿੰਦਾ ਮੰਜੇ ਤੇ ਪਿਆ, ਇਹ ਜਿਹੇ ਜਾ, ਇਹਨੂੰ ਤਾਂ ਗਿਣਦੇ ਹੀ ਨਹੀਂ ਅਸੀਂ, ਲੈ ਉਹਨੂੰ ਬਾਪੂ ਨੂੰ ਤਾਂ ਗਿਣਦਾ ਹੀ ਨਹੀਂ, ਨਾ ਗਿਣ, ਭਾਵੇਂ ਚੰਗੇ ਭਲੇ ਜਿਉਂਦੇ ਜਾਗਦੇ ਨੂੰ ਨਾ ਗਿਣ ਘਰ ਦਾ ਮੈਂਬਰ, ਤੇ ਜੇ ਗਿਣਨਾ ਹੈ ਭਾਵੇਂ ਕੁੱਤੇ ਨੂੰ ਗਿਣ ਲੈ, ਉਹਨੂੰ ਰੱਖ ਲੈ, ਉਹਨੂੰ ਉਹਨੂੰ ਐ ਮੰਨ ਕੇ, ਜਾਨੀ ਕਿ ਸਾਡੇ ਮੰਨਣ ਤੇ ਹੈ ਸਾਰਾ ਕੁਛ। ਵੇਖੋ ਪਿਆਰਿਓ, ਚੜ੍ਹਦੀ ਕਲਾ ਚ ਰਹਿਣ ਦਾ ਚੱਜ ਸਿੱਖ ਲਓ, ਫਿਰ ਭਾਵੇਂ ਕੰਡਿਆਂ ਦੇ ਸਿੱਖ ਲਓ, ਖੁਸ਼ ਰਹਿਣ ਦੀ ਚਾਚ ਆ ਜੇ ਜੀ। ਜੇ ਗੁਰਮਿਲ ਚੱਜ ਆਚਾਰ ਸਿੱਖ, ਤੁਦ ਕਦੇ ਨਾ ਲੱਗੇ ਦੁੱਖ। ਜੇ ਜਿਉਣ ਦਾ ਚੱਜ ਆ ਜੇ, ਫਿਰ ਤੇ ਕੰਡਿਆਂ ਤੇ ਵੀ ਆ ਜੇ, ਛੱਪਰੀਆਂ ਚ ਵੀ ਆ ਜਾਂਦਾ ਹੈ। ਤੇ ਜੇ ਨਹੀਂ ਚੱਜ ਆਉਣਾ, ਫਿਰ ਮਹਿਲਾਂ ਵਿੱਚ ਰਹਿ ਕੇ ਵੀ ਬੰਦੇ ਇਕੱਲੇ ਹੀ ਤੁਰੇ ਫਿਰਦੇ, ਦੁਖੀ ਹੈ। ਇਹ ਤੇ ਕਲਾ ਹੈ, ਇੱਕ ਕਲਾ ਜੇ ਸਿੱਖ ਜੇ ਨਾ ਬੰਦਾ, ਜੇ ਖੁਸ਼ ਰਹਿਣਾ ਇੱਕ ਕਲਾ ਹੈ, ਫਿਰ ਸੁਣੋ ਧਿਆਨ ਨਾਲ, ਖੁਸ਼ ਰਹਿਣਾ ਇੱਕ ਕਲਾ ਹੈ, ਆਨੰਦ ਚ ਰਹਿਣਾ। ਕਿਉਂ? ਕਿਉਂਕਿ ਅਕਲ ਆ ਗਈ ਜੀ, ਹੁਣ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਹੁਣ ਅਕਲ ਆ ਗਈ। ਤੇ ਜਿਹੜੇ ਬੰਦੇ ਨੂੰ ਇੱਕ ਵਾਰੀ ਖੁਸ਼ ਰਹਿਣਾ ਆ ਗਿਆ, ਉਹ ਫਿਰ ਜਿਹੋ ਜਿਹੇ ਮਰਜ਼ੀ ਹਾਲਾਤਾਂ ਚ ਹੋਵੇ ਖੁਸ਼ ਰਹਿ ਲੈਂਦਾ। ਦੱਸੋ ਪਿਆਰਿਓ, ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਜਿਹੜੇ ਬੰਦੇ ਨੂੰ ਵਾਜਾ ਵਜਾਉਣਾ ਆਉਂਦਾ ਹੈ, ਆ ਵਾਜਾ ਵਜਾਉਣਾ ਆਉਂਦਾ ਹੈ, ਸਟੇਜ ਤੇ ਬਹਿ ਕੇ ਵਜਾ ਲੂ ਕਿ ਨਹੀਂ ਵਜਾ ਲੂ ਬੋਲੋ ਪਿਆਰੇ ਜੇ ਉਹਨੂੰ ਜੇਲ੍ਹ ਹੋ ਜੇ ਤੇ ਜੇਲ੍ਹ ਚ ਵਾਜਾ ਰੱਖ ਦਿਓ ਉੱਥੇ ਭੁੱਲ ਜੂ ਕਿ ਉੱਥੇ ਵੀ ਵਜਾ ਲੂ ਬੋਲੋ ਜੀ ਵਜਾ ਲੂ ਨਾ ਤੇ ਜੇ ਵਾਜਾ ਵਜਾਉਣਾ ਆ ਗਿਆ ਤੇ ਉਹਨੂੰ ਕੰਡਿਆਂ ਤੇ ਵਾ ਦੋ ਹੁਣ ਵਜਾ ਕੇ ਵਿਖਾ ਫਿਰ ਭੁੱਲ ਜੂ ਕੰਡਿਆਂ ਤੇ ਜਾ ਕੇ ਉਹਨੂੰ ਕੰਡਿਆਂ ਤੇ ਵੀ ਆਊ ਤੇ ਜਿਹਨੂੰ ਨਹੀਂ ਆਉਣਾ ਆ ਬੰਸਰੀ ਵਜਾਉਣੀ ਜੇ ਕਿਸੇ ਨੂੰ ਨਹੀਂ ਆਈ ਭਾਵੇਂ ਮਖਮਲੀ ਸੇਜਾਂ ਤੇ ਵਾ ਦੋ ਤਾਂ ਵੀ ਨਹੀਂ ਆਉਣੀ ਭਾਵੇਂ ਮਹਿਲ ਚ ਲੈ ਜਾਓ ਤਾਂ ਵੀ ਨਹੀਂ ਆਉਣੀ ਤੇ ਜਿਹਨੂੰ ਇੱਕ ਵਾਰੀ ਆ ਗਈ ਬੰਸਰੀ ਵਜਾਉਣੀ ਭਾਵੇਂ ਮਹਿਲ ਚ ਭਾ ਦਿਓ ਉੱਥੇ ਵੀ ਵਜਾ ਲੂ ਸਟੇਜ ਤੇ ਭਾ ਦਿਓ ਉੱਥੇ ਵੀ ਵਜਾ ਲੂ ਜਿੱਦੇ ਜੇਲ੍ਹ ਜਾਣਾ ਪੈ ਗਿਆ ਉੱਥੇ ਵੀ ਵੱਜੂ ਜੇ ਕੰਡਿਆਂ ਤੇ ਪੈਣਾ ਪੈ ਗਿਆ ਉੱਥੇ ਵੀ ਵਜਾ ਸਕਦਾ ਜੇਕਰ ਆ ਗਈ ਜਿਹਨੂੰ ਚੜ੍ਹਦੀ ਕਲਾ ਚ ਖੁਸ਼ ਰਹਿਣਾ ਆਨੰਦ ਚ ਰਹਿਣਾ ਆ ਗਿਆ ਉਹ ਤੇ ਕੰਡਿਆਂ ਤੇ ਵੀ ਖੁਸ਼ ਰਹਿ ਲੈਂਦਾ ਤੇ ਜਿਹਨੂੰ ਨਹੀਂ ਆਇਆ ਸਭ ਕੁਛ ਉਹਨਾਂ ਦੇ ਕੋਲ ਹੈ ਪਰ ਬੰਦੇ ਚੀਕਾਂ ਮਾਰਦੇ ਆ ਜਾਨ ਬਹੁਤ ਔਖੀ ਹੈ ਅਮਰੀਕਾ ਵਰਗੇ ਦੇਸ਼ਾਂ ਵਿੱਚ ਬੈਠੇ ਨਾ ਚਿੱਟੀਆਂ ਦਾੜੀਆਂ ਵਾਲੇ ਐ ਗੱਲਾਂ ਭੇਜ ਜਾਂਦੀਆਂ ਜੀ ਦਾੜੀ ਭੇਜ ਦੂ ਤੁਸੀਂ ਰੋ ਰੋ ਅੱਥਰੂਆਂ ਨਾਲ ਬਾਲਾ ਬੁਰਾ ਹਾਲ ਹੈ ਮੈਂ ਮਿਲਦਾ ਬਾਬਾ ਜੀ ਭਾਈ ਸਾਹਿਬ ਬਾਲਾ ਬੁਰਾ ਮੈਂ ਪੁੱਛਦਾ ਹੋਇਆ ਕੀ ਪੁੱਛੋ ਕੁਛ ਤੇ ਮੈਂ ਕਹਿੰਦਾ ਯਾਰ ਚਾਰ ਗੱਡੀਆਂ ਗੇਟ 'ਚ ਖੜੀਆਂ ਅਰਬਾਂ ਕਰੋੜਾਂ ਦੇ ਤੁਹਾਡੀਆਂ ਪ੍ਰਾਪਰਟੀਆਂ ਘਰ ਨੇ ਹਾਲ ਕਿਉਂ ਏਦਾਂ ਦਾ ਨਾ ਜੀ ਬਸ ਬਾਹਲੇ ਔਖੇ ਹੁਣ ਗੇਦੂ ਗਾਂ ਤਾਂ ਫਿਰ ਸਮੁੰਦਰ ਛਾਲ ਮਾਰ ਹੋਰ ਕੁਛ ਨਹੀਂ ਅੱਗੇ ਅਮਰੀਕਾ ਤੋਂ ਗਾਂ ਕਿੱਥੇ ਜਾਏਗਾ ਹੁਣ ਤੂੰ ਤੇ ਆਪਣੇ ਸਿਆਣੇ ਕਹਿੰਦੇ ਹੁੰਦੇ ਸੀ ਨਾ ਕਹਿੰਦੇ ਤੁਰ ਜਾ ਬਰਮਾ ਨੂੰ ਕਰਮ ਜਾਣਗੇ ਕਹਿੰਦੇ ਸੀ ਨਾ ਕਰਮ ਜਾਣਗੇ ਨਾਲੇ ਤੇਰੇ ਤੇਰੀਆਂ ਕਰਤੂਤਾਂ ਨਹੀਂ ਬਦਲੀਆਂ ਤੈਨੂੰ ਤੈਨੂੰ ਖੁਸ਼ ਰਹਿਣ ਦਾ ਚੱਜ ਨਹੀਂ ਤੇਰੀਆਂ ਕਰਤੂਤਾਂ ਪਿੰਡ ਚ ਰਹਿੰਦਾ ਸੀ ਉਦੋਂ ਵੀ ਇਹੋ ਜਿਹੀਆਂ ਸੀ ਹੁਣ ਅਮਰੀਕਾ ਆ ਗਿਆ ਅਮਰੀਕਾ ਆ ਕੇ ਵੀ ਕਰਤੂਤਾਂ ਉਹੋ ਜਿਹੀਆਂ ਤੈਨੂੰ ਚੜ੍ਹਦੀ ਕਲਾ ਚ ਰਹਿਣ ਦਾ ਚੱਜ ਹੀ ਨਹੀਂ ਆਇਆ ਕਹਿੰਦੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਨਾਲੇ ਮਹਿਲ ਚ ਰਹਿੰਦੇ ਆ ਜਦੋਂ ਆਨੰਦਪੁਰ ਸਾਹਿਬ ਉੱਥੇ ਵੀ ਉਹੋ ਜਿਹੀ ਹੈ ਤੇ ਜਿੱਦੇ ਕੰਡਿਆਂ ਤੇ ਪਿਆ ਦਇਆ ਸਿੰਘ ਕਹਿੰਦਾ ਮਹਾਰਾਜ ਅੱਜ ਵੀ ਉਹੋ ਜਿਹੀ ਹੈ ਤੁਸੀਂ ਫਰਕ ਹੀ ਕੋਈ ਨਹੀਂ ਪੈਂਦਾ ਤੁਹਾਨੂੰ ਮਹਾਰਾਜ ਕਹਿੰਦੇ ਮੈਂ ਵੀ ਸੂਲ ਚ ਸੂਲ ਹੀ ਬਣ ਗਿਆ ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ ਸੂਲਾਂ ਇੱਕ ਨਾ ਸੂਲ ਚ ਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਏ ਐਸੀ ਨੀਂਦ ਨਾ ਕਦੇ ਵੀ ਆਈ ਮੈਨੂੰ ਤੇ ਨਜ਼ਾਰਾ ਹੀ ਬੜਾ ਆਇਆ ਸੌਣ ਦਾ ਆਪਾਂ ਸੂਲ ਚ ਸੂਲ ਬਣ ਗਏ ਮੈਂ ਹੀ ਬਣ ਗਿਆ ਬਸ ਇਹ ਕਲਾ ਹੈ ਜੇ ਕਿਤੇ ਆ ਜੇ ਤੇ ਜੇ ਆ ਗਈ ਪਿਆਰਿਓ ਫਿਰ ਜਿਹਨੇ ਬੰਦੇ ਨੂੰ ਖੁਸ਼ ਰਹਿਣ ਦਾ ਚੱਜ ਆ ਗਿਆ ਉਹ ਜੇਲ੍ਹ ਚ ਵੀ ਰਹਿ ਲੂ ਖੁਸ਼ ਉੱਥੇ ਵੀ ਦੋਸਤ ਬਣਾ ਕੇ ਬਣਾ ਲੂ ਆਪਣੇ ਉੱਥੇ ਵੀ ਚੜ੍ਹਦੀ ਕਲਾ ਚ ਰਹੂ ਉਹ ਸਿਰਸੇ ਵਾਲੇ ਵਾਂਗੂ ਰਹੂ ਨਹੀਂ ਉੱਥੇ ਚੀਕਾਂ ਥੋੜੇ ਮਾਰੂ ਵੀ ਹਾਏ ਮੈਂ ਮਰ ਗਿਆ ਉਹ ਐ ਥੋੜਾ ਮਾਰੂ ਚੀਕਾਂ ਨਾ ਉੱਥੇ ਰਹਿਣ ਦਾ ਵੀ ਚੱਜ ਆ ਜੂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਗਵਾਲੀਅਰ ਦੇ ਕਿਲੇ ਚ ਗਏ ਹੀ ਹੈ ਉੱਥੇ ਵੀ ਕਹਿੰਦੇ ਸਤਸੰਗ ਹੀ ਹੁੰਦਾ ਵੇਖੋ ਕਿੱਦਾਂ ਦਾ ਮਾਹੌਲ ਉਹ ਅਸਲ ਤਾਂ ਵਾਰ ਵਾਰ ਬੇਨਤੀ ਕਰਦਾ ਵੀ ਗਿਆਨ ਲਓ ਜਿਉਣ ਦਾ ਚੱਜ ਸਿੱਖ ਲਓ ਮਾੜਾ ਇੰਡੀਆ ਵੀ ਨਹੀਂ ਮਾੜੀਆਂ ਰੂੜੀਆਂ ਵੀ ਨਹੀਂ ਇੱਥੇ ਲੱਗੀਆਂ ਮੱਛਰ ਵੀ ਨਹੀਂ ਮਾੜਾ ਜੇ ਕਿਤੇ ਸਮਝ ਆ ਜਾਈ ਨਾ ਚੱਜ ਆ ਗਿਆ ਤੇ ਆਹੀ ਵਧੀਆ ਵਧੀਆ ਲੱਗਣ ਲੱਗ ਜਾਣਾ ਤੇ ਜਿਉਣ ਦਾ ਚੱਜ ਨਾ ਆਇਆ ਤੈਨੂੰ ਕੈਨੇਡਾ ਵੱਢ ਖਾਣ ਨੂੰ ਪਊ ਜਦੇ ਪਹੁੰਚ ਗਿਆ ਉੱਥੇ ਇਹ ਲੱਗੂ ਵੀ ਨਿਕਲ ਜਾ ਯਾਰ ਇੱਥੇ ਤੇ ਚੱਜ ਨਾ ਆਇਆ ਤਾਂ ਕਰਕੇ ਗੁਰਮਿਲ ਆ ਗਿਆਨ ਨੂੰ ਸਮਝ ਅਕਲ ਲੈ ਗੁਰਮਿਲ ਚੱਜ ਆਚਾਰ ਸਿੱਖ ਪੜ੍ਹਦੇ ਹਾਂ ਨਾ ਕਦੀ ਕਦੀ ਜ਼ਿੰਦਗੀ ਜਿਉਂਦੇ ਹਾਂ ਬਾਕੀ ਤੇ ਅਸੀਂ ਟਾਈਮ ਪਾਸ ਕਰਦੇ ਹਾਂ ਟਾਈਮ ਪਾਸ ਪਰ ਜ਼ਿੰਦਗੀ ਜਿਉਣ ਦਾ ਚੱਜ ਸਿੱਖ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ ਜ਼ਿੰਦਗੀ ਓ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ
सिख ले प्यारिया जिंदगी सदा जान वाली सिख ले प्यारिया जिंदगी सदा जान वाली
गुर मिल चज अचार सिख सिख जे सिख सिख गए आपां जाच आ गई फिर ते कला है ते सिख खुश रहना एक बंदे ने ऐ फैसला कर लिया भाई दुनिया का कोई दुख मेनू दुखी नहीं कर सकेगा सारी जिंदगी जिन्ना चिर जिउणा है चढ़दी कला च खेड़े च जिउणा ते रहिंदे ने वड्डी तो वड्डी मुश्किल विच भी कायम रहिंदे ऐ चढ़दी कला है जी कोई नहीं ਉਹ ਭਾਈ ਐਡੀ ਮੁਸੀਬਤ ਆਉਂਦੀਆਂ ਜੀ ਬੰਦਿਆਂ ਤੇ ਆਉਣੀਆਂ ਯਾਰ ਤੈਨੂੰ ਸ਼ੁਕਰ ਹੋ ਗਈ ਯਾਰ ਵਿੱਚ ਹੀ ਇਹ ਤੁਰੀ ਫਿਰੂ ਫਿਰ ਕੀ ਹੋ ਗਿਆ ਇੰਨਾ ਕੁਛ ਤੁਰਿਆ ਪਿਆ ਪਰਵਾਹ ਹੀ ਨਹੀਂ ਕਿਸੇ ਦਾ ਕੈਂਸਰ ਤੱਕ ਡਾਕਟਰ ਕਹਿੰਦਾ ਕੈਂਸਰ ਹੋ ਗਿਆ ਕੋਈ ਨਹੀਂ ਉਹ ਤੁਰੀ ਜਾਣਾ ਯਾਰ ਫਿਰ ਕੀ ਹੋ ਇੰਨੇ ਕਾਇਮ ਯਾਰ ਇੰਨੇ ਕਾਇਮ ਬੰਦੇ ਇੰਨੀ ਸਮਝ ਦਾ ਪੱਧਰ ਉੱਚਾ ਦਿਮਾਗੀ ਪ੍ਰੋਬਲਮਾਂ ਛੋਟੀਆਂ ਹੋ ਜਾਣਗੀਆਂ ਜਿੱਦੇ ਤੂੰ ਵੱਡਾ ਹੋ ਗਿਆ ਦਿਮਾਗ ਵੱਡਾ ਹੋ ਗਿਆ ਅਕਲ ਹੋ ਗਈ ਜਿੰਨਾ ਬੰਦਾ ਛੋਟਾ ਹੁੰਦਾ ਹੈ ਓਨੀਆਂ ਮੁਸ਼ਕਲਾਂ ਵੱਡੀਆਂ ਵੱਡੀਆਂ ਲੱਗਦੀਆਂ ਉਹ ਬੰਦੇ ਨੂੰ ਕਿੱਡਾ ਬੋਝ ਚਰੀਂਦਾ ਆਹ ਹੋ ਗਿਆ ਐ ਹੋ ਗਿਆ ਮੇਰੀ ਜ਼ਿੰਦਗੀ 'ਚ ਆਹ ਹੋ ਗਿਆ ਉਹ ਬੋਝ ਕਿੱਡਾ ਪਾਈ ਫਿਰਦਾ ਪ੍ਰੋਬਲਮਾਂ ਜਿਹੜੀਆਂ ਮੁਸ਼ਕਲਾਂ ਵੱਡੀਆਂ ਵੱਡੀਆਂ ਹੈ ਕਿਉਂਕਿ ਆਪ ਛੋਟਾ ਹੈ ਜਿੱਦਣ ਆਪ ਵੱਡੀ ਸ਼ਖਸੀਅਤ ਬਣ ਜਾਂਦਾ ਪਰਸਨੈਲਿਟੀ ਡਿਵੈਲਪ ਹੋ ਜਾਂਦੀ ਹੈ ਮਾਈਂਡ ਖੁੱਲ੍ਹ ਜਾਂਦਾ ਹੈ ਆਪ ਜਿੱਦਣ ਵੱਡਾ ਬਣ ਜਾਂਦਾ ਹੈ ਉਦੋਂ ਵੱਡੇ ਵੱਡੇ ਦੁੱਖ ਵੀ ਛੋਟੇ ਛੋਟੇ ਲੱਗਦੇ ਆਨੰਦਪੁਰ ਛੱਡਣਾ ਛੱਡ ਦਿੰਦੇ ਕੋਈ ਨੀ ਚਲੋ ਕੇ ਚੱਲੇ ਮਹਾਰਾਜ ਪਰਿਵਾਰ ਰੁੜ ਗਿਆ ਕੋਈ ਨੀ ਫਿਰ ਰੁੜਨਾ ਹੀ ਸੀ ਮਹਾਰਾਜ 10 ਲੱਖ ਚੜ੍ਹ ਕੇ ਆ ਗਏ ਚੱਲ ਭਾਈ ਆਉਣਾ ਹੀ ਸੀ ਮਹਾਰਾਜ ਵੱਡੇ ਸ਼ਹੀਦ ਹੋ ਗਏ ਭਾਈ ਹੋਣਾ ਹੀ ਸੀ ਕੰਡਿਆਂ ਦੇ ਪਏ ਹੋ ਕਹਿੰਦੇ ਕੋਈ ਗੱਲ ਨੀ ਮਹਾਰਾਜ ਛੋਟੇ ਨੀਹਾਂ ਦੇ ਚਿਣ ਤੇ ਕਹਿੰਦੇ ਕੋਈ ਮੈਨੂੰ ਪਤਾ ਹੀ ਸੀ ਇਹ ਕੁਝ ਹੋ ਮਹਾਰਾਜ ਮਾਤਾ ਜੀ ਵੀ ਬੁਰਜ ਤੋਂ ਧੱਕਾ ਦੇ ਦਿੱਤਾ ਅਗਲਿਆਂ ਨੇ ਬੁਰਜ ਤੋਂ ਧੱਕਾ ਦੇ ਦਿੱਤਾ ਬਾਅਦ ਚ ਕਹਿਤਾ ਜੀ ਮਾਤਾ ਜੀ ਛਾਲ ਮਾਰ ਕੇ ਸਦਮਾ ਨਹੀਂ ਝੱਲ ਸਕੇ ਧੱਕਾ ਦਿੱਤਾ ਬੁਰਜ ਤੋਂ ਕਹਿੰਦੇ ਭਾਈ ਹੋਣਾ ਹੀ ਸੀ ਜਿਹੜੇ ਰਾਹ ਤੁਰੇ ਆ ਇਹੋ ਜਿਹੇ ਰਾਹਾਂ ਤੇ ਇਹ ਕੁਝ ਤੇ ਹੋਣਾ ਹੀ ਸੀ ਇੰਨੇ ਬੇਪਰਵਾਹ ਇੰਨੀ ਆਪਣੇ ਆਪ ਨੂੰ ਇੰਨਾ ਚੜ੍ਹਦੀ ਵੱਡੇ ਵੱਡੇ ਦੁੱਖ ਵੀ ਨਿੱਕੇ ਨਿੱਕੇ ਲੱਗਦੇ ਤੇ ਸਾਡੇ ਲਈ ਡੰਡਾ ਵੀ ਵੱਜਦੇ ਸਾਡੇ ਤੇ ਸੂਲ ਵੱਜਦੀ ਹੈ ਸੂਲੀ ਵਰਗੀ ਲੱਗਦੀ ਹੈ ਸੂਲ ਵੀ ਤੇ ਕਈਆਂ ਨੇ ਸੂਲੀਆਂ ਵੀ ਕਈਆਂ ਨੂੰ ਸੂਲ ਵਰਗੀ ਲੱਗਦੀਆਂ ਜਮਾਂ ਹੀ ਪਰਵਾਹ ਨਹੀਂ ਜਮਾਂ ਹੀ ਪਰਵਾਹ ਨਹੀਂ ਐਡੇ ਬੇਪਰਵਾਹ ਤੇ ਆਪਾਂ ਕਿਹਦੇ ਸਿੱਖ ਹਾਂ ਜੀ ਬੇਪਰਵਾਹ ਕਹਿੰਦੇ ਤੇ ਗੁਰੂ ਗੋਬਿੰਦ ਸਿੰਘ ਨੂੰ ਹੈ ਨਾ ਅਸੀਂ ਮੈਂ ਪਹਿਲਾਂ ਪੜ੍ਹਦਾ ਹੁੰਦਾ ਸੀ
ਮਨ ਲੱਗ ਗਿਆ ਬੇਪਰਵਾਹ ਦੇ ਨਾਲ 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 ਓ ਸਿਰ ਸ਼ਾਹਾਂ ਦੇ ਸ਼ਾਹ ਦੇ ਨਾਲ ਸਿਰ ਸ਼ਾਹਾਂ ਦੇ ਸ਼ਾਹ ਦੇ ਨਾਲ ਸਿਰ ਸ਼ਾਹਾਂ ਦੇ ਸ਼ਾਹ ਦੇ ਨਾਲ ਮਨ ਲੱਗ ਗਿਆ ਬੇਪਰਵਾਹ ਸਿਰ ਸ਼ਾਹਾਂ ਦੇ ਸ਼ਾਹ ਦੇ ਨਾਲ ਸਿਰ ਸ਼ਾਹਾਂ ਦੇ ਸ਼ਾਹ ਦੇ ਨਾਲ ਮਨ ਲੱਗੇ ਬੇਪਰਵਾਹ ਦੇ ਨਾਲ ਮਨ ਲੱਗੇ ਬੇਪਰਵਾਹ ਸਿਰ ਸ਼ਾਹਾਂ ਦੇ ਸ਼ਾਹ ਦੇ ਨਾਲ
ਬੇਪਰਵਾਹ ਨਾਲ ਲੱਗ ਕੇ ਬੰਦਾ ਬੇਪਰਵਾਹ ਹੋ ਗਿਆ ਬੇਪਰਵਾਹ ਕੌਣ ਹੈ ਜੀ ਨਿਰਭਉ ਜਪੈ ਸਗਲ ਭਉ ਮਿਟ ਰੱਬ ਹੈ ਬੇਪਰਵਾਹ ਅਸੀਂ ਕੁਦਰਤ ਦਾ ਇਸ ਰੱਬ ਦਾ ਇੱਕ ਅੰਸਾਂ ਤੇ ਅਸੀਂ ਵੀ ਬੇਪਰਵਾਹ ਰਹੀਏ ਰੱਬ ਵੀ ਬੇਪਰਵਾਹ ਹੈ ਆਪਾਂ ਵੀ ਬੇਪਰਵਾਹ ਰਹੀਏ ਅਕਲ ਲੈਣੀ ਹੈ ਜੀ ਫਿਰ ਬੰਦਾ ਕੀ ਬਣ ਜਾਂਦਾ ਹੈ ਇਨਸਾਨੀਅਤ ਬੰਦਾ ਬਣ ਜਾਂਦਾ ਨਹੀਂ ਤੇ ਪਸ਼ੂ ਪ੍ਰੇਤ ਦੇਵਤੇ ਬਣੋ ਦੇਵੀ ਗੁਣ ਆ ਕੇ ਦੇਵਤਾ ਬਣ ਗਿਆ ਜ਼ਿੰਦਗੀ ਚੋਂ ਗੁਣ ਨਿਕਲ ਕੇ ਪਸ਼ੂ ਪ੍ਰੇਤ ਬਣ ਗਿਆ ਤਾਂ ਕਰਕੇ ਪਹਿਲੇ ਨੰਬਰ ਤੇ ਪਸ਼ੂ ਦੂਜੇ ਨੰਬਰ ਤੇ ਪ੍ਰੇਤ ਤੇ ਪ੍ਰੇਤ ਕੌਣ ਹੈ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰਾ ਪ੍ਰੇਤ ਦੀ ਗੱਲ ਸਮਝ ਹੀ ਲਈ ਤੇ ਜਿਹਨੂੰ ਅੰਤ ਸਮੇਂ ਤੱਕ ਰੱਬ ਯਾਦ ਰਹਿੰਦਾ ਹੈ ਪਰਮਾਤਮਾ ਦੇ ਨਿਜਮਾਂ ਨਾਲ ਜੁੜਿਆ ਰਹਿੰਦਾ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿਜੇ ਮਰੈ ਅੰਤ ਵੇਲੇ ਤਾਂ ਕਹਿੰਦੇ ਬੰਦਾ ਰੱਬ ਨਾਲ ਜੁੜਿਆ ਰਵੇ ਰੱਬ ਰੱਬ ਕਰਦਾ ਹੀ ਅੰਤ ਸਮੇਂ ਤੱਕ ਮਰ ਜੇ ਨਾ ਇਸੇ ਚਿੰਤਨ ਵਿੱਚ ਮਰੇ ਰੱਬ ਤੇ ਮਰਨ ਵਾਲਾ ਇੱਕ ਹੈ ਜਿਹੜਾ ਇਹਦੇ ਤੇ ਮਰਦਾ ਕੋਈ ਇਹਦੇ ਤੇ ਮਰਦਾ ਕੋਈ ਇਹਦੇ ਤੇ ਮਰਦਾ ਹੈ ਇੱਕ ਵਾ ਜਿਹੜਾ ਰੱਬ ਦੇ ਨਿਜਮਾਂ ਤੇ ਮਰਦਾ ਹੈ ਕੁਦਰਤ ਦੇ ਸਿਸਟਮ ਤੇ ਮਰਦਾ ਹੈ ਰੱਬ ਦੇ ਸਿਧਾਂਤਾਂ ਤੇ ਮਰਦਾ ਹੈ ਉਹ ਹੈ ਜਿਹੜਾ ਰੱਬ ਨੂੰ ਕਮਾਲ ਹੈ ਰੱਬਾ ਮੈਂ ਤੇ ਤੇਰੇ ਤੇ ਮਰਦਾ ਜਿਹੜਾ ਉਸ ਚਿੰਤਾ ਵਿੱਚ ਚਿੰਤਨ ਵਿੱਚ ਰਹਿੰਦਾ ਜਿਹੜਾ ਬਦਤ ਲੋਚਨ ਤੇ ਨਰ ਮੁਕਤਾ ਜਿਉਂਦਾ ਹੀ ਮੁਕਤਾ ਹੈ ਪੀਤੰਬਰ ਵਾਕੈ
ਹਿਰਦੈ ਵਸ
ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾ ਜਿਉਂਦਾ ਹੀ ਮੁਕਤ ਹੈ ਜੀਉ ਮਰਨ ਤੋਂ ਬਾਅਦ ਮੁਕਤੀ ਦੀ ਲੋੜ ਨਹੀਂ ਜਿਉਂਦਾ ਹੀ ਮੁਕਤ ਹੈ ਜੀਵਨ ਮੁਕਤ ਸੋ ਕਹਾ ਜਿਉਂਦੇ ਜਿਉਂਦੇ ਮੁਕਤ ਹੋਈਏ ਅੱਛਾ ਜੀ ਬੇਨਤੀ ਸੁਣਿਓ ਪਹਿਲੇ ਨੰਬਰ ਤੇ ਪਸ਼ੂ ਤਰ ਕੇ ਬਾਣੀ ਨੂੰ ਪੁੱਛ ਲਓ ਪਸ਼ੂ ਕੌਣ ਆ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ ਮਹਾਰਾਜ ਦੂਜੇ ਨੰਬਰ ਤੇ ਕਹਿੰਦੇ ਹੋ ਪ੍ਰੇਤ ਬਾਣੀ ਕਹਿੰਦੀ ਪ੍ਰੇਤ ਵੀ ਬੰਦਾ ਹੀ ਹੈ ਤੀਜੇ ਨੰਬਰ ਤੇ ਮਹਾਰਾਜ ਪਸ਼ੂ ਪ੍ਰੇਤ ਮੁਗਧ ਮੂਰਖ ਕਹਿੰਦੇ ਮੂਰਖ ਵੀ ਬੰਦਾ ਹੀ ਹੈ ਮੂਰਖਾਂ ਸਿਰ ਮੂਰਖ ਹੈ ਮੰਨੈ ਨਾਹੀ ਨਾਉ ਜਿਹੜੇ ਬੰਦੇ ਨੇ ਗਿਆਨ ਦੀਆਂ ਗੱਲਾਂ ਸੁਣ ਕੇ ਕਹਿਣਾ ਮੈਂ ਨਹੀਂ ਮੰਨਦਾ ਕਹਿੰਦੇ ਸਿਰੇ ਦਾ ਮੂਰਖ ਹੈ ਫਿਰ ਸਹੀ ਗੱਲ ਨੂੰ ਮੰਨ ਕੇ ਵੀ ਸਮਝ ਕੇ ਵੀ ਜਿਹੜਾ ਬੰਦਾ ਨਹੀਂ ਮੰਨਦਾ ਆਪਣੀ ਜ਼ਿੰਦਗੀ 'ਚ ਲਾਗੂ ਨਹੀਂ ਕਰਦਾ ਕਹਿੰਦੇ ਮੂਰਖ ਸੱਚ ਨਹੀਂ ਜਿਹਨੂੰ ਪਸੰਦ ਸਮਝ ਪਤਾ ਲੱਗ ਗਿਆ ਵੀ ਮੇਰੇ ਲਈ ਆਹ ਚੀਜ਼ ਮਾੜੀ ਹੈ ਸੱਚ ਦਾ ਪਤਾ ਹੈ ਪਰ ਫਿਰ ਵੀ ਨਹੀਂ ਮੰਨਦਾ ਕਹਿੰਦੇ ਮੂਰਖੀ ਹੈ ਨਾ ਮੂਰਖਾਂ ਸਿਰ ਮੂਰਖ ਹੈ ਮੰਨੈ ਨਾਹੀ ਨਾਉ ਤੇ ਮਹਾਰਾਜ ਲਾਸਟ ਕਹਿੰਦੇ ਆ ਪਸ਼ੂ ਪ੍ਰੇਤ ਮੁਗਧ ਕੋ ਤਾਰੈ ਪਾਹਨ ਪਾਰ ਉਤਾਰੈ ਕਹਿੰਦੇ ਪੱਥਰ ਵੀ ਤਰ ਗਏ ਪੱਥਰ ਮਹਾਰਾਜ ਕਿਹਨੂੰ ਕਹਿੰਦੇ ਹੋ ਪੱਥਰ ਕਈ ਤੇ ਕਹਿੰਦੇ ਪਾਣੀ ਤੇ ਰੱਬ ਨੇ ਪੱਥਰ ਤਾਰਤੇ ਪੱਥਰ ਜੇ ਤਰ ਵੀ ਜਾਊ ਫਿਰ ਕੀ ਹੋਜੂ ਬੰਦਾ ਪੱਥਰ ਹੈ ਮਨਮੁਖ ਪੱਥਰ ਸਹਿਲ ਹੈ ਤ੍ਰਿਗ ਜੀਵਨ ਫੀਕਾ ਬਾਣੀ ਕਹਿੰਦੀ ਹੈ ਭਾਈ ਜਿਹੜਾ ਬੰਦਾ ਗਿਆਨ ਨਾਲੋਂ ਟੁੱਟਿਆ ਹੋਇਆ ਸਿੱਲ ਪੱਥਰ ਤੇ ਹੈ ਹੋਰ ਕੀ ਹੈ ਪੱਥਰ ਵਰਗਾ ਕਹਿੰਦੇ ਬੰਦਾ ਤਰ ਗਿਆ ਕਹਿੰਦੇ ਬੰਦਾ ਸੀ ਪੱਥਰ ਦਿਲ ਸੀ ਪਰ ਬੰਦਾ ਬਣ ਗਿਆ ਇਨਸਾਨ ਬਣ ਗਿਆ ਪਸ਼ੂ ਪ੍ਰੇਤ ਮੁਗਧ ਕੋ ਤਾਰੈ ਪਾਹਨ ਪਾਰ ਲੋ ਪੰਗਤੀ ਇੱਕ ਵਾਰ ਸੁਣ ਲਓ
ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰੇ ਉਤਾਰੇ ਨਾਨਕ ਦਾਸ ਤੇਰੀ ਸ਼ਰਣਾਈ ਸਦਾ ਸਦਾ ਬਲਿਹਾਰ
ਸਦਾ ਤੇਰੇ ਤੋਂ ਬਲਿਹਾਰ ਦਾਸ ਤੇਰੀ ਸ਼ਰਨ ਵਿੱਚ ਹੈ ਮੇਰਿਆ ਰੱਬਾ ਪਸ਼ੂਆਂ ਪ੍ਰੇਤਾਂ ਨੂੰ ਤੂੰ ਬੰਦਾ ਬਣਾ ਦੇਣਾ ਬਿਰਤੀ ਕਰਕੇ ਬੰਦਾ ਸਾਡੇ ਚ ਕਿੰਨੇ ਸੀ ਜਿਹੜੇ ਪਹਿਲਾਂ ਪਸ਼ੂ ਹੀ ਸੀ ਹੁਣ ਇਨਸਾਨ ਬਣੇ ਕਈ ਤੇ ਦੇਵਤੇ ਬਣ ਗਏ ਦੇਵਤੇ ਦੇਵੀ ਗੁਣ ਨੇ ਉਹਨਾਂ ਚ ਲੱਗਦੇ ਹੀ ਹੈ ਬੰਦੇ ਪਰ ਦੇਵਤੇ ਹੈ ਦੇਵਤੇ ਪੂਜਣੇ ਨਹੀਂ ਦੇਵਤੇ ਬਣਨਾ ਹੈ ਭੂਤਾਂ ਪ੍ਰੇਤਾਂ ਤੋਂ ਡਰਨਾ ਨਹੀਂ ਭੂਤ ਪ੍ਰੇਤ ਆਪ ਨਾ ਬਣ ਜਾਈਏ ਕਿਤੇ ਕੋਈ ਡਰਨ ਦੀ ਲੋੜ ਨਹੀਂ ਕਬੀਰ ਜਹਿ ਕਰ ਸਾਧ ਨਾ ਆ ਪੰਗਤੀ ਵੀ ਇੱਕ ਵਾਰ ਸੁਣ ਲਓ
ਕਬੀਰ ਜਾ ਕਰ ਸਾਧ ਨਾ ਸੇਵੀਐ ਹਰ ਕੀ ਸੇਵਾ ਨਾਹੇ ਤੇ ਕਰ ਮਰ ਹੱਥ ਸਾਰਖੇ ਭੂਤ ਬਸੈ ਦਿਨ ਮਾਹੇ
ਬਸ ਜਿਹੜਾ ਬੰਦਾ ਸੱਚ ਨਾਲੋਂ ਟੁੱਟਿਆ ਭੂਤ ਪ੍ਰੇਤ ਹਾਂਜੀ ਤਾਂ ਕਰਕੇ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ
ਧਰੀ
ਪਹਿਲੀਆਂ ਪੰਕਤੀਆਂ ਪੜ੍ਹ ਲਈਆਂ ਕਰਮ ਧਰਮ ਪਖੰਡ ਜੋ ਦੀਸਾਂ ਆ ਦਿਸਣ ਵਾਲੇ ਕਰਮ ਧਰਮ ਨਹੀਂ ਪਸੰਦ ਦਿਸਦੇ ਨੇ ਜਿਹੜੇ ਵੀ ਆਹ ਕਰ ਲਿਆ ਜੋਤ ਲਾਤੀ ਧੂਫ ਲਾ ਲਈ ਮੱਥਾ ਟੇਕ ਲਿਆ ਕਹਿੰਦੇ ਦਿਸਦੇ ਨੇ ਕਈ ਬੰਦਿਆਂ ਦੇ ਜੋ ਵਿਕਾਰ ਰੂਪੀ ਜੰਮ ਨੇ ਜਿਹੜੇ ਉਹੀ ਖਾ ਜਾਂਦੇ ਆ ਕਰਮ ਧਰਮ ਸਾਡੇ ਅਗਲੀਆਂ ਪੰਕਤੀਆਂ ਸੁਣਿਓ ਢਾਈ ਘੰਟੇ ਹੋ ਗਏ ਆ ਤਕਰੀਬਨ 11 ਵਜ ਗਏ ਬਹੁਤ ਟਿਕਾ ਨਾਲ ਬੈਠੇ ਰਹੇ ਹੋ ਭਾਈ ਬਹੁਤ ਆਨੰਦ ਨਾਲ ਸੁਣਿਆ ਧੰਨਵਾਦ ਮੈਂ ਚਾਹੁੰਦਾ ਆ ਸ਼ਬਦ ਜਿਹੜਾ ਹੈ ਇਹ ਪੂਰਾ ਕਰ ਲਈਏ ਦੋ ਕੁ ਮਿੰਟ ਬਸ ਹੋਰ ਦੇ ਦਿਓ ਦੋ ਕੁ ਮਿੰਟ ਜ਼ਿਆਦਾ ਨਹੀਂ ਤੇ ਆਪਾਂ ਅਰਦਾਸ ਕਰਕੇ ਹੁਕਮਨਾਮੇ ਮਹਾਰਾਜ ਦੇ ਸੁਣ ਕੇ ਫਿਰ ਚੱਲਾਂਗੇ ਕਾਲ ਨਾ ਕਰਿਓ ਮੁੱਖ ਵਾਕ ਸੁਣ ਕੇ ਫਿਰ ਜਾਵਾਂਗੇ ਆ ਸੁਣ ਲਿਓ ਜਰਾ ਸ਼ਬਦ ਪੂਰਾ ਮਹਾਰਾਜ ਕਹਿੰਦੇ ਕਰਮ ਧਰਮ ਨੇ ਜਿਹੜੇ ਕਹਿੰਦੇ ਕਿਤੇ ਲੇਖੇ ਚ ਨਹੀਂ ਅਗਲੀਆਂ ਪੰਕਤੀਆਂ ਸੁਣਿਓ
ਕੋਟ ਤੀਰਥ ਮੱਜਨ ਇਸਨਾਨਾ ਇਸ ਕਲ ਮਹਿਮੈਲ ਭਰੀ ਤੇ
ਦੱਸੋ ਬਈ ਤੀਰਥਾਂ ਤੇ ਜਾਣ ਨਾਲ ਮੈਲ ਲੈਣੀ ਚਾਹੀਦੀ ਹੈ ਪਰ ਇੱਥੇ ਤੇ ਲਿਖਿਆ ਕਹਿੰਦੇ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਹਿੰਦੇ ਮੈਲ ਲੈਂਦੀ ਨਹੀਂ ਸਗੋਂ ਮੈਲ ਪੈ ਜਾਂਦੀ ਹੈ ਇਸ ਕਲ ਮਹਿਮੈਲ ਭਰੀ ਤੇ ਮੈਲ ਪਤਾ ਕਿਉਂ ਪੈਂਦੀ ਹੈ ਆਕੜ ਆਕੜ ਕੇ ਤੁਰਦਾ ਕਹਿੰਦਾ ਮੇਰੇ ਵਰਗਾ ਕਿਹੜਾ ਆਪਾਂ ਤੇ ਤੀਰਥਾਂ ਤੇ ਨਹਾਉਂਦੇ ਆ ਤੁਸੀਂ ਤੇ ਪਾਪੀ ਤੁਰੇ ਫਿਰਦੇ ਹੋ ਮੈਂ ਤੇ ਹਰੇਕ ਮਹੀਨੇ ਜਾਂਦਾ ਨਹਾਉਣ ਮੈਂ ਤੇ ਹਰੇਕ ਮਹੀਨੇ ਜਾਂਦਾ ਏਦਾਂ ਹੁੰਦਾ ਨਾ ਜੀ ਕਈ ਬੰਦੇ ਹੰਕਾਰ ਵੱਧ ਗਿਆ ਕਹਿੰਦੇ ਕਿਹੜਾ ਤੀਰਥਾਂ ਤੇ ਨਹਾ ਕੇ ਆਇਆ ਇੱਥੇ ਵੀ ਜੇ ਆਪਾਂ ਮਾਨ ਕਰੀਏ ਵੀ ਇਸਦੇ ਸਤਸੰਗ ਚ ਸੁਣ ਸੁਣ ਕੇ ਆਏ ਆ ਸਾਡੇ ਵਰਗਾ ਕਿਹੜਾ ਫਿਰ ਵੀ ਕੋਈ ਫਾਇਦਾ ਨਹੀਂ ਅੰਮ੍ਰਿਤ ਛਕ ਲਿਆ ਕਿਰਪਾਨ ਪਾਲੀ ਦੂਜਿਆਂ ਨੂੰ ਐਵੇਂ ਪਸ਼ੂ ਹੀ ਸਮਝੀ ਵੀ ਤੂੰ ਤੇ ਐਵੇਂ ਹੀ ਆ ਮੈਂ ਤੇ ਅੰਮ੍ਰਿਤ ਛਕ ਲਿਆ ਮੈਂ ਤੇ ਬਸ ਐ ਨਹੀਂ ਚਾਹੀਦਾ ਮੈਲ ਲਵਾਓ ਨਾ ਮੈਲ ਭਰ ਗਈ ਕਹਿੰਦੇ ਤੀਰਥਾਂ ਤੇ ਜਾ ਜਾ ਕੇ ਕਹਿੰਦੇ ਸਗੋਂ ਆਕੜ ਵੱਧ ਗਈ ਹੰਕਾਰੀ ਬਣ ਗਿਆ ਕਹਿੰਦੇ ਜੀ ਕਿਹੜਾ ਤਰੀਕਾ ਕਹਿੰਦੇ ਸੰਗਤ ਵਿੱਚ ਮਿਲ ਕੇ ਰੱਬ ਦੇ ਗੁਣ ਗਾਈਏ ਫਿਰ ਮੈਲ ਲੈਂਦੀ ਅਗਲੀ ਤਰ੍ਹਾਂ
ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ
ਜਿਹੜੇ ਮਨ ਕਰਕੇ ਸੰਗਤ ਵਿੱਚ ਆਉਂਦੇ ਆ ਗੁਣ ਗਾਉਂਦੇ ਆ ਸਮਝਦੇ ਆ ਰੱਬ ਦੀ ਤੇ ਨਿਜਮਾਂ ਨੂੰ ਸਮਝਦੇ ਆ ਕਹਿੰਦੇ ਉਹ ਮੈਲ ਉਹਨਾਂ ਦੀ ਲੈ ਜਾਂਦੀ ਹਾਂਜੀ ਅੱਗੇ
ਵੇਦਕ ਦੇਵ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ
ਧਰਮ ਦੇ ਗ੍ਰੰਥ ਪੜ੍ਹ ਕੇ ਮੁਕਤੀ ਨਹੀਂ ਹੁੰਦੀ ਕਿਉਂਕਿ ਪਾਠ ਪੜ੍ਹਨਾ ਨਹੀਂ ਪਾਠ ਬੋਲੋ ਜੀ ਕਰਨਾ ਹੈ ਪੜ੍ਹਿਆ ਕਿਵੇਂ ਜਾਂਦਾ ਜਿਵੇਂ ਆ ਪੜ੍ਹਿਆ ਜਾ ਰਿਹਾ ਇਹਨੂੰ ਪੜ੍ਹਨਾ ਕਹਿੰਦੇ ਤੇ ਕਰਨਾ ਜ਼ਿੰਦਗੀ ਚ ਕਰਨਾ ਕਹਿੰਦੇ ਪੜ੍ਹ ਕੇ ਮੁਕਤੀ ਕਿਸੇ ਦੀ ਨਹੀਂ ਹੁੰਦੀ ਕਰਕੇ ਹੋ ਲਾਗੂ ਕਰੋ ਗਿਆਨ ਧਰਮ ਦੇ ਗ੍ਰੰਥਾਂ ਨੂੰ ਪੜ੍ਹ ਕੇ ਜ਼ਿੰਦਗੀ ਚ ਲਾਗੂ ਕਰੀਦਾ ਚੰਗੀਆਂ ਪੁਸਤਕਾਂ ਪੜ੍ਹ ਕੇ ਜ਼ਿੰਦਗੀ ਚ ਲਾਗੂ ਕਰ ਲਈਦੀਆਂ ਚੰਗੀਆਂ ਪੁਸਤਕਾਂ ਗਿਆਨ ਧਰਮ ਦਾ ਗਿਆਨ ਲੈ ਲਓ ਹਾਂਜੀ
ਇੱਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ
ਬਸ ਜਿਹੜਾ ਜਾਣੇ ਏਕ ਅੱਖਰ ਜੋ ਗੁਰਮੁਖ ਜਾਪੈ ਜਾਪੈ ਮਤਲਬ ਜਾਣੇ ਜਿਹੜਾ ਗਿਆਨ ਲਵੇ ਸਮਝ ਲਵੇ ਕਹਿੰਦੇ ਉਹਦੀ ਫਿਰ ਨਿਰਮਲ ਸੋਏ ਮਤਲਬ ਸਿਫਤ ਉਹਦੀ ਜਿਹੜੀ ਅਸਲੀ ਸਿਫਤ ਉਹਦੀ ਹੁੰਦੀ ਹੈ ਕਿਉਂਕਿ ਉਹ ਜ਼ਿੰਦਗੀ 'ਚ ਲਾਗੂ ਕਰ ਲੈਂਦਾ ਸਿਫਤ ਉਹਦੀ ਆਪੇ ਹੀ ਹੋਣੀ ਹੈ ਨਿਜਮਾਂ ਦੇ ਮੁਤਾਬਕ ਚੱਲਣ ਵਾਲਾ ਜਿਹੜਾ ਹੈ ਹਮੇਸ਼ਾ ਚੜ੍ਹਦੀ ਕਲਾ ਵਿੱਚ ਖੁਸ਼ ਖੁਸ਼ ਰਹਿੰਦਾ ਕਾਇਮ ਰਹਿੰਦਾ ਅਸਲੀ ਉਹ ਨੇ ਜਿਹੜੇ ਗਿਆਨ ਲੈਂਦੇ ਹੈ ਸਮਝ ਲੈਂਦੇ ਹੈ ਅਕਲ ਲੈਂਦੇ ਹੈ ਜਾਣਦੇ ਹੈ ਸਮਝਦੇ ਹੈ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਦੇ ਹੈ ਲਾਸਟ ਪੰਕਤੀਆਂ ਇਕੱਠੀਆਂ ਇਹ ਉਪਦੇਸ਼ ਹੈ ਜਿਹੜਾ ਕੋਈ ਇਹ ਨਹੀਂ ਵੀ ਖੱਤਰੀ ਹੋਵੇ ਬ੍ਰਾਹਮਣ ਹੋਵੇ ਸ਼ੂਦਰ ਹੋਵੇ ਵੈਸ ਹੋਵੇ ਸਾਰਿਆਂ ਨੂੰ ਆਹ ਉਪਦੇਸ਼ ਹੀ ਹੈ ਜਿਹੜਾ ਤਾਰੂ ਭਾਵ ਕੇ ਤੀਰਥਾਂ ਤੇ ਜਾ ਕੇ ਕਰਮ ਕਾਂਡ ਫੋਕੇ ਕਰਕੇ ਫਾਇਦਾ ਨਹੀਂ ਸਤ ਸੰਗਤ ਕਰੋ ਭਾਵ ਸੱਚ ਦੀ ਸੰਗਤ ਕਰੋ ਉਹ ਸੱਚ ਮੇਰੀ ਮਾਂ ਦਾ ਦੱਸਿਆ ਹੋਇਆ ਵੀ ਹੋ ਸਕਦਾ ਮੇਰੇ ਭਲੇ ਲਈ ਉਹ ਸੱਚ ਮੇਰੇ ਪਿਓ ਦਾ ਦੱਸਿਆ ਵੀ ਹੋਇਆ ਹੋ ਸਕਦਾ ਹੈ ਮੇਰੇ ਦੋਸਤ ਨੇ ਮੈਨੂੰ ਸੱਚ ਦੱਸਿਆ ਮੇਰੇ ਟੀਚਰ ਨੇ ਮੈਨੂੰ ਸੱਚ ਦੱਸਿਆ ਸਾਡੀ ਜ਼ਿੰਦਗੀ 'ਚ ਬੜੇ ਏਦਾਂ ਦੇ ਮੌਕੇ ਆਉਂਦੇ ਆ ਜਦੋਂ ਆਲੇ ਦੁਆਲੇ ਵਾਲੇ ਸਾਨੂੰ ਸੱਚ ਦੱਸਦੇ ਆ ਅਸੀਂ ਉਹਦੀ ਸੰਗਤ ਕਰਨੀ ਹੈ ਇਹਦੇ ਨਾਲ ਸਾਡਾ ਭਲਾ ਹੋਣਾ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ ਤੇ ਜਿਹੜਾ ਇਹ ਉਪਦੇਸ਼ ਸਮਝੇਗਾ ਉਹਨੂੰ ਪਰਮਾਤਮਾ ਘੱਟ ਘੱਟ ਵਿੱਚ ਵਸਿਆ ਸਾਰਿਆਂ 'ਚ ਵਸਿਆ ਨਜ਼ਰ ਆਉਣ ਲੱਗ ਪੈਂਦਾ ਲਾਸਟ ਪੰਕਤੀਆਂ ਸੁਣ ਲਓ ਫਿਰ ਆਪਾਂ ਆਨੰਦ ਸਾਹਿਬ ਪੜਾਂਗੇ
ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰੇ ਸੋ ਕਲਮੇ
ਘੱਟ ਘੱਟ ਨਾਨਕ ਮਾਜਾ।
ਘਟਾਂ ਘਟਾਂ ਵਿੱਚ ਵਸਿਆ ਪਰਮਾਤਮਾ ਉਹਨਾਂ ਨੂੰ ਨਜ਼ਰ ਆਉਂਦਾ। ਜਿਹੜੇ ਗੁਰੂ ਦੁਆਰਾ ਨਾਮ ਜਪਣਾ ਮਤਲਬ ਗਿਆਨ ਲੈਣਾ ਸਮਝ ਲੈਂਦੇ ਆ, ਅਕਲ ਲੈਂਦੇ ਆ। ਆਓ ਬਾਕੀ ਦੀਆਂ ਬੇਨਤੀਆਂ ਕੱਲ ਦੇ ਦੀਵਾਨ ਵਿੱਚ ਕਰਾਂਗੇ। ਪਹਿਲੀ ਬੇਨਤੀ ਸੁਣੋ, ਗੁਰੂ ਸਾਹਿਬ ਜਾਂਦੇ ਆ ਫਿਰ ਚੱਲਦੇ ਆ। ਦੂਜੀ ਬੇਨਤੀ ਇਹ ਹੈ ਵੀ ਕੱਲ ਮੌਸਮ ਖਰਾਬ ਹੋ ਗਿਆ ਸੀ, ਪੰਡਾਲ ਵੀ ਲੱਗਿਆ ਸੀ, ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ਮਾਨ ਸਨ, ਮੈਂ ਵੀ ਆ ਗਿਆ ਸੀ ਜੀ, ਪ੍ਰਸ਼ਾਦਾ ਛਕਦੇ ਸੀ, ਬਿਲਕੁਲ ਵਧੀਆ ਮਾਹੌਲ ਸੀ ਦੀਵਾਨ ਦਾ। ਪਰ ਇੱਕਦਮ ਤੂਫਾਨ ਆਇਆ, ਹਨੇਰੀ ਏਦਾਂ ਦੀ ਆਈ, ਆਹ ਜਿਹੜਾ ਪੱਟਿਆ ਗਿਆ ਸੀ ਸਾਰਾ ਤੇ ਪਿਛਲੇ ਪਾਸੇ ਡਿੱਗ ਗਿਆ ਜਾ ਕੇ, ਤਾਂ ਕਰਕੇ ਕੱਲ ਦਾ ਦੀਵਾਨ ਕੈਂਸਲ ਹੋ ਗਿਆ। ਆਇਆ 15 ਕੁ ਮਿੰਟ ਹੀ ਸੀ, ਏਦਾਂ ਦਾ ਮੌਸਮ ਬਣਿਆ, ਮੁੜ ਕੇ ਤੇ ਠੀਕ ਹੋ ਗਿਆ, ਪਰ 15 ਕੁ ਮਿੰਟ ਵਿੱਚ ਸਾਰਾ ਕੁਝ ਪੱਟਿਆ ਗਿਆ, ਸਾਊਂਡ ਸਿਸਟਮ ਸਾਰਾ। ਤਾਂ ਕਰਕੇ ਕੱਲ ਮੈਂ ਪਿੰਡ ਚੋਂ ਆ ਕੇ ਮੁੜਿਆ ਸੀ ਤੇ ਕੱਲ ਦੀਵਾਨ ਨਹੀਂ ਲੱਗ ਸਕਿਆ। ਇੱਕ ਨਾ ਇੱਥੇ ਬੰਦਾ ਜੇ ਇੱਕ ਵੀਡੀਓ ਪਾਈ ਕਿਸੇ ਨੇ, ਸਵੇਰ ਦੀ ਇੱਥੇ ਨੈੱਟ ਤੇ ਘੁੰਮਦੀ ਹੈ, ਉਹਦੇ ਵਿੱਚ ਨਾ ਇੱਥੇ ਕੋਈ ਖੜਾ ਨੌਜਵਾਨ ਵੀਡੀਓ ਬਣਾਈ ਹੈ ਕਿਸੇ ਨੇ, ਗੁਰੂ ਸਾਹਿਬ ਨੂੰ ਲੈ ਕੇ ਜਾ ਰਹੇ ਆ ਫਟਾਫਟ ਸਿੰਘ ਆਪਣੇ ਇਕੱਠੇ ਹੋ ਕੇ ਨਾ ਇੱਥੋਂ ਲੈ ਕੇ ਐਂ ਜਾ ਰਹੇ ਆ ਗੱਡੀ ਦੇ ਵਿੱਚ, ਗੁਰੂ ਸਾਹਿਬ ਨੂੰ ਬਿਰਾਜਮਾਨ ਕਰਕੇ ਤੇ ਲੈ ਕੇ ਗਏ ਤੇ ਪਤਾ ਸਾਰੇ ਪਾਸੇ ਰੌਲਾ ਕੀ ਪਾਇਆ। ਏਦਾਂ ਅਫਵਾਹਾਂ ਝੂਠੀਆਂ ਬਣਦੀਆਂ ਵੀ ਢੱਡਰੀਆਂ ਵਾਲਿਆਂ ਨੇ ਦੀਵਾਨ ਲਾਇਆ, ਕਹਿੰਦੇ ਇਹਨਾਂ ਨੂੰ ਪਤਾ ਸੀ ਵੀ ਮੀਂਹ ਆਉਣਾ, ਫਿਰ ਕਿਉਂ ਪ੍ਰਕਾਸ਼ ਕੀਤਾ, ਬੇਅਦਬੀ ਕਰਤੀ ਗੁਰੂ ਗ੍ਰੰਥ ਸਾਹਿਬ ਦੀ। ਦੱਸੋ ਵੀ ਕੱਲ ਬੇਅਦਬੀ ਹੋਈ ਇੱਥੇ ਕੋਈ ਗੁਰੂ ਗ੍ਰੰਥ ਸਾਹਿਬ? ਜਦੋਂ ਬਰਸਾਤ ਆਈ ਹੈ ਉਸੇ ਵੇਲੇ ਇੱਕ ਮਿੰਟ ਵਿੱਚ ਫਟਾਫਟ ਸਮਾਪਤੀ ਕਰਕੇ ਗੁਰੂ ਸਾਹਿਬ ਦੀ ਸੁੱਖ ਆਸਣ ਦੀ ਸੇਵਾ ਕਰਕੇ ਇੱਕਦਮ ਆਲੇ ਦੁਆਲੇ ਲਿਜਾ ਕੇ ਤੇ ਗੁਰੂ ਸਾਹਿਬ ਬਿਰਾਜਮਾਨ ਕੀਤੇ। ਬੇਅਦਬੀ ਹੋਈ ਹੈ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਕੱਲ ਇੱਥੇ? 19 ਸਾਲ ਮੈਨੂੰ ਹੋ ਗਏ ਪ੍ਰਚਾਰ ਕਰਦੇ, 20ਵਾਂ ਸਾਲ ਚੱਲਦਾ, ਪਰ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਗੱਲ ਸਟੇਜਾਂ ਤੇ ਕਰਦਾ ਹਮੇਸ਼ਾ। ਤੇ ਫਿਰ ਵੀ ਵੇਖੋ ਜੀ ਇਹ ਜੀ ਬੇਅਦਬੀ। ਤੇ ਜੇ ਮੈਂ ਕੱਲ ਐਂ ਕਹਿ ਦਿੰਦਾ ਵੀ ਐਂ ਕਰੋ ਵੀ ਗੁਰੂ ਸਾਹਿਬ ਨੂੰ ਲਿਆਓ ਨਾ, ਕਿਉਂਕਿ ਬੇਅਦਬੀ ਨਾ ਹੋ ਜਾਏ ਕਿਤੇ, ਤੇ ਆਪਾਂ ਆ ਜਾਂਦੇ ਦੀਵਾਨ ਸ਼ੁਰੂ ਕਰ ਲੈਂਦੇ, ਖਤਰਾ ਰਹਿਣਾ ਹੀ ਸੀ। ਤੇ ਜੇ ਗੁਰੂ ਸਾਹਿਬ ਨਾ ਆਉਂਦੇ ਫਿਰ ਇਹਨਾਂ ਨੇ ਕੀ ਕਹਿਣਾ ਸੀ, ਆਪ ਹੀ ਗੁਰੂ ਬਣ ਗਿਆ ਹੁਣ ਤੇ ਪ੍ਰਕਾਸ਼ ਵੀ ਨਹੀਂ ਕਰਦਾ, ਆਖੋ ਸਤਨਾਮ। ਫਿਰ ਕਹਿਣਾ ਸੀ ਕਿ ਨਹੀਂ ਸੀ ਕਹਿਣਾ, ਇਹ ਤੇ ਪ੍ਰਕਾਸ਼ ਵੀ ਨਹੀਂ ਕਰਦੇ ਹੁਣ ਗੁਰੂ ਗ੍ਰੰਥ ਸਾਹਿਬ ਦਾ, ਮੱਥਾ ਕਿੱਥੇ ਟੇਕੀਏ? ਫਿਰ ਇਹਨਾਂ ਨੇ ਦੂਜੇ ਪਾਸੇ ਚੱਲ ਪੈਣਾ ਸੀ। ਬੰਦਾ ਨਾ ਆਪਣਾ ਨਾਮ ਵੀ ਬੋਲਦਾ ਵੀ ਬੇਅਦਬੀ ਕਰਤੀ, ਉਹ ਇੱਥੇ ਨਾ ਆ ਤੁਹਾਡੇ ਨੇੜੇ ਤੇਰੇ ਹੈ, ਚੌਰ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਹੁੰਦਾ, ਬੰਦੇ ਤੇ ਹੁੰਦਾ। ਗੁਰੂ ਗ੍ਰੰਥ ਸਾਹਿਬ ਐ ਹੁੰਦੇ ਨੇ ਜਿਵੇਂ ਇੱਥੇ ਪ੍ਰਕਾਸ਼ ਹੈ, ਐ ਰੱਖ ਕੇ ਨਾ ਤੇ ਬਾਬਾ ਜੀ ਦੇ ਉੱਤੇ ਚੰਦੂਆ ਵੀ ਲੱਗਦਾ, ਚੌਰ ਵੀ ਹੁੰਦਾ, ਆਸਣ ਵੀ ਲੱਗਦਾ। ਤੇ ਗੁਰੂ ਗ੍ਰੰਥ ਸਾਹਿਬ ਤੇ ਨਾ ਚੌਰ ਨਾ ਤਖਤ ਤੇ ਨਾ ਚੰਦੋਆ, ਚੌਰ ਬੰਦੇ ਤੇ, ਗੁਰੂ ਗ੍ਰੰਥ ਸਾਹਿਬ ਤੇ ਕੋਈ ਚੌਰ ਨਹੀਂ, ਕੋਈ ਚੰਦੋਆ ਨਹੀਂ, ਕੋਈ ਤਖਤ ਨਹੀਂ। ਸੈਂਕੜੇ ਸਾਲਾਂ ਤੋਂ ਬੇਅਦਬੀ ਕਰ ਰਹੇ ਹੈ, ਅੱਜ ਵੀ ਕਰ ਰਹੇ ਹੈ, ਅੱਜ ਵੀ ਐਂ ਚੱਲਦਾ ਤੁਹਾਡੇ ਨੇੜੇ ਡੇਰੇ ਹੈ। ਉੱਥੇ ਕਦੇ ਨੀ ਕਹਿੰਦੇ ਵੀ ਬੇਅਦਬੀ ਹੋ ਗਈ, ਇੰਨੇ ਸਰੂਪ ਨੇ ਉਹਨਾਂ ਕੋਲ, ਜ਼ਿਆਦਾ ਘੱਟ ਤੋਂ ਘੱਟ ਉਹਨਾਂ ਦੇ ਡੇਰੇ 'ਚ 200 ਸਰੂਪ ਹੋਏਗਾ। ਉਹਨਾਂ ਚਿੱਟ ਕੱਪੜੀਆਂ ਬੰਨੀ, ਇਹਨਾਂ ਨੇ ਕਦੇ ਮੂੰਹ ਵੀ ਨਹੀਂ ਕਰਨਾ, ਆਖੋ ਸਤਨਾਮ। ਪਤਾ ਕਿਉਂ ਨਹੀਂ ਕਰਨਾ? ਕਿਉਂਕਿ ਡੰਡੇ ਤੋਂ ਡਰਦੇ ਆ, ਡੰਡੇ ਤੋਂ। ਆ ਜਿਹੜੇ ਵੱਡੇ ਵੱਡੇ ਨੀ ਕਿਰਪਾਨਾਂ ਚੁੱਕੀ ਫਿਰਦੇ, ਚੱਕ ਦਿਆਂਗੇ ਫੱਟੇ ਅਸੀਂ, ਐਂ ਕਰ ਦਿਆਂਗੇ, ਐਂ ਕਰ ਦਿਆਂਗੇ, ਇੱਧਰ ਨੂੰ ਮੂੰਹ ਕਰਕੇ ਵਿਖਾਓ। ਪਤਾ ਹੈ ਕਿ ਅਗਲੇ ਡੰਡੇ ਵਾਲੇ ਗਰੀਬਾਂ ਤੇ ਹੀ ਵਰਦੇ ਆ, ਆਖੋ ਸਤਨਾਮ। ਇਹ ਐਂ ਚੱਕਦੇ ਆ ਵੀ ਬੇਅਦਬੀ ਕਰਤੀ ਜੀ ਗੁਰੂ ਗ੍ਰੰਥ ਸਾਹਿਬ ਦੀ, ਬੇਅਦਬੀ ਕਰਤੀ। ਹੇਜ ਜਾਗਦਾ ਗੁਰੂ ਗ੍ਰੰਥ ਸਾਹਿਬ ਦਾ? ਵੱਡੇ ਸੂਰਮੇ ਜਿਹੜੇ ਸੀ ਉਹ ਤੇ ਜਾ ਕੇ ਕਹਿੰਦੇ ਮਰ ਜਾਗੇ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ, ਤੇ ਸਾਡੇ ਸਾਹਮਣੇ ਸਾਡੇ ਘਰਾਂ ਚ, ਪੰਜਾਬ ਦੀ ਧਰਤੀ ਤੇ ਜਗ੍ਹਾ ਜਗ੍ਹਾ ਤੇ ਕਈ ਏਦਾਂ ਦੇ ਡੇਰੇ ਆ ਜਿੱਥੇ ਸ਼ਰਾਬਾਂ ਵੀ ਚੜ੍ਹਦੀਆਂ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਹੈ, ਪਰ ਉਧਰ ਨੂੰ ਕਦੇ ਬੰਦਾ ਮੂੰਹ ਨਹੀਂ ਕਰਦਾ, ਜਾਂ ਕਦੇ ਨਹੀਂ ਕਰਨਾ। ਨਾ ਅਕਾਲ ਤਖ਼ਤ ਨੇ ਕਹਿਣਾ ਵੀ ਸਰੂਪ ਚੱਕ ਕੇ ਲਿਆਓ ਇੱਥੋਂ, ਕਦੇ ਨਹੀਂ ਕਹਿਣਾ। ਕਿਉਂ ਪਤਾ ਕਿਉਂ ਨਹੀਂ ਕਹਿੰਦੇ? ਡੰਡੇ ਤੋਂ ਡਰਦੇ ਆ, ਵੋਟਾਂ ਦੀ ਲੋੜ ਹੈ, ਟੁੱਟ ਜਾਣਗੇ ਯਾਰ ਪਰੇ ਨਾ ਹਟ ਜਾਣਗੇ, ਤੇ ਬਸ ਪੰਗਾ ਆ ਹੈ। ਸਾਰੇ ਜਿਹੜੇ ਹੁਕਮ ਨੇ ਉਹ ਗਰੀਬਾਂ ਤੇ ਚੱਲਦੇ ਆ ਜੀ, ਡਾਢਿਆਂ ਵੱਲ ਇੱਥੇ ਮੂੰਹ ਕਿਹੜਾ ਕਰਦਾ? ਡਾਢੇ ਛਬੀਲਾਂ ਲਾ ਕੇ ਬੰਦੇ ਮਾਰ ਦੇਣ ਤਾਂ ਵੀ ਇੱਕ ਵਾਰ ਵੀ ਇਹਨਾਂ ਦੇ ਮੂੰਹ ਚੋਂ ਐਂ ਨਹੀਂ ਨਿਕਲਦਾ ਵੀ ਯਾਰ ਛਬੀਲ ਕਿਉਂ ਬਦਨਾਮ ਕਰਤੀ, ਕਿਉਂਕਿ ਡੰਡੇ ਵਾਲੇ ਅਗਲੇ ਸਾਡੇ ਸਿਰਾਂ ਤੇ ਬਹਿੰਦੇ ਆ ਤੇ ਡੰਡੇ ਵਾਲਿਆਂ ਦੇ ਇਹ ਜਥੇਦਾਰ ਪੈਰਾਂ 'ਚ ਬਹਿੰਦੇ ਆ, ਸਾਡੇ ਸਿਰਾਂ ਤੇ ਤੇ ਡੰਡੇ ਵਾਲਿਆਂ ਦੇ ਪੈਰਾਂ 'ਚ ਬਹਿਣਗੇ, ਉਹਨਾਂ ਦੇ ਸਾਡੇ ਵਰਗਿਆਂ ਦੇ ਗਲ ਪੈਂਦੇ ਆ। ਤਾਂ ਕਰਕੇ ਭਾਈ ਕਹਿੰਦੇ ਬੇਅਦਬੀ ਹੋ ਗਈ। ਲੈ ਦੱਸੋ ਕਿਹੜੀ ਬੇਅਦਬੀ ਹੋ ਗਈ ਸੀ ਰਾਤ? ਤੇ ਜੇ ਨਾ ਗੁਰੂ ਗ੍ਰੰਥ ਸਾਹਿਬ ਦਾ ਅੱਜ ਤੇ ਫਿਰ ਮੀਂਹ ਲਿਖਿਆ ਸੀ, ਫਿਰ ਅੱਜ ਵੀ ਕਹਿੰਦੇ ਸੀ ਤੂਫਾਨ ਆਉਣਾ ਤੇ ਆਪਾਂ ਪ੍ਰਕਾਸ਼ ਨਾ ਕਰਦੇ ਆਪਾਂ ਐਂ ਬਹਿ ਜਾਂਦੇ, ਫਿਰ ਦੂਜੇ ਪਾਸੇ ਪਿੱਟ ਸੀ ਆਪਾਂ ਪੈ ਜਾਣਾ ਸੀ ਵੀ ਲਓ ਜੀ ਹੁਣ ਤੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਛੱਡਤਾ ਇਹਨਾਂ ਨੇ, ਇਹੋ ਜਿਹੀ ਹੈ ਜੀ ਅਸੀਂ ਬਸ ਜੋ ਜੀ ਕਰਦਾ ਅਫਵਾਹਾਂ ਹੀ ਹੈ, ਜਿੰਨੀਆਂ ਮਰਜ਼ੀ ਫੈਲਾਈ ਚੱਲੋ ਬਸ, ਮਾਰ ਦਿਓ ਮਰਿਆ ਨਾ ਤੇ ਬਦਨਾਮ ਕਰੋ, ਪਰ ਜਵਾਬ ਦਿਓ ਨਾ ਗੱਲਾਂ ਦੇ ਸਵਾਦ ਤੇ ਤਾਂ ਹੈ ਜਵਾਬ ਦਿਓ।
ਸ੍ਰੀ ਅਕਾਲ
ਸੰਪਟ ਪਾਠ ਕਿੱਥੋਂ ਚੱਲੇ? ਅਕਾਲ ਤਖਤ ਦੇ ਜਥੇਦਾਰੋ ਜਵਾਬ ਦਿਓ, ਸੰਪਟ ਪਾਠ ਸਹੀ ਨੇ ਇਹ ਜਥੇਦਾਰੋ ਜਵਾਬ ਦਿਓ। ਲੜੀਆਂ ਸੁਣੋ ਗੱਲ ਸੁਣੋ, ਪੰਜਾਹ ਪੰਜਾਹ ਇਕੱਠੇ ਪਾਠ ਰੱਖ ਕੇ, ਪੰਜਾਹ ਪੰਜਾਹ ਇਕੱਠੇ ਪਾਠ ਗੁਰੂ ਗ੍ਰੰਥ ਸਾਹਿਬ ਦੇ ਰੱਖ ਕੇ ਏਦਾਂ ਪਾਠ ਕਰਨੇ ਸਹੀ ਨੇ? ਜਵਾਬ ਦਿਓ। ਇਹ ਕਹਿੰਦੇ ਸੁਣੋ ਨਾ ਜੀ, ਇਹਨਾਂ ਨੂੰ ਸੁਣੋ ਨਾ, ਇੱਕ ਗੱਲ ਸੁਣੋ, ਜੇ ਕੋਈ ਬੰਦਾ ਕਵੇ ਵੀ ਤੈਨੂੰ ਇਹ ਕੱਲ ਮੈਂ ਗਲਤ ਕੰਮ ਕਰਦਿਆਂ ਵੇਖਿਆ ਫਲਾਣੇ ਥਾਂ ਤੇ ਤੂੰ ਗਿਆ ਸੀ, ਮੈਂ ਅਫਵਾਹ ਫੈਲਾ ਦੂ, ਮੈਂ ਦੁਨੀਆਂ ਨੂੰ ਦੱਸ ਦੂ, ਤੇ ਜਿਹੜਾ ਬੰਦਾ ਸੱਚਾ ਉਹ ਕਹੇਗਾ ਸਬੂਤ ਲੈ ਕੇ ਆਵੇ, ਪੰਚਾਇਤ ਇਕੱਠੀ ਕਰਾਂਗੇ, ਜੇ ਸਬੂਤ ਪੇਸ਼ ਨਾ ਕਰ ਸਕਿਆ ਤੇ ਵੇਖ ਲੈ ਫਿਰ ਮੈਂ ਤੇਰੇ ਤੇ ਕੇਸ ਇਹੋ ਜਿਹਾ ਕਰੂੰ ਵੀ ਕਸੂਤਾ ਫਸੇਗਾ, ਲਿਆ ਵਿਖਾ ਫੋਟੋ ਵਿਖਾ ਵੀ ਗਲਤੀ ਮੈਂ ਕਿੱਥੇ ਕੀਤੀ, ਮੈਨੂੰ ਸਬੂਤ ਦੇ। ਜਿਹੜਾ ਬੰਦਾ ਸੱਚਾ ਹੁੰਦਾ ਉਹ ਗੱਲ ਕਰਦਾ, ਉਹ ਦਲੀਲ ਨਾਲ ਗੱਲ ਕਰੂ ਵੀ ਜਵਾਬ ਦੇ ਆ ਕੇ ਇੱਥੇ ਸਾਡੇ ਨਾਲ ਗੱਲ ਕਰ। ਤੇ ਜਿਹੜਾ ਬੰਦਾ ਹੁੰਦਾ ਭਾਈ ਝੂਠਾ ਉਹ ਕੀ ਕਹੂ ਵੀ ਜਿਹੜਾ ਮੇਰੇ ਤੇ ਇਲਜ਼ਾਮ ਲਾਉਂਦਾ ਇਹਦੀ ਜ਼ਬਾਨ ਕੱਟ ਦਿਓ, ਇਹਦਾ ਕਤਲ ਕਰ ਦਿਓ, ਇਹਦਾ ਪਤਾ ਹੀ ਨਾ ਲੱਗੇ ਕਿੱਧਰ ਖਪਾ ਦਿਓ। ਬੰਦੇ ਨੂੰ ਮਾਰਨ ਉਹ ਪੈਂਦੇ ਐ ਜਿਹੜੇ ਬੰਦੇ ਕੋਲੇ ਦਲੀਲ ਨਹੀਂ ਹੁੰਦੀ। ਜਦੋਂ ਸਾਨੂੰ ਪਤਾ ਵੀ ਮੈਂ ਸੱਚਾ, ਮੈਂ ਪੰਚਾਇਤ ਇਕੱਠੀ ਕਰੂੰ, ਮੈਂ ਕੋਲ ਲਿਆ ਸਬੂਤ, ਮੇਰੇ ਤੇ ਇਲਜ਼ਾਮ ਲਾਉਂਦਾ, ਇਹਦਾ ਜਵਾਬ ਮੈਂ ਦੇਣਾ, ਲੈ ਕਰ ਮੇਰੇ ਨਾਲ ਗੱਲ। ਪਰ ਜਦੋਂ ਬੰਦਾ ਝੂਠਾ ਹੁੰਦਾ ਉਹਨੂੰ ਪਤਾ ਵੀ ਫਸਾ ਲੂ, ਸਬੂਤ ਲਈ ਫਿਰਦਾ, ਉਦੋਂ ਫਿਰ ਕਹਿਣਗੇ ਬਾਹਰ ਦੀ ਬਾਹਰ ਹੀ ਕਤਲ ਕਰਾ ਦਿਓ, ਬੋਲਣ ਨਹੀਂ ਦੇਣਾ, ਜ਼ਬਾਨ ਕੱਟ ਦਿਓ। ਇਹ ਉਦੋਂ ਪ੍ਰੋਬਲਮ ਆਉਂਦੀ ਹੈ ਜਦੋਂ ਦਲੀਲਾਂ ਮੁੱਕ ਜਾਂਦੀਆਂ। ਅੱਜ ਕੱਲ੍ਹ ਸਾਡੇ ਬੰਦਿਆਂ ਕੋਲ ਦਲੀਲਾਂ ਗਈਆਂ ਮੁੱਕ, ਜਵਾਬ ਕੋਈ ਕਿਸੇ ਗੱਲ ਦਾ ਹੈ ਨਹੀਂ, ਬਸ ਗੱਲ ਵੱਢ ਦਿਓ, ਪੱਗ ਲਾ ਦਿਓ, ਮੁੱਕੀਆਂ ਮਾਰ ਦਿਓ, ਬੰਦੇ ਮਾਰ ਦਿਓ, ਛਬੀਲਾਂ ਲਾ ਲਓ, ਆਹ ਕੰਮ ਰਹਿ ਗਿਆ। ਇਹ ਉਦੋਂ ਬੰਦਾ ਕਰਦਾ ਹੈ ਜਦੋਂ ਜਵਾਬ ਨਹੀਂ ਆਉਂਦਾ ਕੋਈ। ਜੇ ਬੰਦੇ ਕੋਲ ਜਵਾਬ ਹੋਵੇ ਉਹ ਕਹਿੰਦਾ ਕੱਲ ਕਰਾਂਗੇ, ਅੱਜ ਮੈਂ ਵੀਡੀਓ ਬਣਾ ਕੇ ਇੱਥੇ ਹੁਣ ਸਾਰੀ ਦੁਨੀਆਂ 'ਚ ਬੋਲ ਰਿਹਾ, ਅਗਲਾ ਕਹਿੰਦਾ ਕੱਲ ਨੂੰ ਅਸੀਂ ਬੋਲਾਂਗੇ, ਸਾਡੀ ਗੱਲ ਵਿੱਚ ਵੀ ਦਮ ਹੈ, ਪਤਾ ਵੀ ਸੱਚ ਕੀ ਹੈ। ਪਰ ਨਹੀਂ ਭਾਈ, ਜਦੋਂ ਸੱਚ ਪੱਲੇ ਨਾ ਹੋਵੇ ਫਿਰ ਬੰਦਾ ਮਾਰਨ ਵਾਲੇ ਪਾਸੇ ਤੁਰਦਾ, ਧਮਕੀਆਂ ਦੇਣ ਲੱਗ ਪੈਂਦਾ। ਤਾਂ ਕਰਕੇ ਆਓ, ਐਵੇਂ ਨਹੀਂ ਅਫਵਾਹਾਂ ਝੂਠੀਆਂ ਫੈਲਾਈ ਦੀਆਂ ਵੀ ਬੇਅਦਬੀ ਹੋ ਗਈ ਸੀ ਜੀ। ਸਾਰੇ ਸਿੰਘ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਗਏ ਹੈ, ਸਤਿਕਾਰ ਨਾਲ ਗੁਰੂ ਸਾਹਿਬ ਗਏ ਹੈ, ਇੱਕਦਮ ਬਰਸਾਤ ਬੜੇ ਵਾਰੀ ਦੀਵਾਨਾ ਚ ਆਈ ਹੈ, ਕਿਹੜਾ ਪਹਿਲੀ ਵਾਰੀ ਆਈ ਹੈ, ਮੀਂਹ ਪੈ ਜਾਂਦਾ, ਗੁਰੂ ਸਾਹਿਬ ਨੂੰ ਏਦਾਂ ਹੀ ਸਾਂਭਣਾ ਪੈਂਦਾ, ਫਟਾਫਟ ਆਪਾਂ ਗੁਰੂ ਸਾਹਿਬ ਜੀ ਦੀ ਸੇਵਾ ਕਰ ਦਿੱਤੀ, ਉਸੇ ਵੇਲੇ ਲੈ ਕੇ ਗਏ। ਸੋ ਤਾਂ ਕਰਕੇ ਭਾਈ ਇਹਨਾਂ ਗੱਲਾਂ ਦਾ ਵੀ ਖਿਆਲ ਰੱਖੋ, ਗੱਜ ਕੇ ਹੁਣ ਆਨੰਦ ਸਾਹਿਬ ਚ ਬੋਲੋ, ਅਰਦਾਸ ਚ ਜੁੜੋ, ਹੁਕਮਨਾਮੇ ਸੁਣੋ। ਕੱਲ ਅੰਮ੍ਰਿਤ ਸੰਚਾਰ ਗੁਰਦੁਆਰਾ ਸ਼ਸਤਰ ਭੇਂਟ ਸਰ ਸਾਹਿਬ, ਗੁਰਦੁਆਰਾ ਸ਼ਸਤਰ ਭੇਂਟ ਸਰ ਸਾਹਿਬ ਪਾਤਸ਼ਾਹੀ ਦਸਵੀਂ ਕੁਲਾਲ ਪਿੰਡ ਦੇ ਗੁਰਦੁਆਰਾ ਸਾਹਿਬ ਚ ਅੰਮ੍ਰਿਤ ਸੰਚਾਰ ਹੋਏਗਾ। ਜਿਹੜੇ ਮੇਰੇ ਵੀਰ ਮੇਰੀਆਂ ਭੈਣਾਂ ਨੇ ਅੰਮ੍ਰਿਤ ਛਕਣਾ, ਖੰਡੇ ਦੀ ਪੌਲ ਲੈਣੀ ਹੈ, ਉਹ ਨਾਮ ਲਿਖਾਓ ਜੀ। ਜੇ ਕੋਈ ਸ਼ੱਕ ਕੇ ਭੁੱਲ ਗਲਤੀ ਕਰ ਬੈਠਾ ਦੁਬਾਰਾ ਸੁਧਾਈ ਕਰਾ ਲਵੇ। ਆਓ ਆਪਾਂ ਇੱਕ ਟੀਮ ਦੇ ਮੈਂਬਰ ਬਣੀਏ, ਇਹ ਸਾਡਾ ਟੀਮ ਦਾ ਕੰਸੈਪਟ ਹੈ, ਕੌਮ ਦਾ ਕੰਸੈਪਟ ਹੈ, ਅਸੀਂ ਇੱਕੋ ਜਿਹੇ ਲੱਗਣੇ ਚਾਹੀਦੇ ਹਾਂ, ਦਾੜੀਆਂ ਰੱਖਣੀਆਂ, ਕੇਸ ਰੱਖਣੇ, ਦਸਤਾਰਾਂ ਬੰਨਣੀਆਂ, ਕਿਰਪਾਨ ਪਾਉਣੀ, ਇਹ ਸਾਡਾ ਜਿਹੜਾ ਕੌਮ ਦਾ ਕੰਸੈਪਟ ਹੈ। ਧਰਮ ਮਨ ਦਾ ਵਿਸ਼ਾ, ਕਕਾਰ ਹੈ ਜਿਹੜਾ ਸਾਡੇ ਸਰੀਰਾਂ ਤੇ, ਤਨ ਦਾ ਕੰਸੈਪਟ ਕੌਮ ਦਾ, ਸਾਡੀ ਟੀਮ ਦਾ, ਸਾਡੀ ਯੂਨੀਫਾਰਮ ਹੈ। ਤਾਂ ਕਰਕੇ ਜਿਹੜੇ ਮੇਰੇ ਵੀਰ ਭਰਾ ਭੈਣਾਂ ਚਾਹੁੰਦੇ ਹੈ ਉਹ ਕੱਲ ਭਾਈ ਪਾਤਸ਼ਾਹੀ ਦਸਵੀਂ ਗੁਰਦੁਆਰਾ ਕਿਰਪਾਨ ਸ਼ਸਤਰ ਭੇਂਟ ਸਾਹਿਬ ਉੱਥੇ ਆਪ ਜੀ ਕੱਲ ਵੱਧ ਤੋਂ ਵੱਧ ਪਹੁੰਚ ਕੇ ਸ਼ਾਮ ਨੂੰ 6 ਵਜੇ ਪਹੁੰਚ ਜਿਓ ਜੀ। 6 ਵਜੇ ਅੰਮ੍ਰਿਤ ਸੰਚਾਰ ਸ਼ੁਰੂ ਹੋਏਗਾ, ਕੇਸੀ ਇਸ਼ਨਾਨ ਕਰਕੇ ਸਾਫ ਬਸਤਰ ਪਾ ਕੇ ਕੱਲ ਸ਼ਾਮ ਪਹੁੰਚਣ ਦੀ ਕਿਰਪਾਲਤਾ ਕਰਿਓ। ਵੱਧ ਤੋਂ ਵੱਧ ਅੰਮ੍ਰਿਤ ਛਕਣ ਵਾਸਤੇ ਮਨ ਬਣਾਓ, ਤਿਆਰੀ ਕਰੋ। ਇੱਕ ਦੀਵਾਨ ਕੱਲ ਦਾ ਬਾਕੀ ਰਹਿੰਦਾ ਹੈ, ਵੇਲੇ ਨਾਲ ਆਇਓ ਜੀ। ਅੱਜ ਲੇਟ ਥੋੜਾ ਜਿਹਾ ਆਏ, ਕੱਲ ਲੇਟ ਨਾ ਆਇਓ, ਕਿਰਪਾ ਕਰਕੇ 8 ਵਜੇ ਆ ਜਾਓ ਤੇ ਬਹੁਤ ਚੰਗਾ। ਸਾਰੇ ਚੇਤੇ ਰੱਖਿਓ ਵੀ ਮੈਂ ਕੱਲ ਬਾਹਰ ਨੂੰ ਜਾਣਾ ਹੈ, 8 ਵਜੇ ਆਪਾਂ ਸ਼ੁਰੂ ਕਰ ਲਈਏ ਤੇ ਜ਼ਿਆਦਾ ਚੰਗਾ, 8 ਤੋਂ 11 ਵੱਜ ਜਾਣਗੇ। ਅੱਜ ਵੀ ਵੇਖੋ 11:15 3:15 ਸਾਢੇ 8 ਸ਼ੁਰੂ ਕੀਤਾ ਸੀ, ਤੇ ਮੇਰੀ ਬੇਨਤੀ ਹੈ ਵੀ ਜੇ ਵੇਲੇ ਨਾਲ ਆ ਜਾਓ ਥੋੜਾ ਜਿਹਾ ਸੌਖਾ ਹੋਏਗਾ, ਤੇ ਕੱਲ 8 ਵਜੇ ਆਪਾਂ ਸ਼ੁਰੂ ਕਰ ਲਾਂਗੇ। ਸਾਰਿਆਂ ਨੂੰ ਬੇਨਤੀ ਹੈ, ਭੈਣਾਂ ਨੂੰ ਵੀ, ਵੀਰਾਂ ਨੂੰ ਵੀ, 8 ਵਜੇ ਆ ਜਿਓ, 8 ਤੋਂ ਲੈ ਕੇ ਫਿਰ 10:30 11 ਵਜੇ ਤੱਕ ਕੱਲ ਫਿਰ ਇਦੋਂ ਲੇਟ ਨਾ ਕਰਾਂਗੇ ਵੇਲੇ ਨਾਲ ਆਇਓ ਕੰਮ ਨਹੀਂ ਮੁੱਕਣੇ ਕੰਮਾਂ ਚੋਂ ਸਮਾਂ ਕੱਢੋ ਵੇਲੇ ਨਾਲ ਨਿਬੇੜ ਲਿਓ ਕੰਮ ਥੋੜੇ ਥੋੜੇ ਤੇ ਵੇਲੇ ਨਾਲ ਆ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਹਾਜ਼ਰੀ ਭਰੀਏ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਆਓ ਆਪਣੀ ਪ੍ਰੇਮ ਭੇਟਾ ਰੱਖ ਲਓ ਬਾਕੀ ਸੰਗਤ ਬੈਠੀ ਰਹੇ ਬਾਕੀ ਬੈਠੇ ਰਹੋ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਪ੍ਰੇਮ ਭੇਟਾ ਆਪਣੀ ਗੁਰੂ ਸਾਹਿਬ ਦੇ ਅੱਗੇ ਰੱਖ ਲਓ ਬਾਕੀ ਸਾਰੀ ਸੰਗਤ ਆਪਣਾ ਟਿਕਾ ਬਣਾ ਕੇ ਰੱਖਿਓ ਕੱਲ ਵੇਲੇ ਨਾਲ ਆਇਓ ਅੰਮ੍ਰਿਤ ਛਕਣ ਵਾਲੇ 6 ਵਜੇ ਆਉਣ ਜਿਨ੍ਹਾਂ ਨੇ ਦੀਵਾਨ 'ਚ ਆਉਣਾ ਹੈ ਉਹ 7:30 ਵਜੇ ਆ ਕੇ ਸੱਜ ਜਾਇਓ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਹੁਕਮ ਪਾਇਆ ਸਹਿਬ ਸਿੱਧੀ ਮਨ ਵਧੀਆ ਵਾਦਾਇਆ
ਸਾਗਰ ਤਨ ਮਨ ਵਾਰ ਕਰੀ ਅਸ਼ਗੋ ਬਿਨਾ ਬਿਆ
ਗੰਗੋ ਤਾ ਗਾਰੋ ਹਰੀ ਜੀਰਾ ਮਨ ਜੀ ਵਸਾਇਆ
ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਮੇਰਿਆ ਤੂੰ ਸਦਾ ਰਹੋ ਹਰ ਨਾਲ
ਹਰ ਨਾਲ ਰਹੋ ਭਗਵਾਨ ਮੇਰੇ ਤੂੰ ਸਭ ਸਵਾਰਨਾ
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ
ਸਭਨਾ ਸਮਰਥ ਸਵਾਦੀ ਸੋ ਕਿਉ ਮਨੋ ਵਸਾਰੇ
ਹੈ ਨਾਲ ਮਨ ਮੇਰੇ ਸਦਾ ਰਹੋ ਹਰ ਨਾਲ
ਸਾਚੇ ਸਾਹਿਬਾ ਕਿਆ ਨਹੀਂ ਕਰਦੇ
ਕਰਤਾ ਤੇਰਾ ਸਾਚ ਹੈ
ਸਦਾ ਸ਼ਿਵ ਸਲਾਹ ਤੇਰੀ ਨਾਮ ਮਨ ਸਾਵੇ
ਨਾਮ ਜਿਨ ਕੈ ਵਾਰੋ ਮਾਤੇ ਸ਼ਬਦ ਰਹੇ
ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਾਚਾ
ਨਾਮ ਯਾਦਾ ਧਾਰੋ ਸਾਚ ਨਾਮ ਯਾਦਾ ਧਾਰੋ ਸਾਚ ਨਾਮ
ਹਰ ਸ਼ਾਮ ਸੁਖ ਮਨੇ ਹੋਏ ਵਸਿਆ ਨਿਰਿਛਾ ਸੰਤ ਜਾਈਆ
ਤੁਮ ਮਾਤ ਪਿਤਾ ਕੰਮ ਵਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇਗੂ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਗੋਏ ਸੋ ਤੁਮਰੀ ਗੱਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਦਿਆ ਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ
ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਕਰਨਾਉਣੇ ਦਿਆ ਵੈ ਧਾਏ, ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ। ਬੋਲੋ ਜੀ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ। ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮਹੇਰ ਸੀਸ ਦਿੱਤੇ, ਬਨ ਬਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ। ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ। ਬੋਲੋ ਜੀ ਬ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਤੇ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲਬਾਲੇ। ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ। ਬੋਲੋ ਜੀ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦਿਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹਨਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨੇ, ਓਟਿਆਂ ਦੀ ਓਰ, ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਪਿੰਡ ਭਲਾਲ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਜੀ ਦੀ ਕਿਰਪਾ ਸਦਕਾ, ਅੱਜ ਦੂਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ, ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰੂ ਸਜਥਿਆਂ ਨੇ ਗੁਰਮਤੀਆਂ ਵਿਚਾਰਾਂ ਕੀਤੀਆਂ, ਹਰੀ ਜਸ ਕੀਰਤਨ ਹੋਇਆ, ਸਤਿਗੁਰੂ ਜੀ ਉਹ ਬਾਣੀ ਪੜਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਆਪਣੇ ਬੱਚੇ ਸਮਝ ਕੇ ਮਾਫ ਕਰਨਾ, ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜਨ ਦਾ, ਕੀਰਤਨ ਕਰਨ ਦਾ ਬਲ ਬਖਸ਼ਣਾ, ਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ, ਤਿਲ ਫੁਲ ਭੇਟਾ ਪ੍ਰਵਾਨ ਕਰਨੀ, ਪੜੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ, ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਰਹਿੰਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ, ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਚੜ੍ਹਦੀ ਕਲਾ ਬਖਸ਼ਣੀ, ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ, ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਕਿਰਨਜੀਤ ਕੌਰ, ਭਾਈ ਗੁਰਵਿੰਦਰ ਸਿੰਘ, ਸੱਚੇ ਪਾਤਸ਼ਾਹ ਜੀ, ਸੰਗਤਾਂ ਵੱਲੋਂ ਅਰਦਾਸ ਬੇਨਤੀ, ਸੇਵਕ ਪਰਿਵਾਰਾਂ ਦੀਆਂ ਗੁਰਮਤਿ ਅਨੁਸਾਰ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ, ਗੁਰਮਤਿ ਦੀ ਸੋਝੀ ਬਖਸ਼ਣੀ, ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਕਿਰਪਾ ਕਰੋ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਿਓ ਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਦਾ ਕਰ ਸੇਵਨ ਦੇ, ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ
ਕਹੋ ਟਲ ਗੁਰ ਸੇਵੀਐ ਐਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਅਬਿਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸ਼ਰਨ ਪਿਆ ਸੁਖ ਪਾਈਐ ਬਾਹੁੜ ਦੁਖ ਨਾ ਹੋਈ ਰਹਾਉ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬੰਛੈ ਜਿਨ ਹਰ ਨਾਮ ਹਿਰਦੈ ਪਰੋਈ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੀ ਧੂਰ ਨਾਨਕ ਦਾਸ ਬੰਛੈ ਜਿਨ ਹਰ ਨਾਮ ਹਿਰਦੈ ਪਰੋਈ ਵਾਹਿਗੁਰੂ ਜੀ ਕਾ ਖਾਲਸਾ